ਰਿਹਾ 14 ਘੰਟੇ ਦੀ ਵੇਟ ਸੀ ਹਾਈਵੇ 27 ਤੇ ਜਿਹੜਾ ਹੋਸਪਿਟਲ ਅੰਬਰ ਲਾਈਨ ਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਏਦਾਂ ਦਾ ਜ਼ਰੀਆ ਬਣ ਸਕਦਾ ਜਿਸ ਤਰ੍ਹਾਂ ਵੈਸੇ ਤਾਂ ਵਾਕਿੰਗ ਕਲੀਨਿਕ ਹੈਗੇ 6 ਵਜੇ ਬੰਦ ਹੋ ਜਾਂਦਾ, ਕੋਈ 9 ਵਜੇ ਬੰਦ, ਕੋਈ 24/7 ਜਿਹੜਾ ਵਾਕਿੰਗ ਕਲੀਨਿਕ ਕੁਛ ਕੋਨਿਆਂ ਦੇ ਵਿੱਚ ਜਾਂ ਕੁਛ 5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਤੁਸੀਂ ਇਹ ਤੁਹਾਡੇ ਕੋਲ ਲੀਡਰ ਦਾਨੇ ਨੂੰ ਸੁਜੈਸ਼ਨ ਦਵੋ ਕਿ ਲੋਕਾਂ ਨੂੰ ਜਿਹਦੇ ਵਿੱਚ ਓਵਰ ਕਰਾਊਡ ਹੋਏਗਾ ਹੀ ਨਹੀਂ ਜੇ ਇੰਨੀ ਫੈਸਿਲਿਟੀ ਮਿਲ ਜਾਣ ਜਿਵੇਂ ਆਪਣੇ ਕੇਜਰੀਵਾਲ ਸਾਹਿਬ ਨੇ ਕੀਤੀਆਂ। ਜੇ ਇੱਥੇ ਵੀ ਮਹੱਲਾ ਕਲੀਨਿਕ 24/7 ਹੋ ਜਾਣ ਤਾਂ ਫਿਰ ਕਿਸੇ ਨੂੰ ਵੀ ਕੀ ਜ਼ਰੂਰਤ ਹੈ ਕਿ ਉਹ ਜਾ ਕੇ ਉੱਥੇ ਐਮਰਜੈਂਸੀ ਦੇ ਧੱਕੇ ਖਾਏ ਤੇ ਉੱਥੇ ਬੈਠਣ ਨੂੰ ਵੀ ਨਹੀਂ ਜਗ੍ਹਾ, ਬੈੱਡ ਵੀ ਨਹੀਂ ਮਿਲਦੇ, ਕੁਛ ਨਹੀਂ। ਐਟਲੀਸਟ ਜਿਹੜਾ ਇਹ ਮਸਲਾ ਹੱਲ ਕਰ ਸਕਣਗੇ ਉਹਨਾਂ ਕਲੀਨਿਕਸ ਦੇ ਵਿੱਚ ਉਹ ਤਾਂ ਹੋ ਜਾਏਗਾ ਨਾ ਇਹ ਤਾਂ। ਇਸ ਲਈ ਮੈਂ ਤੁਹਾਨੂੰ ਇਹ ਮੇਰੀ ਰਾਏ ਹੈ ਕਿ ਤੁਸੀਂ ਕਿਸੇ ਲੀਡਰ ਨਾਲ ਇੱਦਾਂ ਦੀ ਕੋਈ ਗੱਲ ਕਰ ਸਕਦੇ ਹੋ ਜਿਹੜਾ ਹੈਲਥ ਰਿਲੇਟਡ ਡਿਪਾਰਟਮੈਂਟ ਦੇ ਲੋਕ ਤੁਹਾਡੇ ਕੋਲ ਆਉਂਦੇ ਆ, ਉਹਨਾਂ ਨੂੰ ਬੈਠ ਕੇ ਇਹ ਸੁਜੈਸਟ ਕਰੋ ਕਿ ਕਿਉਂ ਨਹੀਂ ਹੋ ਸਕਦਾ ਜਦ ਇੱਦਾਂ ਦੇ ਆਪਣੇ ਇੰਡੀਆ ਵਰਗੇ ਕੰਟਰੀ 'ਚ ਇਹ ਪ੍ਰੋਬਲਮ ਸੋਲਵ ਹੋਦੀ ਹੈ ਤੇ ਇੱਥੇ ਕਿਉਂ ਨਹੀਂ ਹੋ ਸਕਦੀ। ਇਹ ਤਾਂ ਮੇਰੇ ਜੀ 2 ਕੁਐਸਚਨ ਜਿਹੜੇ ਹੈਗੇ ਇੰਪੋਰਟੈਂਟ ਇਹ ਹੈ ਜਿਸ ਵਿੱਚ। ਤੇ ਦੂਸਰਾ ਮੈਂ ਪੁੱਛਣਾ ਚਾਹ ਰਿਹਾ, ਤੁਸੀਂ ਕਹਿ ਰਹੇ ਸੀ ਹੁਣੀ ਤੁਸੀਂ ਮੈਂਸ਼ਨ ਕੀਤਾ ਆਪਣੇ ਸਿੱਧੂ ਸਾਹਿਬ ਬਾਰੇ, ਜੇ 6 ਮਹੀਨੇ ਪਹਿਲਾਂ ਸਿੱਧੂ ਸਾਹਿਬ ਦਾ ਫੇਸ ਇਹ ਲੈ ਕੇ ਆਉਂਦੇ ਯੁੱਧ ਵੀਰ ਜੀ, ਫਿਰ ਇਹ ਪੰਜਾਬ 'ਚ ਕਾਮਯਾਬ ਨਹੀਂ ਹੋ ਸਕਦੇ। ਜੇ ਇਹਨਾਂ ਨੇ ਕਾਮਯਾਬੀ ਲੈਣੀ ਹੈ ਆਪ ਵਾਲਿਆਂ ਨੇ ਤਾਂ ਯੁੱਧ ਵੀਰ ਜੀ ਉਹਨਾਂ ਨੂੰ ਹੁਣੀ ਤੋਂ ਇਹਨਾਂ ਨੂੰ ਡਿਕਲੇਅਰ ਕਰਨਾ ਪਏਗਾ ਨੈਕਸਟ CM ਆਫ ਦਾ ਪੰਜਾਬ, ਫਿਰ ਤਾਂ ਸਿੱਧੂ ਸਾਹਿਬ ਦਾ ਕੁਛ ਜਗਾੜ ਬਣ ਸਕਦਾ, ਵਰਨਾ ਤਾਂ ਮੁਸ਼ਕਲ ਹੈ ਯੁੱਧ ਵੀਰ ਜੀ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹ ਰਿਹਾ ਸੀ, ਯੁੱਧ ਵੀਰ ਜੀ ਜਿਹੜੀ ਤੁਸੀਂ ਕੇਜਰੀਵਾਲ ਸਾਹਿਬ ਦੀ ਜਿੱਤ ਹੈ, ਦੇਖੋ ਉਹਨਾਂ ਨੇ ਕੰਮ ਕੀਤੇ ਆ, ਜਿਹੜੇ ਦਿੱਲੀ ਦੇ ਲੋਕ ਆ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ, ਮੈਨੂੰ ਨਹੀਂ ਪਤਾ, ਲੇਕਿਨ ਲੋਕ ਕਾਫੀ ਜਿਹੜੇ ਹੈਗੇ ਹਨ ਕੇਜਰੀਵਾਲ ਦੀ ਜਿੱਤ ਨੂੰ ਦਿਲ ਨੂੰ ਲਗਾ ਬੈਠੇ ਪਰਸਨਲ ਤੌਰ ਤੇ, ਜਿਹੜਾ ਕਿ ਮੇਰੇ ਖਿਆਲ ਉਹਨਾਂ ਨੂੰ ਨਹੀਂ ਲਗਾਉਣਾ ਚਾਹੀਦਾ। ਜੇ ਕਿਉਂਕਿ ਜਿਹੜੇ ਦਿੱਲੀ ਦੇ ਲੋਕ ਆ ਉਹੀ ਦੱਸ ਸਕਦੇ ਆ, ਮੈਨੂੰ ਇੱਥੇ ਬੈਠੇ ਨੂੰ ਕੀ ਪਤਾ। ਜੇ ਉਹਨਾਂ ਨੇ ਥੋੜ੍ਹਾ ਬਹੁਤਾ ਕੁਛ ਕੀਤਾ ਹੋਏਗਾ ਯੁੱਧ ਵੀਰ ਜੀ ਤਾਂ ਹੀ ਉਹਨਾਂ ਨੂੰ ਲੋਕਾਂ ਨੇ ਵੋਟ ਪਾਈ ਹੈ। ਇੱਦਾਂ ਤਾਂ ਨਹੀਂ ਨਾ ਕਿ ਉਹਦਾ ਨਾਮ ਦੇਖ ਕੇ ਬਸ ਬੀਜੇਪੀ ਦੇ ਅਗੇਂਸਟ ਹੋ ਗਏ ਤਾਂ ਉਹਨਾਂ ਨੂੰ ਵੋਟ ਪਾ ਦਿੱਤੀ। ਮੈਂ ਇਹਨਾਂ ਨੂੰ ਪੁੱਛਣਾ ਚਾਹ ਰਿਹਾ ਸੀ, ਤੁਸੀਂ ਪਲੀਜ਼ ਇਹ ਜਿਹੜੇ ਮੇਰੇ ਹੈਗੇ ਨੇ ਕੁਐਸਚਨ ਦਾ ਜਵਾਬ ਜ਼ਰੂਰ ਦਿਓ ਕਿ ਲਿਬਰਲ ਦੇ ਵਿੱਚ ਕੀ ਚਾਂਸਿਸ ਹੈਗੇ ਤੇ ਆਪਣੇ ਵਾਕਿੰਗ ਕਲੀਨਿਕ ਬਾਰੇ ਤੇ ਆਪਣੇ ਸਿੱਧੂ ਸਾਹਿਬ ਬਾਰੇ ਨਾਮ ਦੇ ਸੁਣਨਾ। ਥੈਂਕ ਯੂ ਵੈਰੀ ਮਚ।
ਥੈਂਕ ਯੂ ਸਰ। ਸਰ ਪਹਿਲਾਂ ਤੇ ਜਿਹੜੇ ਕੋਈ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ ਕੈਂਡੀਡੇਟ ਰੇਸ ਦੇ ਵਿੱਚ ਹੀ ਨਹੀਂ ਹੈਗੇ, ਉਹ ਦੇ ਹੈਵ ਬੀਨ ਆਲਰੇਡੀ ਲੌਕਡ, 6 ਹੁਣ ਤੱਕ ਡੇਟ ਵਗੈਰਾ ਸਾਰੀ ਨਿਕਲ ਚੁੱਕੀ ਹੈ, 6 ਕੈਂਡੀਡੇਟ ਹੈਗੇ ਨੇ। ਹੁਣ ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਉਹ ਹੁਣ ਨਹੀਂ ਅੱਗੇ ਆਏ ਨੇ, ਪਹਿਲਾਂ ਨਾਮ ਆ ਰਿਹਾ ਸੀਗਾ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਕਿਸੇ ਦਾ ਨਾਮ ਆ ਰਿਹਾ ਸੀਗਾ ਕਿ ਸ਼ਾਇਦ ਉਹ ਓਨਟੈਰੀਓ ਦੀ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈ ਸਕਦੇ ਨੇ। ਸੋ 1-2 ਨਾਮ ਆ ਰਹੇ ਸੀਗੇ, ਪਰ ਉਹ ਜਿਹੜੇ 1-2 ਨਾਮ ਸਾਡੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਸੀਗੇ ਉਹ ਫਿਰ ਮੈਨੂੰ ਨਹੀਂ ਆਈਡੀਆ ਕਿ ਕਿਉਂ ਨਹੀਂ ਆਏ। ਸੋ ਇਸ ਵੇਲੇ ਜਦੋਂ ਨਾਮ ਹੀ ਨਹੀਂ ਹੈ ਕੋਈ ਸਾਊਥ ਏਸ਼ੀਅਨ ਭਾਈਚਾਰੇ ਦਾ, ਕੋਈ ਰੇਸ ਦੇ ਵਿੱਚ ਹੀ ਨਹੀਂ ਹੈ, ਤਾਂ ਫਿਰ ਉਹਨਾਂ ਦਾ ਲੀਡਰ ਬਣਨ ਦਾ ਤਾਂ ਫਿਰ ਸਵਾਲ ਹੀ ਨਹੀਂ। 6 ਦੇ 6 ਕੈਂਡੀਡੇਟ ਜਿਹੜੇ ਹੈਗੇ ਨੇ ਉਹ ਸਾਊਥ ਏਸ਼ੀਅਨ ਓਰੀਜਨ ਤੋਂ ਕੋਈ ਨਹੀਂ ਹੈ। ਦੈਟਸ ਪੁਆਇੰਟ ਨੰਬਰ 1। ਔਰ ਮੈਂ ਹੁਣੇ ਪਹਿਲਾਂ ਜਿਸ ਤਰ੍ਹਾਂ ਜ਼ਿਕਰ ਕਰ ਹੀ ਚੁੱਕਾ ਹੈਗਾ ਕਿ 7 ਮਾਰਚ ਨੂੰ ਜਿਹੜੀ ਕਨਵੈਨਸ਼ਨ ਹੋਏਗੀ 7 ਮਾਰਚ 2020, ਸਾਨੂੰ ਇਹਦੇ ਬਾਰੇ ਪਤਾ ਲੱਗ ਜਾਏਗਾ ਵੀ ਇਹਨਾਂ 6 ਦੇ ਵਿੱਚੋਂ ਕੌਣ ਲੀਡਰ ਬਣਦਾ ਹੈਗਾ। ਦੈਟਸ ਪੁਆਇੰਟ ਨੰਬਰ 1। ਸੈਕਿੰਡ, ਜਿਹੜੀ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈਗੀ ਆ, ਅਮਰੀਕਾ ਦੇ ਵਿੱਚ ਡੋਨਲਡ ਟਰੰਪ ਇਸ ਵੇਲੇ ਬਹੁਤ ਸਟਰੋਂਗ ਨੇ, ਹੀ ਇਜ਼ ਆਲਮੋਸਟ ਕੰਟਰੋਲਿੰਗ ਦ ਰਿਪਬਲਿਕਨਸ ਰਾਈਟ ਨਾਓ। ਬਹੁਤ ਸਟਰੋਂਗ ਹੋ ਗਏ ਨੇ, ਆਪਣੇ ਵਿਰੋਧੀਆਂ ਨੂੰ ਇੱਕ ਤਰ੍ਹਾਂ ਦੇ ਨਾਲ ਕਿਨਾਰੇ ਤੇ ਲਗਾ ਚੁੱਕੇ ਨੇ। ਕਿਆ ਕੋਈ ਸਾਊਥ ਏਸ਼ੀਅਨ ਰੀਜਨ ਦਾ ਡੋਨਲਡ ਟਰੰਪ ਤੋਂ ਬਾਅਦ ਪੋਜੀਸ਼ਨ ਲੈ ਸਕਦਾ ਹੈ? ਬਿਲਕੁਲ, ਨਿੱਕੀ ਹੈਲੀ ਦਾ ਨਾਮ ਬੜਾ ਆਉਂਦਾ ਰਿਹਾ ਹੈਗਾ, ਤੁਹਾਨੂੰ ਪਤਾ ਅੰਮ੍ਰਿਤਸਰ ਤੇ ਉਹ ਹੈਗੇ ਨੇ, ਉਹਦੇ ਪੇਰੈਂਟਸ ਨੰਬਰਤਾ ਉਹਦਾ ਓਰੀਜਨਲ ਨਾਮ ਹੈਗਾ। ਸੋ ਉਹ ਕਾਫੀ ਉਹਨਾਂ ਦਾ ਨਾਮ ਆਉਂਦਾ ਰਿਹਾ, ਲੇਕਿਨ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਨਹੀਂ ਉਹ ਹਜੇ ਰੇਸ ਦੇ ਵਿੱਚ ਨਹੀਂ ਹੈਗੇ। ਐਜ਼ ਅ ਮੈਟਰ ਆਫ ਫੈਕਟ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਨਿੱਕੀ ਹੈਲੀ ਨੇ ਕਿ ਉਹ ਡੋਨਲਡ ਟਰੰਪ ਨੂੰ ਸਪੋਰਟ ਕਰਨਗੇ। ਪਹਿਲੇ ਸਾਊਥ ਏਸ਼ੀਅਨ ਓਰੀਜਨ ਦੇ ਅਮਰੀਕਾ ਦੇ ਵਿੱਚ ਕੈਬਨਿਟ ਮੰਤਰੀ ਬਣੇ ਨੇ ਉਹ। ਸਾਡੇ ਕੈਨੇਡਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ 4 ਕੈਬਨਿਟ ਮੰਤਰੀ ਹੁਣ ਵੀ ਹੈਗੇ ਨੇ, ਇਸ ਤੋਂ ਪਹਿਲਾਂ ਉਜਲ ਦੋਸਾਂਝ ਸਾਹਿਬ, ਹਰਪ ਧਾਲੀਵਾਲ ਜੀ, ਬੜੇ ਸਾਰੇ ਲੋਕ ਸਾਡੇ ਇੱਥੇ ਕੈਨੇਡਾ 'ਚ ਕੈਬਨਿਟ ਮੰਤਰੀ ਬਣ ਚੁੱਕੇ ਨੇ, ਬਟ ਅਮਰੀਕਾ 'ਚ ਪਹਿਲੇ, ਔਰ ਉਹ ਵੀ ਇੰਨੀ ਸੀਨੀਅਰ ਪੋਜੀਸ਼ਨ ਦੇ ਉੱਤੇ ਉਹ ਰਹੇ ਨੇ ਕੈਬਨਿਟ ਮੰਤਰੀ। ਜਦੋਂ ਇਹ ਚਲੇ ਜਾਣਗੇ ਟਰੰਪ ਸਾਹਿਬ, ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਨਿੱਕੀ ਹੈਲੀ ਜਿਹੜੇ ਨੇ ਉਹ ਰਿਪਬਲਿਕਨ ਲੀਡਰਸ਼ਿਪ ਰੇਸ ਦੀ ਕਮਾਂਡ ਸੰਭਾਲਣ ਦੀ ਤਿਆਰੀ ਕਰਨਗੇ, ਉਸ ਵੇਲੇ ਕਰਨਗੇ, ਹਜੇ ਨਹੀਂ। ਇਸ ਵਾਰੀ ਤੇ ਜਿਹੜੀਆਂ ਨਵੰਬਰ 2020 ਚ ਇਲੈਕਸ਼ਨ ਹੋਣੀਆਂ ਨੇ, ਹਜੇ ਤੇ ਡੋਨਲਡ ਟਰੰਪ ਸਾਹਿਬ ਹੀ ਰਿਪਬਲਿਕਨਸ ਵੱਲੋਂ ਹੋਣਗੇ। ਤੁਹਾਡਾ ਬਹੁਤ ਵਧੀਆ ਸੁਝਾਅ ਹੈ ਕਿ ਕਿਆ 24 ਆਵਰਸ ਇੱਥੇ ਕਲੀਨਿਕ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ, ਬਿਲਕੁਲ ਹੋਣੇ ਚਾਹੀਦੇ ਨੇ ਜੀ। ਉਹਦੇ ਨਾਲ ਕਾਫੀ ਸਾਰਾ ਲੋਡ ਜਿਹੜਾ ਉਹ ਹਟ ਜਾਏਗਾ। ਅਰਜੈਂਟ ਕੇਅਰ ਸੈਂਟਰ ਇੱਥੇ ਬਣਾਏ ਜ਼ਰੂਰ ਗਏ ਨੇ, ਬਟ ਉਹ 24 ਆਵਰਸ ਉਹ ਫੰਕਸ਼ਨ ਨਹੀਂ ਕਰਦੇ। ਔਰ ਮੇਰੇ ਖਿਆਲ ਦੇ ਨਾਲ ਇਹ ਵੀ ਸੁਝਾਅ ਹੋ ਸਕਦਾ ਹੈ ਕਿ ਐਮਰਜੈਂਸੀ ਦੇ ਬਾਹਰ, ਜਿੱਦਾਂ ਹੁਣ ਜਿਹੜੇ ਵੀ ਐਮਰਜੈਂਸੀ ਦੇ ਵਿੱਚ ਚਲਾ ਜਾਂਦਾ ਹੈ, ਨੋ ਡਾਊਟ ਉਹਨਾਂ ਨੂੰ ਵੇਟ ਉੱਥੇ ਕਰਵਾਈ ਜਾਂਦੀ ਹੈ, ਉਹ ਦੇਖਦੇ ਆ ਕਿ ਕਿਹਦਾ ਕੇਸ ਸੀਰੀਅਸ ਆ, ਕਿਹਦਾ ਕੇਸ ਸੀਰੀਅਸ ਨਹੀਂ ਹੈ। ਬਟ ਆਈ ਥਿੰਕ ਐਮਰਜੈਂਸੀ ਦੇ ਬਾਹਰ ਇੱਕ ਐਸਾ ਸਿਸਟਮ ਵੀ ਹੋਣਾ ਚਾਹੀਦਾ ਵੀ ਜੇ ਉਹਨਾਂ ਨੂੰ ਲੱਗਦਾ ਵੀ ਕਿਸੇ ਦਾ ਕੇਸ ਸੀਰੀਅਸ ਨਹੀਂ ਹੈਗਾ, ਤੇ ਉਹਨਾਂ ਨੂੰ ਅਰਜੈਂਟ ਕੇਅਰ ਸੈਂਟਰ 24 ਆਵਰਸ ਜਿਹੜੇ ਬਣਾ ਲਏ ਜਾਣ, ਤੇ ਜਾਂ ਡਿਸਪੈਂਸਰੀ ਜਾਂ ਕੁਛ ਵੀ 24 ਆਵਰਸ ਕੋਈ ਐਸੀਆਂ ਚੀਜ਼ਾਂ ਹੋਣ ਤੇ ਉਹਨਾਂ ਨੂੰ ਫਿਰ ਉੱਥੇ ਰੈਫਰ ਕਰ ਦਿੱਤਾ ਜਾਏ ਕਿ ਸਰ ਤੁਹਾਡਾ ਕੇਸ ਇੰਨਾ ਸੀਰੀਅਸ ਨਹੀਂ ਹੈ, ਤੁਹਾਨੂੰ ਉਸ ਜਗ੍ਹਾ ਦੇ ਉੱਤੇ, ਇਹ ਵੀ 24 ਆਵਰ ਜਗ੍ਹਾਵਾਂ ਖੁੱਲੀਆਂ ਨੇ ਔਰ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਰੈਫਰ ਕੀਤਾ ਜਾ ਸਕਦਾ ਹੈ। ਔਰ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਜਿਹੜੇ ਪੈਸਾ ਲੱਗ ਰਿਹਾ ਹੈਗਾ ਇਹ ਫਰੰਟ ਲਾਈਨ ਜਿਹੜੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਤੇ ਘੱਟ ਲੱਗ ਰਿਹਾ, ਮੈਨੇਜਮੈਂਟ ਦੇ ਉੱਤੇ ਬਹੁਤ ਪੈਸਾ ਜ਼ਾਇਆ ਜਾ ਰਿਹਾ। ਇਹ ਗੱਲ ਨਾਮ ਨਾ ਡਿਸਕਲੋਜ਼ ਕਰਦਿਆਂ ਮੈਂ ਇੰਨੀ ਗੱਲ ਕਹਿ ਸਕਦਾ ਕਿ ਬੜੀ ਡਿਟੇਲ 'ਚ ਮੇਰੀ ਕਿਸੇ ਦੇ ਨਾਲ ਉਹ ਵੀ ਸੀਨੀਅਰ ਮੈਂਬਰ ਨੇ, ਉਹ ਖੁਦ ਮੈਨੇਜਮੈਂਟ ਦਾ ਹਿੱਸਾ ਨੇ, ਬ੍ਰੈਂਪਟਨ ਹੋਸਪਿਟਲ ਔਰ ਇਟੂਬਿਕੋ ਜਨਰਲ ਹੋਸਪਿਟਲ, ਤੁਹਾਨੂੰ ਪਤਾ ਹੈ ਕਿ ਸਾਰੀ ਮੈਨੇਜਮੈਂਟ ਸੇਮ ਹੈ, ਉਸ ਮੈਨੇਜਮੈਂਟ ਦਾ ਹਿੱਸਾ ਨੇ। ਉਹਨਾਂ ਨੇ ਖੁਦ ਮੇਰੇ ਕੋਲ ਇਕਰਾਰ ਕੀਤਾ, ਮੈਂ ਉਹਨਾਂ ਦਾ ਨਾਮ ਨਹੀਂ ਦੱਸ ਸਕਦਾ, ਵੀ ਹੈਡ ਡਿਸਕਸ਼ਨ, ਮੈਂ ਉਹਨਾਂ ਦੇ ਨਾਲ ਇੱਕ ਹੋਰ ਮੀਟਿੰਗ ਲਈ, ਆਈ ਐਮ ਗੋਇੰਗ ਟੂ ਹੈਵ ਅ ਡਿਟੇਲ ਡਿਸਕਸ਼ਨ ਵਿਦ ਹਿਮ ਔਰ ਉਹ ਮੇਰੇ ਸਾਡੇ ਚੈਨਲ ਤੇ ਵੀ ਆਉਣ ਨੂੰ ਤਿਆਰ ਨੇ। ਉਹ ਕਹਿੰਦੇ ਮੈਂ ਆ ਜਾਗਾ ਤੁਹਾਡੇ ਚੈਨਲ ਦੇ ਉੱਤੇ, ਮੈਂ ਸਾਰੀ, ਪਰ ਉਸ ਤੋਂ ਪਹਿਲਾਂ ਉਹ ਕਹਿੰਦੇ ਅਸੀਂ ਹੋਰ ਡਿਸਕਸ਼ਨਸ ਕਰਨੀਆਂ, ਹਜੇ ਆਫ ਦੀ ਈਅਰ ਅਸੀਂ ਕਰ ਰਹੇ ਹਾਂ, ਮੈਂ ਉਹਨਾਂ ਨੂੰ ਚੈਨਲ ਦੇ ਉੱਤੇ ਵੀ ਲੈ ਕੇ ਆਵਾਂਗਾ, ਹੀ ਇਜ਼ ਰੈਡੀ, ਹੀ ਸੈਡ ਆਈ ਵਿਲ ਕਮ ਔਨ ਯੋਰ ਚੈਨਲ। ਔਰ ਉਹ ਮੈਂ ਕਿਹਾ ਤੁਸੀਂ ਤਾਂ ਖੁਦ ਸੀਨੀਅਰ ਮੈਨੇਜਮੈਂਟ ਦਾ ਹਿੱਸਾ ਹੋ, ਪਰ ਮੇਰੇ ਕੋਲ ਤਾਂ ਰਿਪੋਰਟ ਹੈ ਕਿ ਤੁਹਾਡੀ ਸੀਨੀਅਰ ਮੈਨੇਜਮੈਂਟ ਤੇ ਬੜਾ ਪੈਸਾ ਜ਼ਾਇਆ ਜਾ ਰਿਹਾ, ਜਿਹੜਾ ਪੈਸਾ ਲੱਗਣਾ ਤਾਂ ਫਰੰਟ ਲਾਈਨ ਤੇ ਚਾਹੀਦਾ ਹੈ, ਡਾਕਟਰ ਹੋਰ ਲੈ ਕੇ ਆਓ, ਨਰਸਿਸ ਹੋਰ ਲੈ ਕੇ ਆਓ, ਫਿਰ ਤੇ ਐਮਰਜੈਂਸੀ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਕਲੋਗ ਹੈ ਉਹ ਕੱਟੇਗਾ। ਹੀ ਐਗਰੀ ਔਨ ਦੈਟ, ਬਟ ਹੀ ਸੈਡ ਦੇਰ ਆਰ ਅਦਰ ਇਸ਼ੂਜ਼ ਐਜ਼ ਵੈਲ ਜਿਹੜੇ ਕਿ ਸਾਨੂੰ ਦੇਖਣ ਦੀ ਜ਼ਰੂਰਤ ਹੈ। ਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਸੁਰਿੰਦਰ ਜੀ ਤੁਸੀਂ ਆਉਂਦੇ ਰਹੋ। ਸੁਰਿੰਦਰ ਜੀ
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ, ਆਪਣੇ ਮੈਂ ਪੁੱਛਣਾ ਚਾਹੁੰਦਾ ਜੀ, ਜਿਹੜੇ ਆਹ ਤੁਸੀਂ ਕਿਹਾ ਦੱਸਿਆ ਕਿ ਵਰਲਡ ਦੇ ਲੀਡਰਸ ਜਿਹੜੇ ਗਏ ਆ ਕਸ਼ਮੀਰ ਦੇ ਵਿੱਚ, ਤੇ ਪਾਕਿਸਤਾਨ ਦੇ ਵਿੱਚ ਤਾਂ ਕਿਹਾ ਜਾ ਰਿਹਾ ਜੀ ਕਿ 191 ਦਿਨ ਹੋ ਚੁੱਕੇ ਆ, ਉਹ ਲੋਕਡਾਊਨ ਹੈ, ਉੱਥੇ ਕਰਫਿਊ ਹਜੇ ਤੱਕ ਲੱਗਿਆ ਹੋਇਆ, ਤੇ ਕਿ ਸਹੀ ਜਾਣਕਾਰੀ ਦਿਓ ਜੀ, ਕਰਫਿਊ ਅਜੇ ਹੈਗਾ ਕਿ ਚੁੱਕ ਲਿਆ ਗਿਆ ਗਾ? ਤੇ ਦੂਸਰਾ ਮੈਂ ਸਿੱਧੂ ਸਾਹਿਬ ਬਾਰੇ ਪੁੱਛਣਾ ਚਾਹੁੰਦਾ ਜੀ ਕਿ ਤੁਹਾਨੂੰ ਵੀ ਪਤਾ ਜੀ, ਸਿੱਧੂ ਸਾਹਿਬ ਅਮਿਤ ਸ਼ਾਹ ਨਾਲ ਵੀ ਮੀਟਿੰਗਸ ਕਰਦੇ ਰਹੇ ਆ, ਕੇਜਰੀਵਾਲ ਨਾਲ ਵੀ, ਤੇ ਕਾਂਗਰਸ ਦੇ ਵਿੱਚ ਤਾਂ ਉਹ ਹੈਗੇ ਹੀ ਆ ਆਲਰੇਡੀ, ਇਹਨਾਂ ਮਤਲਬ ਉਹ ਤਿੰਨਾਂ ਪਾਰਟੀਆਂ ਨਾਲ ਹੀ ਇਨ ਟੱਚ ਆ ਗਏ ਵੀ ਜਿਹੜੇ ਵੀ ਉਹਨੂੰ ਵਧੀਆ ਡੀਲ ਦੇਣਗੇ ਜਾਂ ਚੀਫ ਮਿਨਿਸਟਰ ਬਣਾਉਣਗੇ ਉੱਧਰੋਂ ਚਲੇ ਜਾਣਗੇ। ਅਗਰ ਮੰਨ ਲਓ ਆਮ ਆਦਮੀ ਹੁਣ ਜਿਸ ਤਰ੍ਹਾਂ ਇੱਕਦਮ ਦਿੱਲੀ ਦੀ ਜਿੱਤ ਤੋਂ ਬਾਅਦ ਆਮ ਆਦਮੀ ਦਾ ਇੱਕਦਮ ਗ੍ਰਾਫ ਉੱਪਰ ਗਿਆ, ਤੇ ਸਾਡੇ ਪੰਜਾਬੀਆਂ ਦਾ ਗ੍ਰਾਫ ਦਿਲ ਦਾ ਗ੍ਰਾਫ ਵੀ ਉੱਪਰ ਚਲਾ ਗਿਆ ਆਮ ਆਦਮੀ ਲਈ, ਸਾਰੇ ਸੋਸ਼ਲ ਮੀਡੀਆ ਤੇ ਆਮ ਆਦਮੀ ਵੱਲੀ ਫਿਰ ਪਿਆਰ ਜਾਗ ਪਿਆ। ਅਗਰ ਉਹ ਸਿੱਧੂ ਸਾਹਿਬ ਨੂੰ ਐਜ਼ ਏ ਚੀਫ ਮਿਨਿਸਟਰ ਉਹ ਮੰਨ ਵੀ ਲੈਂਦੇ ਆ, ਤੇ ਯੁੱਧਵੀਰ ਜੀ ਆਪਣੇ ਦੋ ਚਾਰ ਆਦਮੀ ਟਕਸਾਲੀਆਂ ਦੇ ਲੈਣਗੇ, ਦੋ ਚਾਰ ਪੁਰਾਣੇ ਆਮ ਆਦਮੀ ਜੋ ਜਿਹੜੇ ਵਿਛੜੇ ਹੋਏ ਭਰਾ ਉਹ ਵਾਪਸ ਲਿਆਉਣਗੇ, ਕੁਛ ਕਾਂਗਰਸੀ ਆਉਣਗੇ, ਤੇ ਉਹਨਾਂ ਨੂੰ ਮਿਲਾ ਕੇ ਜਦੋਂ ਪਾਰਟੀ ਇਹ ਚੋਣਾਂ ਲੜੂਗੀ, ਤੇ ਕੀ ਇੱਕ ਬੰਦਾ ਇੰਨਾ ਆਣਕੇ ਅਸਰ ਪਾ ਸਕਦਾ ਜੀ ਵੀ ਉਹ ਪੰਜਾਬ ਦੀ ਕਿਸਮਤ ਬਦਲ ਦੂਗਾ, ਤੇ ਜਿਹੜੇ ਜਿਹੜੇ ਦਾਗੀ ਆਣਕੇ ਲੀਡਰ ਇੱਧਰੋਂ ਉੱਧਰੋਂ ਆਉਣਗੇ, ਵੀ ਇਹ ਆਮ ਆਦਮੀ ਪਾਰਟੀ ਆ ਜਿਹੜੀ ਇਹ ਕੋਈ ਗੰਦੋਤਰੀ ਆ ਵੀ ਉਹ ਚ ਡੁਬਕੀ ਲਾਉਣਗੇ ਤੇ ਪਵਿੱਤਰ ਹੋ ਕੇ ਬਾਹਰ ਆ ਜਾਣਗੇ ਸਾਰੇ ਜਿਹੜੇ ਟਕਸਾਲੀ ਅਕਾਲੀ ਆ ਜਾਂ ਹੋਰ ਹੈ? ਇਹਦੇ ਬਾਰੇ ਇੱਕ ਦੱਸਿਓ ਜੀ ਵੀ ਇਹ ਇੱਕੋ ਬੰਦਾ ਆਣਕੇ ਕਰ ਲੂਗਾ ਇੰਨਾ ਕੁਛ ਜੀ? ਤੇ ਤੀਸਰਾ ਮੇਰਾ ਆਣਕੇ ਜਿਹੜਾ ਸਵਾਲ ਆ ਜੀ, ਉਹ ਹਾਫਿਜ਼ ਸਈਦ ਨੂੰ ਜਿਹੜੀ 5.5 ਸਾਲ ਦੀ ਜਿਹੜੀ ਸਜ਼ਾ ਮਿਲੀ ਹੈ, ਕੀ ਇਹ ਵਾਕਈ ਸਜ਼ਾ ਮਿਲੀ ਆ ਕਿ ਕਿਸੇ ਮਜਬੂਰੀ ਦੇ ਤਹਿਤ ਉਹਨੂੰ ਸਜ਼ਾ ਦੇਣੀ ਪੈ ਰਹੀ ਹੈ? ਅਗਰ ਉਹਨੂੰ 5.5 ਸਾਲ ਦੀ ਜਗ੍ਹਾ 5.5 ਮਹੀਨੇ ਦੀ ਵੀ ਹੁੰਦੀ, ਉਹ ਟੈਰਰ ਫੰਡਿੰਗ ਦੇ ਵਿੱਚ ਸਜ਼ਾ ਹੋਈ ਹੈ, ਮੇਰੇ ਖਿਆਲ ਪਾਕਿਸਤਾਨੀ ਸ਼ਾਇਦ ਇਹ ਤਾਂ ਹੁਣ ਮੰਨ ਹੀ ਲੈਣਗੇ ਕਿ ਉਹ ਅੱਤਵਾਦੀ ਹੈਗਾ ਗਾ, ਪਰ ਮੰਨਿਆ ਤਾਂ ਇਹਨਾਂ ਨੇ ਹਜੇ ਤੱਕ ਉਸਾਮਾ ਬਿਨ ਲਾਦਨ ਨੂੰ ਵੀ ਨੀਗਾ। ਇਹਨਾਂ ਤਿੰਨਾਂ ਦਾ ਅਗਰ ਤੁਸੀਂ ਥੋੜਾ ਬਹੁਤ ਜਵਾਬ ਦਿਓਗੇ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੁਹਾਡਾ। ਥੈਂਕ ਯੂ ਜੀ।
ਹਾਂਜੀ ਥੈਂਕ ਯੂ ਜੀ। ਤਿੰਨ ਤੁਸੀਂ ਸਵਾਲ ਪੁੱਛੇ ਨੇ, ਪਹਿਲਾਂ ਤੇ ਕਸ਼ਮੀਰ ਨੂੰ ਐਡਰੈਸ ਕਰ ਦਈਏ। ਕਸ਼ਮੀਰ ਦੇ ਵਿੱਚ ਸਰ ਦੇਖੋ, ਪਹਿਲਾਂ ਵੀ ਡੈਲੀਗੇਸ਼ਨ ਜਾ ਚੁੱਕਾ ਯੂਰੋਪੀਅਨ ਯੂਨੀਅਨ ਦਾ ਔਰ ਉਹਨਾਂ ਨੇ ਵੀ ਉੱਥੇ ਆਪ ਜਾ ਕੇ ਦੇਖਿਆ ਹੈ ਕਿ ਉੱਥੇ ਬੜੇ ਵਧੀਆ ਮਾਹੌਲ ਉੱਥੇ ਬਣ ਚੁੱਕਾ ਹੈ। ਤੁਸੀਂ ਦੇਖਿਆ ਸੀਗਾ ਕਿ ਉੱਥੇ ਪੱਥਰਬਾਜ਼ੀ ਦੀਆਂ ਘਟਨਾਵਾਂ ਬਹੁਤ ਹੁੰਦੀਆਂ ਸੀਗੀਆਂ, ਆਏ ਦਿਨ ਉੱਥੇ ਲੋਕਡਾਊਨ ਹੁੰਦਾ ਸੀ, ਆਏ ਦਿਨ ਉੱਥੇ ਕਰਫਿਊ ਲੱਗਦਾ ਸੀਗਾ, ਕਿੰਨੇ ਸਾਰੇ ਲੋਕ ਜਿਹੜੇ ਨੇ ਉੱਥੇ ਮਾਰੇ ਜਾ ਚੁੱਕੇ ਨੇ, ਵੱਡੀ ਤਾਦਾਦ ਦੇ ਵਿੱਚ ਸਿਕਿਉਰਿਟੀ ਫੋਰਸਿਸ ਔਰ ਆਮ ਲੋਕ ਉੱਥੇ ਮਾਰੇ ਗਏ ਨੇ। ਸੋ ਇਹ ਜਿਹੜੀ ਟੈਰਰਿਜ਼ਮ ਆ ਉਹਨੂੰ ਖਤਮ ਕਰਨ ਦਾ ਟਾਈਮ ਆ ਗਿਆ ਸੀਗਾ ਔਰ ਇਹ ਆਰਟੀਕਲ 370 ਜਿਹੜਾ ਖਤਮ ਕੀਤਾ ਗਿਆ। ਇਹ ਵੈਸੇ ਵੀ ਡਿਸਕ੍ਰਿਮੀਨੇਟਰੀ ਸੀਗਾ, ਇਟ ਵਾਜ਼ ਅ ਵੈਰੀ ਡਿਸਕ੍ਰਿਮੀਨੇਟਰੀ ਪਾਲਿਸੀ। ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਦਮੀ ਔਰ ਔਰਤ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ, ਸੇਮ ਕਾਨੂੰਨ ਹੁੰਦਾ ਹੈ। ਇਹ ਤਿੰਨ ਆਰਟੀਕਲ 370 ਵਾਜ਼ ਡਿਸਕ੍ਰਿਮੀਨੇਟਰੀ ਇਨ ਦੋਜ਼ ਟਰਮਸ ਕਿ ਜੇ ਕੋਈ ਬੰਦਾ ਬਾਹਰ ਵਿਆਹ ਕਰਾ ਲਵੇ ਤੇ ਉਹਦੀ ਕੋਈ ਗੱਲ ਨਹੀਂ ਹੈ, ਉਹਨੂੰ ਜ਼ਮੀਨ ਜਾਇਦਾਦ ਤੇ ਪੂਰਾ ਹੱਕ ਮਿਲਦਾ ਹੈ। ਪਰ ਜੇ ਲੜਕੀ ਕੋਈ ਜੰਮੂ ਕਸ਼ਮੀਰ ਤੋਂ ਬਾਹਰ ਵਿਆਹ ਕਰਾ ਲਏ ਤੇ ਉਹਨੂੰ ਜ਼ਮੀਨ ਜਾਇਦਾਦ ਤੇ ਉਹਦਾ ਹੱਕ ਜਿਹੜਾ ਉਹ ਖਤਮ ਹੋ ਜਾਂਦਾ ਹੈ। ਸੋ ਇਟ ਇਜ਼ ਵੈਰੀ ਡਿਸਕ੍ਰਿਮੀਨੇਟਰੀ, ਦੈਟਸ ਪੁਆਇੰਟ ਨੰਬਰ 1। ਸੈਕਿੰਡ ਜਿਹੜਾ ਹੈਗਾ ਹੈ ਕਿ ਜਿਹੜੇ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਕਿ ਇੰਡੀਆ ਦੇ ਵਿੱਚ ਜਿਹੜੇ ਲੋਕ ਪਿਛੜੇ ਵਰਗ ਦੇ ਨੇ, ਜਿਹੜਾ ਐਸ ਸੀ ਐਸ ਟੀ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉੱਥੇ ਉਹ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਸੀਗੀਆਂ, ਕਿਉਂਕਿ ਕਾਨੂੰਨ ਹੀ ਨਹੀਂ ਉੱਥੇ ਲਾਗੂ ਹੋ ਰਿਹਾ ਸੀਗਾ ਇੰਡੀਆ ਦਾ, ਸੋ ਉਹ ਸਹੂਲਤਾਂ ਸਾਰੀਆਂ ਰਹਿ ਜਾਂਦੀਆਂ ਸੀਗੀਆਂ। ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਾਲਿਸੀਜ਼, ਬਹੁਤ ਸਾਰੇ ਜਿਹੜੀ ਕਾਨੂੰਨ ਸੀਗੇ ਜਿਹਦੇ ਨਾਲ ਕਿ ਆਮ ਲੋਕਾਂ ਨੂੰ ਫਾਇਦਾ ਪਹੁੰਚੇ, ਉਹ ਨਹੀਂ ਮਿਲ ਰਿਹਾ ਸੀ। ਉੱਥੇ ਰਾਜੇ ਦੀ ਤਰ੍ਹਾਂ ਤਿੰਨ ਪਰਿਵਾਰ ਰਾਜ ਕਰਦੇ ਰਹੇ ਨੇ, ਇੱਕ ਤੇ ਅਬਦੁੱਲਾ ਪਰਿਵਾਰ, ਠੀਕ ਹੈ, ਪਹਿਲਾਂ ਸ਼ੇਖ ਸਾਹਿਬ ਹੁੰਦੇ ਸੀਗੇ, ਫਿਰ ਉਹਨਾਂ ਦਾ ਬੇਟਾ ਆ ਗਿਆ, ਠੀਕ ਹੈ ਜੀ, ਤੇ ਫਾਰੂਕ ਅਬਦੁੱਲਾ ਸਾਹਿਬ, ਤੇ ਫਿਰ ਫਾਰੂਕ ਅਬਦੁੱਲਾ ਸਾਹਿਬ ਦਾ ਅੱਗੇ ਬੇਟਾ ਆ ਗਿਆ ਉਮਰ ਅਬਦੁੱਲਾ। ਇਹ ਤਿੰਨ ਜਣੇ, ਤਿੰਨੇ ਜਿਹੜੇ ਸੀਗੇ, ਦਾਦਾ ਮੁੰਡਾ ਤੇ ਫਿਰ ਉਹਦਾ ਪੋਤਾ ਉਮਰ ਅਬਦੁੱਲਾ ਤੱਕ, ਇਹ ਲੋਕ ਰਾਜ ਕਰਦੇ ਰਹੇ ਨੇ, ਰਾਜਿਆਂ ਦੀ ਤਰ੍ਹਾਂ ਚੀਫ ਮਿਨਿਸਟਰ ਰਹੇ ਨੇ। ਸੁਧਾਰ ਇਹਨਾਂ ਨੇ ਕੋਈ ਨਹੀਂ ਕੀਤਾ, ਆਮ ਕਸ਼ਮੀਰੀ ਲਈ ਕੋਈ ਬੈਨੀਫਿਟ ਨਹੀਂ ਹੋਇਆ। ਦੂਸਰਾ ਜਿਹੜਾ ਪਰਿਵਾਰ ਆ ਜਿਹਨੇ ਉੱਥੇ ਰਾਜ ਕੀਤਾ, ਆਹ ਹੁਣ ਮੁਫਤੀ ਮੁਹੰਮਦ ਸਾਹਿਬ ਪਹਿਲਾਂ ਸੀਗੇ, ਔਰ ਫਿਰ ਉਹਨਾਂ ਦੀ ਜਿਹੜੀ ਡਾਟਰ ਹੈਗੀ ਹੈ ਉਹ ਹੁਣ ਉੱਥੇ ਰਾਜ ਕਰਦੀ ਰਹੀ ਹੈ। ਇਹਨਾਂ ਨੇ ਕੋਈ, ਚਾਹੇ ਪੀ ਡੀ ਪੀ ਹੈ ਚਾਹੇ ਨੈਸ਼ਨਲ ਕਾਨਫਰੰਸ ਹੈ, ਇਹਨਾਂ ਨੇ ਕੁਛ ਵੀ ਉੱਥੇ ਨਾ ਤੇ ਕੰਮ ਕੀਤਾ, ਔਰ ਰਾਜਿਆਂ ਦੀ ਤਰ੍ਹਾਂ ਰਾਜ ਕਰਦੇ ਰਹੇ ਨੇ। ਸੋ ਇਹਨਾਂ ਦੀ ਉੱਥੇ ਮੌਜੂਦਗੀ ਤਾਂ ਕੁਛ ਹੋਣਾ ਨਹੀਂ ਸੀ, ਹੁਣ ਉੱਥੇ ਗਏ ਨੇ ਜੀ ਸਾਰੇ ਲੀਡਰ, ਆਪਣੇ ਆਪ ਦੇਖ ਰਹੇ ਨੇ ਕਿ ਕਸ਼ਮੀਰ ਦੇ ਵਿੱਚ ਜਿਹੜਾ ਟੈਰਰਿਜ਼ਮ ਆ ਉਹਦੇ 'ਤੇ ਕਿਸ ਤਰ੍ਹਾਂ ਇੰਡੀਆ ਹੁਣ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਇਹਦੇ ਨਾਲ ਹੀ ਮੈਂ ਤੁਹਾਡਾ ਤੀਸਰਾ ਸਵਾਲ ਪਹਿਲਾਂ ਜੋੜ ਦਿੰਦਾ, ਕਿਉਂਕਿ ਉਹਦੇ ਇਹਦੇ ਨਾਲ ਕਨੈਕਟਡ ਹੈ ਕਸ਼ਮੀਰ ਦੇ ਉਸ ਮਸਲੇ ਦੇ ਨਾਲ, ਫਿਰ ਮੈਂ ਦੂਸਰੇ ਵਾਲੇ ਪੁਆਇੰਟ 'ਤੇ ਬਾਅਦ 'ਚ ਜਵਾਬ ਦੇ ਦਿੰਦਾ ਨਵਜੋਤ ਸਿੰਘ ਸਿੱਧੂ ਵਾਲੇ 'ਤੇ। ਕਸ਼ਮੀਰ ਦੇ ਵਿੱਚ ਟੈਰਰਿਜ਼ਮ, ਅੱਜ ਜਿਹੜੀ ਇੰਡੀਅਨ ਮਿਲਟਰੀ ਅਫੀਸ਼ੀਅਲਸ ਨੇ, ਚਾਹੇ ਉਹ ਜਨਰਲ ਰਣਵੀਰ ਸਿੰਘ ਨੇ, ਜਨਰਲ ਕੇ ਜੇ ਐਸ ਢਿੱਲੋਂ ਹੈਗੇ ਨੇ, ਸੋ ਜਨਰਲ ਰਣਵੀਰ ਸਿੰਘ, ਜਨਰਲ ਕੇ ਜੇ ਐਸ ਢਿੱਲੋਂ, ਇਹ ਸਾਰੇ ਅੱਜ ਉੱਥੇ ਜਿਹੜੇ ਫੋਰਨ ਡੈਲੀਗੇਟਸ ਨੇ ਉਹਨਾਂ ਨਾਲ ਮੀਟਿੰਗਸ ਕਰ ਰਹੇ ਨੇ ਸਾਰੇ, ਔਰ ਉਹਨਾਂ ਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਜ ਵੀ ਟੈਰਰਿਜ਼ਮ ਉੱਥੇ ਫੈਲਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਤੁਸੀਂ ਹਾਫਿਜ਼ ਸਈਦ ਦੀ ਗੱਲ ਕੀਤੀ ਆ, ਹਾਫਿਜ਼ ਸਈਦ ਨੂੰ 21 ਐਫ ਆਈ ਆਰ ਸੀਗੀਆਂ ਜੀ ਉਹਦੇ ਖਿਲਾਫ਼, 21, ਕਿ ਇਹ ਬੰਦਾ ਅੱਛਾ ਟੈਰਰਿਸਟ ਤੇ ਪਾਕਿਸਤਾਨ ਦੇ ਵਿੱਚ ਖੁਦ ਵਨ ਆਫ ਦਾ ਮੋਸਟ ਵਾਂਟਡ ਰਿਹਾ ਹੈਗਾ, ਔਰ ਅਮਰੀਕਾ ਵੱਲੋਂ ਨਹੀਂ ਜੀ, ਯੂਨਾਈਟਿਡ ਨੇਸ਼ਨਸ ਵੱਲੋਂ ਵੀ ਡੈਜ਼ਿਗਨੇਟਿਡ ਟੈਰਰਿਸਟ ਆ ਹਾਫਿਜ਼ ਸਈਦ। ਹੁਣ ਦੋ ਅਲੱਗ ਅਲੱਗ ਕੇਸ ਜਿਹੜੇ ਨੇ ਸਾਬਤ ਹੋ ਗਏ ਨੇ ਕਿ ਇਹ ਬੰਦਾ ਟੈਰਰਿਜ਼ਮ ਫੈਲਾਉਂਦਾ ਰਿਹਾ, ਟੈਰਰਿਜ਼ਮ ਨੂੰ ਫਾਇਨਾਂਸ ਕਰਦਾ ਰਿਹਾ ਇਹ ਬੰਦਾ, ਠੀਕ ਹੈ। ਦੋ ਕੇਸਾਂ ਦੇ ਵਿੱਚ ਉਹਨੂੰ ਪਾਕਿਸਤਾਨ ਦੀ ਅਦਾਲਤ ਨੇ, ਕਿਸੇ ਹੋਰ ਅਦਾਲਤ ਨੇ ਨਹੀਂ, ਨਾ ਯੂਨਾਈਟਿਡ ਨੇਸ਼ਨਸ ਨੇ, ਨਾ ਅਮਰੀਕਾ ਨੇ, ਨਾ ਇੰਡੀਆ ਨੇ, ਨਾ ਅਫਗਾਨਿਸਤਾਨ ਨੇ, ਪਾਕਿਸਤਾਨ ਦੀ ਅਦਾਲਤ ਨੇ ਦੋ ਵੱਖ ਵੱਖ ਕੇਸਾਂ ਦੇ ਵਿੱਚ ਉਹਨਾਂ ਨੇ ਦੋਸ਼ੀ ਪਾਇਆ। 5.5 ਸਾਲ ਇੱਕ 'ਚ ਸਜ਼ਾ ਹੈ, 5.5 ਸਾਲ ਦੂਸਰੇ 'ਚ, ਬਟ ਹੀ ਵਿਲ ਬੀ ਸਰਵਿੰਗ ਦੋ ਸੈਂਟੈਂਸਿਸ ਕੌਨਕਰੈਂਟਲੀ, ਸੋ ਦੈਟ ਇਜ਼ ਵਾਈ ਉਹ ਸਜ਼ਾ ਨੂੰ ਤੁਸੀਂ 5.5 ਸਾਲ ਕਹਿ ਲਓ, ਪਰ ਟੋਟਲ ਸਜ਼ਾ ਜਿਹੜੀ ਟੋਟਲ ਜਿਹੜੀ ਹੋਈ ਹੈ ਉਹ 11 ਸਾਲ ਦੀ ਹੋਈ ਹੈ, ਪਲੱਸ 15,000 ਰੁਪਏ ਪਾਕਿਸਤਾਨੀ ਰੁਪੀਜ਼ ਉਹਨੂੰ ਫਾਈਨ ਵੀ ਕੀਤਾ ਗਿਆ। ਹਜੇ ਬਾਕੀ ਕੇਸਿਸ ਤੋਂ ਬਰੀ ਨਹੀਂ ਹੋਇਆ, ਕੁਛ ਤੋਂ ਬਰੀ ਹੋ ਗਿਆ, ਉਹ ਜਿਹੜੇ 21 ਐਫ ਆਈ ਆਰ ਨੇ ਕੁਛ ਤੋਂ ਬਰੀ ਹੋ ਗਿਆ। ਔਰ ਜਿਹੜੀ ਪ੍ਰੋਸੀਕਿਊਸ਼ਨ ਪੱਖ ਸੀਗਾ ਉਹਨਾਂ ਨੇ 150-200 ਦੇ ਆਸ ਪਾਸ ਜਿਹੜੇ ਗਵਾਹ ਨੇ ਉਹ ਪੇਸ਼ ਕੀਤੇ ਨੇ ਦੇ ਖਿਲਾਫ਼, ਇੰਨੀਆਂ ਗਵਾਹੀਆਂ ਹੋਈਆਂ ਨੇ ਕਿ ਉਹਨਾਂ ਨੇ ਸਾਰਿਆਂ ਨੇ ਆ ਕੇ ਅਦਾਲਤ ਦੇ ਵਿੱਚ ਦੱਸਿਆ ਕਿ ਇਹ ਭਾਈ ਸਾਹਿਬ ਜਿਹੜੇ ਨੇ ਜੀ ਇਹ ਲਗਾਤਾਰ ਕਿਸ ਤਰੀਕੇ ਦੇ ਨਾਲ ਟੈਰਰਿਸਟ ਜਿਹੜੇ ਸੀਗੇ ਉਹਨਾਂ ਨੂੰ ਫਾਇਨਾਂਸ ਕਰਦੇ ਸੀਗੇ ਔਰ ਪੈਸਾ ਦਿੰਦੇ ਸੀਗੇ ਉਹਨਾਂ ਨੂੰ, ਹਥਿਆਰ ਦਿੰਦੇ ਸੀਗੇ। ਅੱਛਾ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਹਾਫਿਜ਼ ਸਈਦ ਜਿਹੜਾ ਹੈ ਜਿਹਨੂੰ ਸਜ਼ਾ ਹੋਈ ਹੈ ਟੈਰਰਿਜ਼ਮ ਫੈਲਾਉਂਦਾ ਕਿੱਥੇ ਸੀਗਾ, ਸਵਾਏ ਕਸ਼ਮੀਰ ਦੇ ਜਾਂ ਉੱਥੇ ਆਪਣਾ ਜਿਹੜਾ ਬੰਬੇ 'ਚ ਅਟੈਕ ਹੋਇਆ ਜਾਂ ਅਫਗਾਨਿਸਤਾਨ ਦੇ ਵਿੱਚ, ਅਫਗਾਨਿਸਤਾਨ 'ਚ ਬਹੁਤ ਘੱਟ ਸੀ ਇਹਦਾ ਹੱਥ, ਜ਼ਿਆਦਾਤਰ ਇਹ ਕੰਮ ਕਿੱਥੇ ਕਰਦਾ ਰਿਹਾ, ਇੰਡੀਆ ਦੇ ਅਗੇਂਸਟ ਹੀ ਟੈਰਰਿਜ਼ਮ ਸਾਰੀ ਕਰਦਾ ਰਿਹਾ, ਸੋ ਸਾਰੀ ਟੈਰਰਿਜ਼ਮ ਜਿਹੜਾ ਹੈ ਉਹ ਇੰਡੀਆ ਦੇ ਖਿਲਾਫ਼ ਇਹ ਬੰਦਾ ਕਰਦਾ ਰਿਹਾ ਹਾਫਿਜ਼ ਸਈਦ। ਹੁਣ ਕਿਆ ਇਹ ਸਜ਼ਾ ਮਜਬੂਰੀ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ, FATF ਨੇ ਬਹੁਤ ਸਖਤੀ ਕੀਤੀ ਹੋਈ ਹੈ ਕਿ ਅਸੀਂ ਤੁਹਾਨੂੰ ਗ੍ਰੇ ਲਿਸਟ ਤੋਂ ਕੱਢ ਕੇ ਬਲੈਕ ਲਿਸਟ ਪਾ ਦੇਣਾ, ਔਰ ਤੁਸੀਂ ਪਿਛਲੇ 10-11 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ, ਪਾਕਿਸਤਾਨ ਕਦੇ ਗ੍ਰੇ ਲਿਸਟ 'ਚ ਹੋ ਜਾਂਦਾ, ਕਦੇ ਬਲੈਕ ਲਿਸਟ ਹੋ ਜਾਂਦਾ, ਅਤੇ ਉਹਦੇ ਨਾਲ ਫਿਰ IMF ਜਾਂ ਹੋਰ ਸੰਸਥਾਵਾਂ ਹੱਥ ਖਿੱਚ ਲੈਂਦੀਆਂ, ਉਹ ਪੈਸਾ ਨਹੀਂ ਦਿੰਦੀਆਂ। ਸੋ ਇਹ ਮਜਬੂਰੀ ਸੀਗੀ ਪਾਕਿਸਤਾਨ ਦੀ ਕਿ ਇਸ ਨੂੰ ਇਸ ਤਰ੍ਹਾਂ ਕਰਨਾ, ਵਰਨਾ ਤਾਂ ਉਹ ਜਿਹੜਾ ਦੂਸਰਾ ਬੰਦਾ ਹੈ, ਦੇਖੋ ਹੁਣ ਓਪੋਜੀਸ਼ਨ ਸਵਾਲ ਰੋਜ਼ ਪੁੱਛ ਰਹੀ ਹੈ, ਅਹਿਸਾਨੁੱਲਾ ਅਹਿਸਾਨ ਇੰਨਾ ਵੱਡਾ ਟੈਰਰਿਸਟ ਹੋਵੇ, ਅਹਿਸਾਨੁੱਲਾ ਅਹਿਸਾਨ ਕੋਈ ਇਸ ਤਰ੍ਹਾਂ ਨਹੀਂ ਸੀ, ਇਜ਼ ਨੋਟ ਅ ਨੋਰਮਲ ਟੈਰਰਿਸਟ, ਵੈਸੇ ਤਾਂ ਟੈਰਰਿਸਟ ਟੈਰਰਿਸਟ ਹੀ ਹੁੰਦਾ, ਲੇਕਿਨ ਅਹਿਸਾਨੁੱਲਾ ਅਹਿਸਾਨ ਦੇ ਉੱਤੇ ਪਾਕਿਸਤਾਨ ਦੀ ਆਪਣੀ ਮੋਸਟ ਵਾਂਟਡ ਲਿਸਟ ਸੀਗਾ, $1 million ਪਾਕਿਸਤਾਨ ਦੀ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਜਿਹੜਾ ਬੰਦਾ ਅਹਿਸਾਨੁੱਲਾ ਅਹਿਸਾਨ ਦੀ ਸਾਨੂੰ ਖਬਰ ਦੇਗਾ ਅਸੀਂ $1 million ਉਹਨੂੰ ਦੇਵਾਂਗੇ। ਕਾਰਨ ਕੀ ਹੈ? ਅਹਿਸਾਨੁੱਲਾ ਅਹਿਸਾਨ ਉਹ ਸ਼ਖਸ ਸੀਗਾ ਜਿਹੜਾ ਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਜ਼ਰੀਏ ਇਹਨੇ ਮਲਾਲਾ ਯੂਸਫ ਜ਼ਾਈ ਤੇ ਅਟੈਕ ਕੀਤਾ, ਸ਼ੀਆ ਕਮਿਊਨਿਟੀ, ਸ਼ੀਆ ਮੁਸਲਿਮਸ ਦੇ ਉੱਤੇ ਕਰਾਚੀ ਔਰ ਰਾਵਲਪਿੰਡੀ ਦੇ ਉੱਤੇ ਇਹਨਾਂ ਨੇ ਬੰਦੇ ਮਾਰੇ, ਔਰ ਖੁਦ ਆ ਕੇ ਬੋਲਦਾ ਸੀਗਾ, ਇਹਦਾ ਟਵਿੱਟਰ ਅਕਾਊਂਟ ਚੱਲਦਾ ਸੀ, BBC ਨੂੰ ਇੰਟਰਵਿਊ ਦਿੰਦਾ ਸੀ, ਅਲ ਜਜ਼ੀਰਾ ਨੂੰ ਇੰਟਰਵਿਊ ਦਿੰਦਾ ਸੀਗਾ, ਅਮਰੀਕਾ ਦੀਆਂ ਅਖਬਾਰਾਂ ਨੂੰ ਇੰਟਰਵਿਊ ਦਿੰਦਾ ਸੀਗਾ, ਇਹ ਸਪੋਕਸਪਰਸਨ ਸੀਗਾ ਉਹਨਾਂ ਦਾ, ਇਹ ਇੱਦਾਂ ਨਹੀਂ ਕਿ ਜੀ ਇਹ ਕਹਿੰਦਾ ਸੀ ਨਹੀਂ ਕੀਤਾ, ਇਹ ਆਪ ਆ ਕੇ ਕਹਿੰਦਾ ਸੀ ਹਾਂਜੀ ਹਾਂਜੀ ਅਸੀਂ ਕੀਤਾ ਸਾਰਾ ਕੁਝ। ਗਿਲਗਿਤ ਬਲਿਸਤਾਨ ਦੇ ਵਿੱਚ ਟੂਰਿਸਟ ਨੂੰ ਮਾਰਨ ਦੀ ਗੱਲ ਹੋਵੇ, ਲਾਹੌਰ ਦੇ ਵਿੱਚ ਕ੍ਰਿਸ਼ਚਨਸ ਨੂੰ ਮਾਰਨ ਦੀ ਗੱਲ ਹੋਵੇ, ਬਾਦਸ਼ਾਹ ਖਾਨ ਇੰਟਰਨੈਸ਼ਨਲ ਏਅਰਪੋਰਟ ਪੇਸ਼ਾਵਰ ਦੇ ਵਿੱਚ ਟੈਰਰਿਸਟ ਅਟੈਕ ਕਰਨ ਦੀ ਗੱਲ ਹੋਵੇ, ਔਰ ਸਭ ਤੋਂ ਵੱਡੀ ਤੇ ਇਸ ਸ਼ਖਸ ਨੇ ਹਿਮਾਕਤ ਉਸ ਵੇਲੇ ਕੀਤੀ ਜਦੋਂ ਕਿ ਇਹਨਾਂ ਨੇ ਆਰਮੀ ਪਬਲਿਕ ਸਕੂਲ, ਜਿੱਥੇ ਕਿ ਪਾਕਿਸਤਾਨ ਦੇ ਆਰਮੀ ਆਫਿਸਰਸ ਦੇ ਬੱਚੇ ਪੜ੍ਹਦੇ ਨੇ, ਬੱਚਿਆਂ ਨੂੰ 135 ਬੱਚੇ ਮਾਰੇ ਤੇ 15 ਸਟਾਫ ਮੈਂਬਰਸ ਮਾਰ ਦਿੱਤੇ। ਔਰ ਫਿਰ ਇਸ ਸ਼ਖਸ ਨੇ ਉਹਦੀ ਵੀ ਜ਼ਿੰਮੇਵਾਰੀ ਲਈ, ਕਹਿੰਦਾ ਇਹ ਸਾਰੇ ਕੰਮ ਅਸੀਂ ਕਰ ਰਹੇ ਹਾਂ। ਇਹ ਬੰਦਾ ਸੀ ਉਹ ਇਕੱਲਾ ਅਹਿਸਾਨੁੱਲਾ ਖਾਨ ਕੇ ਇਹਦਾ ਗਰੁੱਪ ਕਰਦਾ ਸੀ। ਜਮਾਤੁਲ ਅਰਾਰ ਬਾਅਦ 'ਚ ਬਣਿਆ, ਪਹਿਲਾਂ ਤਰੀਕੇ ਤਾਲਿਬਾਨ ਪਾਕਿਸਤਾਨ ਦੇ ਵਿੱਚ ਸੀਗਾ। ਅੱਛਾ, ਫਿਰ ਇੰਨਾ ਸਭ ਕੁਛ ਹੋ ਰਿਹਾ ਔਰ ਪਾਕਿਸਤਾਨ ਨੇ ਕਿਹਾ ਕਿ $1 million ਜੀ ਅਸੀਂ ਇੱਥੇ ਇਨਾਮ ਰੱਖਿਆ। ਇੰਟਰਸਟਿੰਗ ਚੀਜ਼ ਇਹ ਹੋਈ ਕਿ 2017 ਦੇ ਵਿੱਚ ਅਚਾਨਕ ਪਾਕਿਸਤਾਨ ਆਰਮੀ ਨੇ ਐਲਾਨ ਕਰ ਦਿੱਤਾ ਕਿ ਇਸ ਬੰਦੇ ਨੇ ਸਰੈਂਡਰ ਕਰ ਦਿੱਤਾ। ਅੱਛਾ, ਹੁਣ ਉਹਦੀ ਵੀ ਕਹਾਣੀ ਕਿਸੇ ਦਿਨ ਫਿਰ ਸੁਣਾਵਾਂਗੇ, ਬੜੀ ਲੰਬੀ ਕਹਾਣੀ ਉਹਦੀ ਵੀ, ਕਿ ਕਿੱਦਾਂ ਹੋਇਆ ਸਰੈਂਡਰ, ਪੈਸੇ ਦੀ ਡੀਲ ਬਣੀ ਹੈ, ਕੀ ਬਣੀ ਹੈ। ਅਚਾਨਕ ਜੀ ਖਬਰ ਆ ਗਈ ਕਿ ਇਸ ਬੰਦੇ ਨੇ ਸਰੈਂਡਰ ਕਰਤਾ 2017 ਦੇ ਵਿੱਚ। ਅੱਛਾ, 2017 ਦੇ ਵਿੱਚ ਜਦੋਂ ਇਹਨੇ ਸਰੈਂਡਰ ਕਰ ਦਿੱਤਾ, ਉਸ ਤੋਂ ਬਾਅਦ ਇਹਨੂੰ ਜੀਓ ਟੀਵੀ 'ਤੇ ਇਹਦਾ ਇੰਟਰਵਿਊ ਹੋਇਆ, ਸਲੀਮ ਸਾਫੀ ਨੇ ਇਹਦਾ ਇੰਟਰਵਿਊ ਕੀਤਾ। ਉਹ ਜੀਓ, ਉਹ ਮੈਂ ਵੀ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਬਹੁਤ ਸਾਰੇ ਲੋਕਾਂ ਨੇ ਉਹ ਸਾਰਾ ਅਸੀਂ ਇੰਟਰਵਿਊ ਦੇਖਿਆ। ਅੱਛਾ, ਪਾਕਿਸਤਾਨ ਦੇ ਵਿੱਚ ਸ਼ੋਰ ਸ਼ਰਾਬਾ ਪੈ ਗਿਆ ਔਰ ਉਹ ਕਹਿੰਦੇ ਜਨਾਬ ਕੀ ਗੱਲ ਕਰ ਰਹੇ ਹੋ, ਇੱਕ ਜੇਬ ਕਤਰਾ ਤੁਸੀਂ ਬੱਸ ਦੇ ਵਿੱਚ ਪਕੜਦੇ ਹੋ ਕਿ ਬੰਦੇ ਨੇ ਕਿਸੇ ਦੀ ਜੇਬ ਕੱਟੀ, ਉਹਨੂੰ ਤਾਂ ਚੱਕ ਕੇ ਤੁਸੀਂ ਜੇਲ੍ਹ ਸਿੱਟਦੇ ਹੋ। ਇਹ ਉਹ ਸ਼ਖਸ ਹੈਗਾ ਜਿਹਨੇ ਕਿ ਸਾਡੇ ਇੰਨੇ ਪਾਕਿਸਤਾਨੀ ਲੋਕਾਂ ਨੂੰ ਮਾਰਿਆ ਤੇ ਤੁਸੀਂ ਇਸ ਬੰਦੇ ਦੀ ਇਹਦੀ ਇੰਟਰਵਿਊ ਕਿੱਦਾਂ ਕਰਾਈ? ਅੱਛਾ, ਫਿਰ ਉਹ ਕਹਿੰਦੇ ਠੀਕ ਹੈ ਠੀਕ ਹੈ, ਇਹਨੂੰ ਥੋੜ੍ਹਾ ਸਾਈਡ ਕਰ ਦਿਓ। ਉਹ ਫਿਰ ਸਾਰਾ ਮੀਡੀਆ ਤੋਂ ਥੋੜ੍ਹਾ ਸਾਈਡ ਕਰ ਦਿੱਤਾ। ਖਬਰ ਇਹ ਮੀਡੀਆ ਜਾਣੀ ਸ਼ੁਰੂ ਹੋ ਗਈ ਕਿ ਉਹਨੂੰ ਇੱਕ ਵਧੀਆ ਜਗ੍ਹਾ 'ਤੇ ਰੱਖਿਆ ਜਾ ਰਿਹਾ। ਅੱਛਾ, ਜਦੋਂ ਇਹਨੇ ਆਇਆ ਨਾ, ਇਹ ਸਰੈਂਡਰ ਹੋਇਆ, ਵਾਈਫ ਵੀ ਨਾਲ ਹੀ ਸੀ, ਇੱਕ ਬੱਚਾ ਵੀ ਨਾਲ ਸੀਗਾ। ਉਹ ਬਾਅਦ 'ਚ ਹੁਣ ਤੋਂ ਉਹਦੇ ਦੂਸਰਾ ਬੱਚਾ ਹੋ ਗਿਆ ਉੱਥੇ ਜੇਲ੍ਹ ਦੇ, ਉਹ ਜੇਲ੍ਹ 'ਚ ਸੀਗਾ ਕਿ ਕਿੱਥੇ ਰੱਖਿਆ ਗਿਆ ਸੀ, ਉਹ ਦੂਸਰਾ ਬੱਚਾ ਹੋ ਗਿਆ ਉਹਦੇ। ਅੱਛਾ, ਉਹ ਖਬਰ ਇਹ ਆਈ ਕਿ ਪਾਕਿਸਤਾਨ ਦੀ ਮਿਲਟਰੀ ਇਹਨੂੰ ਛੱਡਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਜਿਨ੍ਹਾਂ ਦੇ ਬੱਚੇ ਮਾਰੇ ਸੀਗੇ ਉਹਨਾਂ ਨੇ ਜਾ ਕੇ ਅਦਾਲਤ ਦੇ ਵਿੱਚ ਉਹਨਾਂ ਨੇ ਕੰਪਲੇਂਟ ਕਰ ਦਿੱਤੀ ਕਿ ਜਨਾਬ ਇਹ ਕੀ ਹੋ ਰਿਹਾ, ਸਾਡੀ ਪਾਕਿਸਤਾਨ ਦੀ ਮਿਲਟਰੀ ਨੇ ਇਹਨੂੰ ਤੇ ਨਵਾਬ ਬਣਾ ਕੇ ਰੱਖਿਆ ਹੋਇਆ ਔਰ ਇਹਨੂੰ ਛੱਡ ਦੇਣਾ, ਹੁਣ ਉਹਨਾਂ ਨੇ ਕੇਸ ਨਹੀਂ ਕੋਈ ਲਗਾ ਰਹੇ। ਅਦਾਲਤ ਦੇ ਵਿੱਚ ਉਹਨਾਂ ਨੇ ਫਿਰ ਤਲਬ ਕੀਤਾ ਅਦਾਲਤ ਨੇ ਕਿ ਜੀ ਆ ਜਾਓ, ਆ ਕੇ ਦੱਸੋ ਜੀ ਇਹ ਕੀ ਕਹਾਣੀ ਹੈ ਸਾਰੀ। ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਜੀ ਨਹੀਂ ਨਹੀਂ, ਅਸੀਂ ਇਹਨੂੰ ਕੋਈ ਐਸੀ ਗੱਲ ਨਹੀਂ ਹੈ, ਅਸੀਂ ਤਾਂ ਇੱਥੇ ਕੇਸ ਚੱਲਣਾ, ਸਾਰਾ ਕੁਝ ਹੋਣਾ। ਉਹ ਕਹਿੰਦੇ ਠੀਕ ਹੈ, ਚਲੋ ਜੀ ਕੇਸ ਚੱਲੇਗਾ। ਤੇ ਇੰਟਰਸਟਿੰਗ ਚੀਜ਼ ਹੈ ਕਿ ਦੇਖੋ ਕਿੱਡੀ ਵੱਡੀ ਗੱਲ ਸੀਗੀ ਕਿ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਜਿਹੜੀ ਮਿਲਟਰੀ ਇਹਨੂੰ ਛੱਡਣ ਦੇ ਬਾਰੇ ਪਲੈਨਿੰਗ ਕਰ ਰਹੀ ਹੈ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਛੱਡਣਾ ਨਹੀਂ ਹੈ, ਇਹਦੇ 'ਤੇ ਕੇਸ ਚੱਲੇਗਾ। 2017 ਤੋਂ ਅੱਜ 2020 ਹੋ ਗਈ ਹੈ, ਕੇਸ ਚੱਲ ਕੇ ਇਹਨੂੰ ਟਰਾਇਲ ਕਰਨ ਦੀ ਗੱਲ ਦੂਰ ਆ। ਕੇਸ ਕੋਈ ਚਲਾਇਆ ਨਹੀਂ ਗਿਆ, ਕੋਈ ਟਰਾਇਲ ਨਹੀਂ ਹੋਇਆ, ਆਰਾਮ ਦੇ ਨਾਲ ਨਵਾਬ ਬਣ ਕੇ ਉੱਥੇ ਬੈਠਾ ਸੀਗਾ। ਹਾਂ, ਇਹਦਾ ਇਹਦਾ ਫਾਇਦਾ ਉਹਨੇ ਜ਼ਰੂਰ ਇਹ ਦਿੱਤਾ ਹੈਗਾ, ਪਹਿਲੇ 2-3 ਮਹੀਨੇ ਉਹਨੇ ਦਿੱਤਾ ਹੋਣਾ ਫਾਇਦਾ ਕਿ ਜੀ ਉਹਨੇ ਠਿਕਾਣੇ ਦੱਸਦੇ ਹੋਣੇ ਆ ਕਿ ਕਿੱਥੇ ਕਿੱਥੇ ਹੈਗਾ ਜੀ ਸਾਰਾ ਕੁਝ, ਕੀ ਗੱਲਬਾਤ ਹੈ। ਐਨੀ ਵੇਜ਼, ਟੂ ਕੱਟ ਦਾ ਲੌਂਗ ਸਟੋਰੀ ਸ਼ੋਰਟ, ਬਾਕੀ ਕਿਸੇ ਦਿਨ ਫਿਰ ਡਿਟੇਲ 'ਚ ਗੱਲ ਕਰਾਂਗੇ, ਇਹਦੇ ਬਾਰੇ ਤਾਂ ਬੜੀ ਲੰਬੀਆਂ ਕਹਾਣੀਆਂ ਹੈਗੀਆਂ ਨੇ। ਅਤੇ ਇਹ ਹੁਣ 11 ਜਨਵਰੀ ਨੂੰ ਇਹ ਸ਼ਖਸ ਜਿਹੜਾ ਉਹ ਫਰਾਰ ਹੋ ਗਿਆ ਜੇਲ੍ਹ ਤੋਂ। ਹੁਣ ਫਰਾਰ ਹੋਇਆ ਜਾਂ ਆਪ ਜਾਇਆ, ਉਹ ਵੀ ਇੱਕ ਕਹਾਣੀ ਤੁਹਾਨੂੰ ਬਾਅਦ 'ਚ ਦੱਸਦੇ ਹਾਂ। ਔਰ ਮੀਡੀਆ 'ਚ ਖਬਰ ਆਈ ਹੈ ਕਿ ਆਰਾਮ ਦੇ ਨਾਲ ਇਹ ਟਰਕੀ ਚਲਾ ਗਿਆ। ਅੱਛਾ, ਹੁਣ ਇਹ ਖਬਰ ਜਦੋਂ ਮੀਡੀਆ 'ਚ ਆਈ ਤਾਂ ਉਹਨਾਂ ਨੇ ਕਿਹਾ ਕਮਾਲ ਹੋ ਗਈ, ਅੱਧਾ ਪਾਕਿਸਤਾਨ ਐਗਜ਼ਿਟ ਕੰਟਰੋਲ ਲਿਸਟ 'ਚ ਆ। ECL, ਜਿਹਨਾਂ ਨੂੰ ਨਹੀਂ ਪਤਾ ECL ਕੀ ਹੈ, ਐਗਜ਼ਿਟ ਕੰਟਰੋਲ ਲਿਸਟ, ਕਿ ਤੁਸੀਂ ਬਾਹਰ ਫੋਰਨ ਨਹੀਂ ਜਾ ਸਕਦੇ ਪਾਕਿਸਤਾਨ ਛੱਡ ਕੇ, ਅੱਧਾ ਪਾਕਿਸਤਾਨ। ਉਹ ਇੱਕ ਤਾਂ ਪ੍ਰਧਾਨ ਮੰਤਰੀ ਵਿਚਾਰਾ ਮਰਨੋਂ ਬਚਿਆ ਨਵਾਜ਼ ਸ਼ਰੀਫ, ਨਵਾਜ਼ ਸ਼ਰੀਫ ਸਾਹਿਬ ਉੱਥੇ ਮਰਦੇ ਮਰਦੇ ਉਹਨਾਂ ਨੇ ਹੱਥ ਜੋੜੇ ਕੇ ਭਾਈ ਸਾਹਿਬ ਮੈਨੂੰ ਜਾਣ ਦਿਓ ਬਾਹਰ, ਮੈਨੂੰ ਇਲਾਜ ਕਰਾਉਣ ਦਿਓ। ਉਹ ਮਸੀਂ ਉਹ ਪ੍ਰਧਾਨ ਮੰਤਰੀ ਤੱਕ ਤਾਂ ਜੇਲ੍ਹ 'ਚ ਸੁੱਟਿਆ, ਅੱਧੇ ਪ੍ਰਧਾਨ ਮੰਤਰੀ ਅਤੇ ਅੱਧੇ ਕੈਬਨਿਟ ਮੰਤਰੀ ਜੇਲ੍ਹ 'ਚ ਉੱਥੇ ਸਿੱਟੇ ਹੋਏ ਨੇ, ECL 'ਤੇ ਪਾਏ ਹੋਏ ਨੇ, ਅਤੇ ਅੱਧਾ ਪਾਕਿਸਤਾਨ ਬਾਹਰ ਨਹੀਂ ਜਾ ਸਕਦਾ। ਉਹ ਕਹਿੰਦੇ ਜਦੋਂ ਇਹ ਹਾਲਾਤ ਹੈ, ਇਹ ਭਾਈ ਸਾਹਿਬ ਜਿਹੜਾ ਕਿ ਐਡਾ ਵੱਡਾ ਟੈਰਰਿਸਟ ਸੀਗਾ ਅਹਿਸਾਨੁੱਲਾ ਅਹਿਸਾਨ, ਇਹ ਪਾਕਿਸਤਾਨ ਤੋਂ ਚਲਾ ਵੀ ਗਿਆ ਅਤੇ ਵਾਈਫ ਵੀ ਚਲੀ ਗਈ। ਇਹ ਇੱਕ ਬੱਚਾ ਇਹਦਾ ਪਹਿਲਾਂ ਸੀ, ਇੱਕ ਬੱਚਾ ਇਹਨੇ ਉੱਥੇ ਜੇਲ੍ਹ ਦੇ ਵਿੱਚ ਕੀਤਾ, ਜੇਲ੍ਹ ਤਾਂ ਨਹੀਂ ਸੀਗੀ, ਉਹ ਇੱਕ ਘਰ ਸੀਗਾ, ਸੇਫ ਹਾਊਸ, ਆਰਾਮ ਨਾਲ ਮੌਜਾਂ ਕਰਦਾ ਸੀ, ਨਵਾਬ ਬਣ ਕੇ ਬੈਠਾ ਸੀ ਉੱਥੇ। ਉਹ ਉੱਥੇ ਇੱਕ ਬੱਚਾ ਕਰ ਲੈਣੇ ਹੋਰ, ਉਹ ਦੋਨੋਂ ਬੱਚੇ ਵਾਈਫ ਦੇ ਵਿੱਚ ਹੀ, ਇਹ ਉਹ ਚਾਰੋਂ ਫਰਾਰ ਹੋ ਗਏ ਜੀ। ਇਹ ਕਿੱਦਾਂ, ਮਤਲਬ ਨਾ ਸਿਰਫ ਉੱਥੋਂ ਜੇਲ੍ਹ ਤੋਂ ਫਰਾਰ ਹੋ ਗਏ, ਜਿਹੜੀ ਮਿਲਟਰੀ ਦੀ ਜੇਲ੍ਹ ਸੀਗੀ, ਮਿਲਟਰੀ ਦੀ ਜੇਲ੍ਹ ਸੀ, ਕੋਈ ਮਾਮੂਲੀ ਜੇਲ੍ਹ ਸੀ, ਥੋੜ੍ਹੀ ਸੀ, ਕੋਈ ਪੰਜਾਬ ਪੁਲਿਸ ਦੀ ਜੇਲ੍ਹ ਥੋੜ੍ਹੀ ਸੀਗੀ, ਅਤੇ ਉੱਥੋਂ ਇਹ ਫਰਾਰ ਵੀ ਹੋ ਗਏ। ਹਾਂਜੀ, ਅਤੇ ਕਹਿੰਦੇ ਹੁਣ ਕਿਤੇ ਟਰਕੀ ਵੀ ਚਲੇ ਗਏ, ਜਾ ਕੇ ਉੱਥੇ ਟਰਕੀ ਵੀ ਬੈਠ ਗਏ। ਉਹ ਅੱਛਾ, ਹੁਣ ਇਹਨੂੰ ਨਾ ਹਾਂ ਕਹਿ ਰਹੀ ਹੈ ਅਤੇ ਨਾ ਇਹਨੂੰ ਨਾ ਕਹਿ ਰਹੀ ਹੈ, ਨਾ ਦੇ ਪਾਕਿਸਤਾਨ ਦੀ ਮਿਲਟਰੀ ISPR ਨਾ ਉੱਥੋਂ ਕੋਈ ਪ੍ਰੈਸ ਰਿਲੀਜ਼ ਜਾਰੀ ਕਰ ਰਹੀ ਹੈ, ਨਾ ਸਰਕਾਰ ਇਹਦੇ। ਹੁਣ ਓਪੋਜੀਸ਼ਨ ਰੋਜ਼ ਪੁੱਛ ਰਹੀ ਹੈ, ਓਪੋਜੀਸ਼ਨ ਸਵਾਲ ਖੜੇ ਕਰ ਰਹੀ ਹੈ ਪਾਕਿਸਤਾਨ ਦੀ ਪਾਰਲੀਮੈਂਟ 'ਚ ਕਿ ਜਨਾਬ ਦੱਸੋ ਤਾਂ ਸਹੀ। ਅੱਛਾ, ਹੁਣ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਬੱਚੇ ਫਿਰ ਮਾਰੇ ਗਏ ਸੀ ਉੱਥੇ APS ਦੇ ਵਿੱਚ, ਉਹ ਫਿਰ ਦੁਬਾਰਾ ਅਦਾਲਤ ਪਹੁੰਚ ਗਏ ਨੇ ਆ ਲਾਸਟ ਵੀਕ। ਉਹ ਜਾ ਕੇ ਪੁੱਛ ਰਹੇ ਨੇ ਕਿ ਕੀ ਭਾਈ ਸਾਹਿਬ, ਇਹ ਕੀ ਤਮਾਸ਼ਾ ਹੈਗਾ ਇੱਥੇ, ਇਹ ਕੰਟਰੀ ਹੈ ਕਿ ਕੀ ਚਲਾ ਰਹੇ ਸੀ ਇੱਥੇ। ਉਹ ਫੈਮਲੀਜ਼ ਜਿਹੜੀਆਂ ਉਹਨਾਂ ਨੇ ਜਾ ਕੇ ਫਿਰ ਅਹਿਸਾਨੁੱਲਾ ਅਹਿਸਾਨ ਦੇ ਬਾਰੇ ਉਹਨੂੰ ਕਿਹਾ ਵੀ ਜਾਣਕਾਰੀ ਤਾਂ ਦਿਓ, ਵੀ ਜੇ ਭਜਾ ਦਿੱਤਾ ਤਾਂ ਵੀ ਦੱਸ ਦਿਓ ਕਿ ਬੰਦਾ। ਉਹਦੇ ਵਿੱਚ ਇੱਕ ਰਿਟ ਪਟੀਸ਼ਨ ਜਿਹੜੀ ਆ, ਐਡਵੋਕੇਟ ਫਜ਼ਲ ਖਾਨ ਸਾਹਿਬ ਹੈਗੇ ਨੇ, ਸੋ ਉਹਨਾਂ ਦਾ ਆਪਣਾ ਬੇਟਾ ਵੀ ਉੱਥੇ ਮਾਰਿਆ ਗਿਆ ਸੀ, ਸਾਹਿਬਜ਼ਾਦਾ ਉਮੇਰ ਖਾਨ, ਫਜ਼ਲ ਖਾਨ ਐਡਵੋਕੇਟ ਆ ਉੱਥੇ, ਤੋਂ ਆਪ ਵੀ ਲੋਇਰ ਹੈਗਾ। ਉਹਦਾ ਮੁੰਡਾ ਸਾਹਿਬਜ਼ਾਦਾ ਉਮਰ ਖਾਨ ਉਸ ਟੈਰਿਸ ਅਟੈਕ 'ਚ ਜਿਹੜਾ APS ਦੇ ਵਿੱਚ ਹੋਇਆ ਸੀ, ਉਹ ਮਾਰਿਆ ਗਿਆ ਸੀ। ਉਹ ਨਾਲੇ ਉਹ ਬਾਕੀ ਹੋਰ ਜਿਹੜੇ ਪੇਰੈਂਟਸ ਨੇ ਉਹ ਸਾਰੇ ਇਕੱਠੇ ਹੋਏ, ਉਹਨਾਂ ਨੇ ਕਿਹਾ ਯਾਰ ਸਾਡੇ ਬੱਚੇ ਮਾਰ ਦਿੱਤੇ। ਤੇ ਇਹ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ ਕਿ ਫੋਰਨ ਟੈਰਰਿਸਟ ਨੂੰ ਰਿਆਇਤ ਤੇ ਦੇਸੀ ਟੈਰਰਿਸਟ ਨੂੰ ਸਜ਼ਾ, ਤੇ ਫੋਰਨ ਟੈਰਰਿਸਟ ਨੂੰ ਤੇ ਆਪ ਛੱਡ ਕੇ ਆਏ ਨੇ ਉੱਥੇ ਟਰਕੀ, ਹੁਣ ਪਤਾ ਨਹੀਂ ਆਪ ਛੱਡ ਗਿਆ ਜਾਂ ਕੀ ਕੀਤਾ, ਵੀ ਡੋਂਟ ਨੋ। ਇਹਦੇ ਤੇ ਕਈ ਤਰ੍ਹਾਂ ਦੀਆਂ ਹੁਣ ਥਿਊਰੀਜ਼ ਹੈਗੀਆਂ ਨੇ, ਸੋ ਮੈਂ ਉਹ ਗੱਲ ਨਹੀਂ ਕਰਾਂਗਾ ਜਿਹੜੀ ਮੇਰੇ ਕੋਲ ਕਨਫਰਮ ਨਹੀਂ ਹੈ। ਹੁਣ ਮੈਨੂੰ ਵੀ ਨਹੀਂ ਪਤਾ, ਮੈਂ ਤੇ ਸਾਰੇ ਜਰਨਲਿਸਟ, ਮੈਂ ਜਿੰਨੇ ਆਰਟੀਕਲਸ ਪੜ੍ਹ ਮਾਰੇ ਸਭ ਕੁਛ ਬੜੀ ਰਿਸਰਚ ਕੀਤੀ ਇੱਥੇ, ਬਟ ਹਜੇ ਮੈਂ ਕਨਫਰਮ ਤੌਰ 'ਤੇ ਨਹੀਂ ਕਹਿ ਸਕਦਾ ਕਿ ਉਹ ਆਪ ਭੱਜ ਗਿਆ ਜਾਂ ਉਹਨੂੰ ਭਜਾ ਦਿੱਤਾ ਗਿਆ, ਜਾਂ ਉਹ ਟਰਕੀ 'ਚ ਹੈ, ਜਾਂ ਕੋਈ ਡੀਲ ਹੋਈ ਹੈ, ਪੈਸੇ ਦਾ ਲੈਣ ਦੇਣ ਹੋਇਆ, ਜਾਂ ਉੱਥੇ ਬੈਠਾ। ਸੋ ਜਰਨਲਿਸਟ ਵੀ ਬੜੇ ਬੜੇ ਸੀਨੀਅਰ ਜਰਨਲਿਸਟ ਜਿਹੜੇ ਨੇ ਉਹ ਹਜੇ ਕਨਫਰਮ ਤੌਰ 'ਤੇ ਕੋਈ ਨਹੀਂ ਕਹਿ ਸਕਦਾ। ਸੋ ਜਦੋਂ ਉਹ ਨਹੀਂ ਕਨਫਰਮ ਕਹਿ, ਹਾਂ ਇਹ ਗੱਲ ਜ਼ਰੂਰ ਹੈ ਵੀ ਚੁੱਪੀ ਹੈ ਇਕਦਮ, ਬਿਲਕੁਲ 11 ਜਨਵਰੀ ਇਕੱਥੇ ਆ, ਤਾਂ ਫਰਵਰੀ ਦਾ ਇੱਕ ਮਹੀਨਾ ਹੋ ਗਿਆ, ਪਾਕਿਸਤਾਨ ਗੌਰਮੈਂਟ, ਮਿਲਟਰੀ, ISPR ਸਭ ਸ਼ਾਂਤ ਬੈਠੇ ਨੇ, ਮੀਡੀਆ ਸ਼ੋਰ ਸ਼ਰਾਬਾ ਮਚਾ ਰਿਹਾ, ਜਿਨ੍ਹਾਂ ਦੇ ਬੱਚੇ ਮਾਰ ਦਿੱਤੇ ਗਏ ਸਕੂਲ ਦੇ ਵਿੱਚ ਉਹ ਸ਼ੋਰ ਸ਼ਰਾਬਾ ਮਚਾ ਰਹੇ ਨੇ, ਓਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਸ਼ੋਰ ਸ਼ਰਾਬਾ ਮਚਾ ਰਹੀ, ਓਪੋਜੀਸ਼ਨ ਪੁੱਛ ਰਹੀ ਹੈ, ਲੈਟ ਦ ਪਾਕਿਸਤਾਨੀਜ਼ ਨੋ ਅਬਾਊਟ ਦਿਸ, ਬਟ ਹਜੇ ਤੱਕ ਚੁੱਪੀ ਹੈਗੀ ਹੈ। ਸੋ ਗੌਰਮੈਂਟ ਦੀ ਅਫੀਸ਼ੀਅਲ ਵਰਜ਼ਨ ਆਏਗੀ ਤੇ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿਆਂਗਾ। ਫਾਈਨਲੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਿੱਸਾ ਤੁਸੀਂ ਕਿਹਾ ਸਰ, ਕੱਲ ਮੈਂ, ਕਿਉਂਕਿ ਤੁਹਾਨੂੰ ਪਤਾ ਅਸੀਂ ਆਪਣੇ ਵੱਲੋਂ ਵੀ ਪੂਰੀ ਇਨਵੈਸਟੀਗੇਸ਼ਨ ਮੈਂ ਅਹਿਮ ਮੁੱਦਿਆਂ ਤੇ ਜਾਰੀ ਰੱਖਦੀ ਹੈ, ਮੈਂ ਦਿੱਲੀ ਕਈ ਬੰਦਿਆਂ ਨਾਲ ਗੱਲ ਕਰਦਾ ਰਹਿੰਦਾ। ਸੋ ਮੇਰੇ ਕੋਲ ਖਬਰ ਇਹ ਪੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਹੋ ਰਹੀ ਹੈ, ਮੀਟਿੰਗਸ ਹੋ ਰਹੀਆਂ ਨੇ। ਕਿਆ ਪ੍ਰਸ਼ਾਂਤ ਕਿਸ਼ੋਰ ਖੁਦ ਗਏ ਆ ਜਾਂ ਕਿਆ ਪ੍ਰਸ਼ਾਂਤ ਕਿਸ਼ੋਰ ਨੇ ਕਿਸੇ ਦੇ ਜ਼ਰੀਏ ਮੀਟਿੰਗ ਕੀਤੀ ਹੈ, ਇਹ ਖਬਰ ਪੱਕੀ ਹੈ ਸਾਡੇ ਕੋਲ ਕਿ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਲਿਆਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਇਹਦੇ ਬਾਰੇ ਹਜੇ ਚੁੱਪ ਬੈਠੇ ਨੇ, ਉਹ ਕੁਛ ਨਹੀਂ ਬੋਲ ਰਹੇ ਨਵਜੋਤ ਸਿੰਘ ਸਿੱਧੂ, ਕਿਉਂਕਿ ਤੁਸੀਂ ਠੀਕ ਕਿਹਾ ਸੁਰਿੰਦਰ ਸਾਹਿਬ ਕਿ ਨਵਜੋਤ ਸਿੰਘ ਸਿੱਧੂ ਵੀ ਹਜੇ ਦੇਖਦੇ ਹੋਣੇ ਕਿ ਮੈਨੂੰ ਕਿੱਥੋਂ ਫਾਇਦਾ ਹੈ, ਉਹ ਕੋਈ ਮਾੜੀ ਗੱਲ ਨਹੀਂ, ਹਰ ਇਨਸਾਨ ਦੇਖਦਾ। ਸੋ ਨਵਜੋਤ ਸਿੰਘ ਸਿੱਧੂ ਦੇ ਨਾਲ ਕੋਸ਼ਿਸ਼ ਹੋ ਰਹੀ ਹੈ, ਇਹ ਬਿਲਕੁਲ ਆਮ ਆਦਮੀ ਪਾਰਟੀ ਦੇ ਬੰਦੇ ਮੰਨੇ ਨੇ ਮੇਰੇ ਕੋਲ। ਕੱਲ ਰਾਤ ਜਦੋਂ ਮੈਂ ਫੋਨ ਕੀਤਾ ਦਿੱਲੀ, ਉਹ ਕਹਿੰਦੇ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੈਂ ਕਿਹਾ ਹੋਰ ਕਿਹਨੂੰ ਲੈ ਕੇ ਆ ਰਹੇ ਹੋ, ਮੈਂ ਕਿਹਾ ਸੁਖਪਾਲ ਖਹਿਰਾ ਨੂੰ ਵੀ ਵਾਪਸ ਲਿਆ ਰਹੇ ਹੋ, ਕਹਿੰਦੇ ਨਹੀਂ ਉਹ ਪਾਰਟੀ ਸਾਡੀ ਇੱਥੇ ਦਿੱਲੀ ਦੀ ਲੀਡਰਸ਼ਿਪ ਸਪੈਸ਼ਲੀ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਨਾ ਤੁਹਾਨੂੰ ਪਤਾ ਥੋੜ੍ਹਾ ਜਿਹਾ, ਮੈਂ ਕੀ ਉਹਨੂੰ ਟਰਮ ਕਿਹੜੀ ਯੂਜ਼ ਕਰਾਂ, ਥੋੜ੍ਹਾ ਜਿਹਾ ਆਈ ਵੋਂਟ ਸੇ ਕਿ ਟਰਮ, ਫੋਰ ਲੈਕ ਆਫ ਬੈਟਰ ਵਰਡ ਮੈਂ ਹੀ ਕਹਿ ਦਿੰਦਾ ਕਿ ਜਿੱਤੇ ਨਾਰਾਜ਼ ਹੋ ਜਾਂਦੇ ਨਾ ਫਿਰ, ਆਈ ਵੋਂਟ ਯੂਜ਼ ਦ ਵਰਡ ਸਟੱਬੋਨ, ਬਟ ਜਿੱਤੇ ਨਾਰਾਜ਼ ਹੋ ਜਾਂਦੇ ਫਿਰ ਉਹ ਨਾਰਾਜ਼ ਹੋ ਜਾਂਦੇ ਨੇ। ਸੋ ਅਰਵਿੰਦ ਕੇਜਰੀਵਾਲ ਜ਼ਾਤੀ ਤੌਰ 'ਤੇ, ਪਰਸਨਲ ਤੌਰ ਦੇ ਉੱਤੇ ਸੁਖਪਾਲ ਖਹਿਰਾ ਦੇ ਨਾਲ ਨਾਰਾਜ਼ ਨੇ, ਇਸ ਕਾਰਨ ਉਹਨਾਂ ਨੂੰ ਵਾਪਸ ਫੋਲਡ ਦੇ, ਹਾਲਾਂਕਿ ਕੁਛ ਲੋਕ ਕਹਿ ਰਹੇ ਨੇ ਕਿ ਸੁਖਪਾਲ ਖਹਿਰਾ ਨੂੰ ਵਾਪਸ ਲੈ ਆਓ, ਉਹਨੂੰ ਇਹ ਸੁਝਾਅ ਦਿੱਤਾ ਜਾ ਰਿਹਾ, ਕੱਲ੍ਹ ਮੰਨੇ ਨੇ ਮੇਰੇ ਕੋਲੋਂ ਲੀਡਰ ਉਹ, ਪਰ ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਜਿਹੜਾ ਉਹ ਥੋੜ੍ਹਾ ਜਿਹਾ ਉਹ ਬਹੁਤ ਗੁੱਸੇ 'ਚ ਆ, ਮਤਲਬ ਕਿ ਸੁਖਪਾਲ ਖਹਿਰਾ ਤੋਂ। ਤੁਹਾਨੂੰ ਯਾਦ ਆ ਕਿ ਅਸੀਂ ਤੁਹਾਨੂੰ ਇਹ ਖਬਰ, ਇਹ ਵੀ ਨਿਊਜ਼ ਅਸੀਂ ਬ੍ਰੇਕ ਕੀਤੀ ਸੀ ਜਦੋਂ ਸੁਖਪਾਲ ਖਹਿਰਾ ਨੂੰ ਬਾਹਰ ਕੱਢ ਦਿੱਤਾ ਜਾਏਗਾ ਕਿ ਜੀ ਅਗਲੇ 48 ਘੰਟੇ ਸੁਖਪਾਲ ਖਹਿਰਾ ਨੂੰ ਫਾਇਰ ਕਰਨਗੇ। ਅੱਛਾ, ਉਹਨਾਂ ਦੀ ਇਹ ਸਥਿਤੀ ਆ। ਮੈਂ ਪੁੱਛਿਆ ਜੀ ਕੰਵਰ ਸੰਧੂ ਜੀ ਕਿੱਥੇ ਕੀ ਪੋਜੀਸ਼ਨ ਆ, ਉਹ ਕਹਿੰਦੇ ਉਹਨਾਂ ਬਾਰੇ ਪਾਰਟੀ ਠੀਕ ਹੈ, ਕਿਉਂਕਿ ਹੁਣ ਕੰਵਰ ਸੰਧੂ ਸਾਹਿਬ ਵੀ ਚਾਹੁੰਦੇ ਨੇ ਕਿ ਅਸੀਂ ਦੁਬਾਰਾ ਜੁੜੀਏ ਪਾਰਟੀ ਦੇ ਨਾਲ, ਪਾਰਟੀ ਦੇ ਨਾਲ ਮਿਲ ਕੇ ਕੰਮ ਕਰੀਏ, ਖਾਸ ਕਰ ਦਿੱਲੀ ਦੀ ਜਿੱਤ ਤੋਂ ਬਾਅਦ। ਤੇ ਕੰਵਰ ਸੰਧੂ ਸਾਹਿਬ ਬਾਰੇ ਉਹ ਕਹਿੰਦੇ ਠੀਕ ਹੈ, ਉਹਨਾਂ ਨੂੰ ਨਾਲ ਰੱਖਾਂਗੇ, ਤੇ ਬਾਕੀ ਚੀਮਾ ਸਾਹਿਬ ਤਾਂ ਪਹਿਲਾਂ ਹੀ ਨਾਲ ਨੇ, ਭਗਵੰਤ ਸਾਹਿਬ ਨਾਲ, ਭਗਵੰਤ ਮਾਨ ਸਾਹਿਬ ਨਾਲ ਨੇ, ਔਰ ਬਾਕੀ ਪੰਜਾਬ ਤੇ ਉਹ ਕਹਿੰਦੇ ਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਈਵਨ ਜਿੱਤਣ ਤੋਂ ਪਹਿਲਾਂ ਜਦੋਂ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਜੀ ਤਿਆਰੀ ਹੁਣ ਪੰਜਾਬ ਦੀ ਆ, ਇਹਨਾਂ ਨੇ 60 ਸੀਟਾਂ ਕਹੀਆਂ ਸੀ। ਹਾਂ, ਵੈਸੇ ਉਹ ਲੀਡਰ ਨੇ ਬੜੀ ਵੈਸੇ ਸਹੀ ਗੱਲ ਹੀ ਕਹੀ ਸੀ, ਮੈਨੂੰ 60 ਸੀਟਾਂ ਕਹੀਆਂ ਸੀ, 62 ਸੀਟਾਂ ਆ ਗਈਆਂ, ਹੀ ਵਾਜ਼ ਕੁਆਇਟ ਕਲੋਜ਼, ਫਿਰ ਉਹਨਾਂ ਦਾ ਅੰਦਾਜ਼ਾ ਕੁਆਇਟ ਕਲੋਜ਼ ਸੀਗਾ। ਇੱਕ ਚੀਜ਼ ਹੋਰ ਮੈਂ ਸਵਾਲ ਜਿਹੜੀ ਪੁੱਛ ਰਿਹਾ, ਮੈਂ ਕਿਹਾ ਜੀ ਜਿਹੜੇ NRIs ਨੇ ਉਹ ਸਵਾਲ ਜ਼ਰੂਰ ਪੁੱਛ ਰਹੇ ਨੇ, ਮੈਂ ਕਿਹਾ ਤੁਸੀਂ ਇੱਕ ਬੜੀ ਵੱਡੀ ਗਲਤੀ ਪਿਛਲੀ ਵਾਰ ਕੀਤੀ ਸੀ ਕਿ ਸੰਜੇ ਸਿੰਘ ਔਰ ਦੁਰਗੇਸ਼ ਪਾਠਕ ਨੂੰ ਲੈ ਕੇ ਆਏ ਆ। ਮੈਂ ਕਿਹਾ ਜਿਹੜੇ ਤੁਹਾਡੇ 8 ਬੰਦੇ ਤੁਹਾਡੇ ਹਾਰੇ ਨੇ, 8 ਬੰਦੇ, ਉਹਨਾਂ 8 ਬੰਦਿਆਂ 'ਚੋਂ ਦੁਰਗੇਸ਼ ਪਾਠਕ ਤੇ ਆਪਣੀ ਸੀਟ ਨਹੀਂ ਜਿੱਤ ਸਕਿਆ, ਇੰਨੀ ਸਟਰੋਂਗ ਵੇਵ ਹੋਵੇ, ਇੰਨੀ ਸ਼ਾਨਦਾਰ ਜਿੱਤ ਹੋਵੇ, ਤੁਸੀਂ ਉਹਨੂੰ ਪੰਜਾਬ ਦੇ ਵਿੱਚ ਮੇਨ ਕਰਤਾ ਧਰਤਾ ਬਣਾ ਕੇ ਬਿਠਾਇਆ ਸੀ, ਦੁਰਗੇਸ਼ ਪਾਠਕ ਤੇ ਆਪਣੀ ਸੀਟ ਨਹੀਂ ਜਿੱਤ ਸਕਿਆ, ਉਹ ਆਪਣੀ ਸੀਟ ਹਾਰ ਗਿਆ, ਦੁਰਗੇਸ਼ ਪਾਠਕ ਉਹਨੂੰ ਤੁਸੀਂ ਪੰਜਾਬ ਦੇ ਵਿੱਚ ਲੀਡਰ ਬਣਾ ਕੇ ਬਿਠਾਇਆ ਹੋਇਆ ਸੀਗਾ, ਉਹ ਵੀ ਪੰਜਾਬ ਦੇ ਵਿੱਚ। ਦੂਸਰਾ ਸੰਜੇ ਸਿੰਘ, ਮੈਂ ਕਿਹਾ ਉਹ ਰਾਜ ਸਭਾ ਤੋਂ ਤਾਂ ਤੁਸੀਂ ਉਹਨੂੰ ਭੇਜਿਆ MP ਬਣਾ ਕੇ, ਉਹ ਕਿੱਡਾ ਕੁ ਵੱਡਾ 30 ਮਾਰਕਾਂ ਹੈਗਾ ਸੰਜੇ ਸਿੰਘ ਜਿਹਨੂੰ ਤੁਸੀਂ ਰਾਜ ਸਭਾ ਦੇ ਜ਼ਰੀਏ ਭੇਜਿਆ। ਸੋ ਇਹ ਬੰਦਿਆਂ ਨੂੰ ਠੀਕ ਹੈ, ਤੁਸੀਂ ਦਿੱਲੀ 'ਚ ਰੱਖੋ ਇਹਨਾਂ ਨੂੰ, ਤੁਸੀਂ ਇਹਨਾਂ ਨੂੰ ਦਿੱਲੀ 'ਚ ਪੁਜ਼ੀਸ਼ਨਾਂ ਦਿਓ, ਪੰਜਾਬ ਦੇ ਵਿੱਚ ਦੁਰਗੇਸ਼ ਪਾਠਕ ਜਾਂ ਈਵਨ ਫੋਰ ਦੈਟ ਮੈਟਰ ਸੰਜੇ ਸਿੰਘ, ਇਹ ਤੁਹਾਡੇ ਬੰਦੇ ਉੱਥੇ ਕਾਮਯਾਬ ਨਹੀਂ ਹੋਣੇ। ਉਹ ਕਹਿੰਦੇ ਨਹੀਂ, ਉਹ ਪਾਰਟੀ ਨੇ ਉਹ ਸਬਕ ਲੈ ਲਿਆ, ਦੇਖਦੇ ਹਾਂ ਜੀ ਹੁਣ ਕੀ ਹੁੰਦਾ। ਹੁਣ ਮਨੀਸ਼ ਸਿਸੋਦੀਆ ਜੀ ਉਹ ਇਹ ਕਹਿ ਰਹੇ ਨੇ, ਇਹ ਵੀ ਮੈਂ ਪੁੱਛਿਆ ਕਿ ਕਿਆ ਅਰਵਿੰਦ ਕੇਜਰੀਵਾਲ ਬਣ ਸਕਦੇ ਨੇ ਕੈਂਡੀਡੇਟ ਚੀਫ ਮਿਨਿਸਟਰ ਦੇ, ਉਹ ਕਹਿੰਦੇ ਇਹਦੇ 'ਤੇ ਹਜੇ ਫਾਈਨਲ ਫੈਸਲਾ ਨਹੀਂ ਹੋਇਆ। ਬਾਕੀ ਮਨੀਸ਼ ਸਿਸੋਦੀਆ ਜੀ ਵੀ ਵਿਚਾਰ ਲੈ ਰਹੇ ਨੇ ਇਹਦੇ 'ਤੇ ਸਾਰੇ, ਸੋ ਦੇ ਆਰ ਸਟਿਲ ਡਿਸਾਈਡਿੰਗ। ਬਾਕੀ ਕੀ ਉਹ ਅਨਾਊਂਸ ਕਰ ਦੇਣਗੇ, ਮੈਂ ਕਿਹਾ ਜੀ ਅਨਾਊਂਸ ਕਰੋ ਇਸ ਵਾਰੀ ਚੀਫ ਮਿਨਿਸਟਰ ਕੈਂਡੀਡੇਟ। ਸੋ ਕਹਿੰਦੇ ਜੀ ਬਿਲਕੁਲ, ਇਹ ਇੱਕ ਚੀਜ਼ ਉਹਨਾਂ ਨੂੰ ਪਾਰਟੀ ਨੂੰ ਜ਼ਰੂਰ ਸਮਝ ਆ ਗਈ ਹੈ ਕਿ ਚੀਫ ਮਿਨਿਸਟਰ ਦਾ ਠੀਕ ਹੈ। ਸੋ ਮੈਨੂੰ ਉਹਨਾਂ ਨੇ ਇੱਕ ਦੋ ਨਾਮ ਦੱਸੇ ਵੀ ਨੇ, ਬਟ ਦੈਟ ਦੇ ਸੈਡ ਕਿ ਪਲੀਜ਼ ਡੋ ਨੋਟ ਡਿਸਕਸ ਦੀਸ ਨੇਮਸ। ਸੋ ਇੱਥੇ ਤੱਕ ਆ ਜੀ ਸਾਰੀ ਮੈਂ ਤੁਹਾਨੂੰ ਕਹਾਣੀ ਜਿਹੜੀ ਹੈ ਉਹ ਸੁਣਾ ਦਿੱਤੀ ਹੈ। ਹਾਂਜੀ ਨਾਹਰ ਔਜਲਾ ਸਾਹਿਬ ਤੁਹਾਡੇ ਨਾਲ ਵੀ ਗੱਲ ਹੋਏਗੀ, ਹੈਰੀ ਬਰਾੜ ਸਾਹਿਬ ਤੁਹਾਡੀ ਕਾਲ ਆਉਂਦੀ ਹੈ। ਹੈਰੀ ਬਰਾੜ ਸਾਹਿਬ ਗੋ ਐਡ, ਕੀ ਕਹਿਣਾ ਚਾਹੋਗੇ?
ਜੀ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਜੀ ਜੋ ਦਿੱਲੀ ਦੇ ਵਿੱਚ ਆਪਦੀ ਜਿੱਤ ਹੋਈ ਆ ਬਹੁਤ ਵਧੀਆ ਗੱਲ ਆ ਜੀ।
ਠੀਕ ਹੈ ਜੀ ਬਰਾੜ ਸਾਹਿਬ, ਥੈਂਕ ਯੂ ਵੈਰੀ ਮਚ।
ਬ੍ਰਦਰ ਮੈਂ ਇੱਕ ਲੋਕਲ, ਹਾਂਜੀ ਮੈਂ ਜੀ ਇੱਕ ਪੰਜਾਬ ਦੇ ਪਿੰਡ ਤੋਂ ਬਿਲੋਂਗ ਕਰਦਾ ਜੀ। ਪਰ ਜੁਦਵੀਰ ਜੀ ਜਿਹੜੀ ਉੱਥੇ ਸਿਚੁਏਸ਼ਨ ਆਈ, ਮੇਰਾ ਕੁਐਸਚਨ ਹੋਈ ਨੀ, ਪਰ ਮੈਂ ਸਿਰਫ ਇਹ ਜੋ ਵੀ ਆਪਣੇ ਐਨ ਆਰ ਆਈ ਭਰਾ ਇੱਥੇ ਬੈਠੇ ਨੂੰ ਇਹ ਦੱਸਣਾ ਚਾਹੁੰਦਾ ਜਾਂ ਉਹਨਾਂ ਨੂੰ ਵੀ ਪਤਾ ਹੈਗਾ ਇਹ ਗੱਲ ਦਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਜੀ, ਇਹਨਾਂ ਦਾ ਨਾ ਯਾਨੀ ਕਿ ਲੋਅਰ ਲੈਵਲ ਦੇ ਆਪਣਾ ਲੋਕਲ ਜੋ ਆਪਣੀ ਪੰਚਾਇਤ ਸਿਸਟਮ ਹੈ ਨਾ ਜੀ, ਜੋ ਉੱਥੇ ਚੱਲ ਰਿਹਾ ਸਰਪੰਚ ਦਾ ਜਾਂ ਪੰਚਾਂ ਦਾ, ਉੱਥੇ ਇਹਨਾਂ ਦਾ ਹੋਲਡ ਬਹੁਤ ਘੱਟ ਆ ਜੀ। ਤੇ ਇਹ ਇਹ ਹੋ ਸਕਦਾ ਕਿ ਜਿਹੜੀ ਨੈਕਸਟ ਇਲੈਕਸ਼ਨ ਆ ਉਹਦੇ ਵਿੱਚ ਇਹ 32 ਲੈ ਜਾਣ ਜਾਂ 22 ਵੀ ਰਹਿ ਸਕਦੀ ਇਹਨਾਂ ਦੀਆਂ, ਪਰ ਇਹ ਲਿਖਾ ਲਓ ਜੀ ਇਹਨਾਂ ਦੀ ਗੌਰਮੈਂਟ ਨਹੀਂ ਬਣ ਸਕਦੀ, ਕਿਉਂਕਿ ਉੱਥੇ ਜਿਹੜੀ ਲੋਕਲ ਪੰਚਾਇਤ ਨਾ ਕੰਮ ਉੱਥੇ ਪੈਂਦੇ ਲੋਕਾਂ ਨੂੰ, ਤੇ ਪਿੰਡਾਂ ਦੇ ਵਿੱਚ ਅਪਰ ਹੈਂਡ ਜਾਂ ਅਕਾਲੀਆਂ ਦਾ ਜਾਂ ਕਾਂਗਰਸ ਦਾ। ਤੇ ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀ ਕਿ ਪੰਜਾਬ ਦੀ ਸਿਚੁਏਸ਼ਨ ਬਹੁਤ ਡਿਫਰੈਂਟ ਆ ਜੀ ਦਿੱਲੀ ਨਾਲੋਂ। ਤੇ ਬਾਕੀ ਥੈਂਕ ਯੂ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਆਈ ਰੀਅਲੀ ਐਪਰੀਸ਼ੀਏਟ, ਥੈਂਕਸ ਫੋਰ।
ਥੈਂਕ ਯੂ ਹੈਰੀ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਫੋਰ ਦਾ ਕਾਇੰਡ ਵਰਡਸ। ਨਾਹਰ ਔਜਲਾ ਸਾਹਿਬ ਦੇ ਨਾਲ ਗੱਲ ਹੋਏਗੀ, ਫਿਰ ਗੁਰਦੇਵ ਸਿੰਘ ਜੀ ਦੇ ਨਾਲ, ਫਿਰ ਗਿਰੀਸ਼ ਜੀ ਦੇ ਨਾਲ। ਸਾਰੀਆਂ ਕਾਲਜ ਅਸੀਂ ਇਸੇ ਤਰ੍ਹਾਂ ਹੀ ਆਉਂਦੀਆਂ ਜਿਹੜੀਆਂ ਉਹ ਜਾਰੀ ਰੱਖਾਂਗੇ, ਲੇਕਿਨ ਉਸ ਤੋਂ ਪਹਿਲਾਂ ਸਾਡੇ ਸਪੋਂਸਰ ਵੇਟ ਕਰ ਰਹੇ ਨੇ। ਸੁਵੀਨਾ ਜੀ, ਓਵਰ ਟੂ ਯੂ।
ਜੀ ਪੁਲਕਿਤ ਜੀ ਦੇ ਨਾਲ ਅਸੀਂ ਜ਼ਰੂਰ ਗੱਲ ਕਰਾਂਗੇ, ਸਾਨੂੰ ਜੋ ਚੁੱਕੇ ਨੇ ਸੀਰੀਜ਼ ਵਿੱਚ। ਪੁਲਕਿਤ ਜੀ, ਵੈਲਕਮ ਟੂ ਦਿ ਸ਼ੋਅ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ। ਦੰਦਾਂ ਤੇ ਸਾਫ਼ ਸਫ਼ਾਈ ਕਿੱਦਾਂ ਕੀਤੀ ਜਾਵੇ, ਕੀ ਸਾਨੂੰ ਪ੍ਰੀਕੋਸ਼ਨਸ ਲੈਣੇ ਚਾਹੀਦੇ ਨੇ ਕਿ ਦੰਦ ਖਰਾਬ ਹੀ ਨਾ ਹੋਣ?
ਦੇਖੋ ਦੰਦ ਖਰਾਬ ਜਿਹੜੇ ਹੋਣੇ ਆ ਉਹ ਤੁਸੀਂ ਅਵੋਇਡ ਨਹੀਂ ਕਰ ਸਕਦੇ, ਰਾਈਟ। ਲੇਕਿਨ ਇਹ ਚੀਜ਼ ਹੈਗੀ ਹੈ ਕਿ ਤੁਸੀਂ ਕਾਫੀ ਮੈਜਰਸ ਅਪਣਾ ਕੇ ਉਹਨੂੰ ਪ੍ਰੀਵੈਂਸ਼ਨ ਉਹਦੀ ਕਰ ਸਕਦੇ ਹੋ। ਲੇਕਿਨ ਕਈ ਕਈ ਲੋਕ ਹੁੰਦੇ ਆ ਉਹ ਜ਼ਿਆਦਾ ਸਸੈਪਟੇਬਲ ਹੁੰਦੇ ਆ ਟੂਥ ਡਿਕੇ ਦੇ, ਉਹਨਾਂ ਦੇ ਦੰਦਾਂ ਦੀ ਬਨਾਵਟ ਇੱਦਾਂ ਦੀ ਹੁੰਦੀ ਹੈ ਕਿ ਯੂ ਨੋ ਉਹ ਜ਼ਿਆਦਾ ਅਟਰੈਕਟ ਕਰਦੇ ਬੈਕਟੀਰੀਆ, ਤੇ ਉਹਨਾਂ ਦੇ ਜ਼ਿਆਦਾ ਜਲਦੀ ਡੈਵਲਪ ਹੁੰਦੀਆਂ ਕੈਵਿਟੀਜ਼। ਕਈ ਲੋਕ ਹੁੰਦੇ ਉਹਨਾਂ ਦੇ ਘੱਟ ਡੈਵਲਪ ਹੁੰਦੀਆਂ, ਜ਼ਿਆਦਾ ਮਤਲਬ ਉਹਨਾਂ ਨੂੰ ਜ਼ਿਆਦਾ ਇੰਨੀ ਧਿਆਨ ਵੀ ਨਹੀਂ ਰੱਖਣਾ ਪੈਂਦਾ, ਲੇਕਿਨ ਫਿਰ ਵੀ ਉਹਨਾਂ ਦੇ ਘੱਟ ਹੁੰਦੀ ਹੈ। ਤੋ ਬੰਦੇ ਤੇ ਬੰਦੇ ਡਿਪੈਂਡ ਕਰਦਾ ਹੈ ਕਿ ਕਿੱਦਾਂ ਦੀ ਹੈਗੀ ਹੈ। ਲੇਕਿਨ ਅਗਰ ਤੁਹਾਨੂੰ ਇੱਕ ਵਾਰ ਤੁਸੀਂ ਜਿੱਦਾਂ ਡੈਂਟਿਸਟ ਕੋ ਜਾਂਦੇ ਹੋ, ਚੈੱਕਅਪ ਕਰਵਾਉਂਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਯੂ ਨੋ ਤੁਹਾਡੇ ਦੰਦਾਂ ਦੀ ਕਿੱਦਾਂ ਦੀ ਹੈਗੀ ਹੈ, ਬਨਾਵਟ ਕਿੱਦਾਂ ਦੀ ਹੈ, ਤੁਸੀਂ ਜ਼ਿਆਦਾ ਸਸੈਪਟੇਬਲ ਹੈਗੇ ਹੋ ਅੱਗੇ ਫਿਊਚਰ ਡਿਕੇ ਦੇ ਕਿ ਤੁਹਾਡੇ ਹੋਰ ਕੈਵਿਟੀਜ਼ ਹੋ ਸਕਦੀਆਂ, ਤੇ ਤੁਸੀਂ ਉੱਥੇ ਜਾ ਕੇ ਹੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਕੀ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ, ਕੀ ਕੀ ਚੀਜ਼ਾਂ ਤੁਸੀਂ ਕਰਨੀਆਂ, ਕਿੱਦਾਂ ਤੁਸੀਂ ਮਾਊਥ ਵਾਸ਼ ਕਿੰਨੀ ਦੇਰ ਬਾਅਦ ਕਰਨਾ, ਫਲੋਸਿੰਗ ਕਰਨੀ ਹੈ, ਪ੍ਰੋਪਰ ਬ੍ਰਸ਼ਿੰਗ ਕਿੱਦਾਂ ਕਰਨੀ ਹੈ, ਜਿੱਦਾਂ ਰਾਤ ਨੂੰ ਸੌਣ ਤੋਂ ਪਹਿਲੇ ਤੇ ਬ੍ਰਸ਼ ਕਰਨਾ ਯੂ ਨੋ ਬਿਲਕੁਲ ਬਹੁਤ ਹੀ ਮੈਂਡੇਟੋਰੀ ਹੈ, ਬਿਲਕੁਲ ਜ਼ਰੂਰੀ ਹੈ। ਕਿਉਂਕਿ ਕੋਈ ਵੀ ਫੂਡ ਜਿਹੜਾ ਹੈਗਾ ਅਗਰ ਉਹ ਸਟਿਕ ਹੁੰਦਾ, ਮੇਨ ਇਹਦਾ ਕਾਰਨ ਇਹੀ ਹੈ ਕਿ ਜਿਹੜਾ ਫੂਡ ਸਟਕ ਰਹਿ ਜਾਂਦਾ ਜਾਂ ਦੋ ਦੰਦਾਂ ਦੇ ਵਿੱਚ ਫਸਿਆ ਰਹਿ ਜਾਂਦਾ, ਉਹਦੇ ਕਰਕੇ ਜ਼ਿਆਦਾ ਪ੍ਰੋਬਲਮ ਹੁੰਦੀ, ਉਹਦੇ ਕਰਕੇ ਜ਼ਿਆਦਾ ਕੈਵਿਟੀਜ਼ ਡੈਵਲਪ ਹੁੰਦੀਆਂ, ਸਪੈਸ਼ਲੀ ਬੱਚਿਆਂ ਦੇ, ਕਿਉਂਕਿ ਬੱਚਿਆਂ ਦੇ ਦੰਦ ਜਿਹੜੇ ਹੁੰਦੇ ਆ ਬੇਬੀ ਟੀਥ ਜਿਹੜੇ ਹੁੰਦੇ ਉਹਨੂੰ ਜ਼ਿਆਦਾ ਸਸੈਪਟੇਬਲ ਹੁੰਦੇ ਆ ਕਿ ਉਹਨਾਂ ਨੂੰ ਕੈਵਿਟੀਜ਼ ਜ਼ਿਆਦਾ ਹੋ ਜਾਂਦੀ ਹੈ। ਇਸੇ ਲਈ ਆਪਾਂ ਕਹਿੰਦੇ ਬੱਚਿਆਂ ਨੂੰ ਮਿੱਠਾ ਘੱਟ ਖਾਓ, ਲੇਕਿਨ ਬੱਚੇ ਮਿੱਠਾ ਖਾਣਾ ਘਟਾ ਨਹੀਂ ਸਕਦੇ। ਇਸੇ ਲਈ ਹੈਗਾ ਕਿ ਤੁਸੀਂ ਉਹਨਾਂ ਨੂੰ ਜਦੋਂ ਵੀ ਉਹ ਮਿੱਠਾ ਖਾਂਦੇ ਨੇ ਉਹਨਾਂ ਨੂੰ ਖਾਣ ਦਿਓ, ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਕਹੋ ਕਿ ਤੁਸੀਂ ਐਟਲੀਸਟ ਆਪਣੇ ਦੰਦ ਕਲੀਨ ਕਰ ਲਓ, ਆਪਣੇ ਦੰਦ ਇੱਕ ਵਾਰ ਜਾਂ ਤੇ ਬ੍ਰਸ਼ ਕਰ ਲਓ ਜਾਂ ਫਿਰ ਐਟਲੀਸਟ ਉਹਨੂੰ ਰਿੰਸ ਕਰਵਾ ਦਿਓ, ਤਾਂ ਕਿ ਜੋ ਵੀ ਕੋਈ ਵੀ ਫੂਡ ਪਾਰਟੀਕਲ ਸਟਿਕ ਹੋਏ ਨੇ ਉਹ ਫਲੱਸ਼ ਆਊਟ ਹੋ ਜਾਣ। ਤੇ ਤੁਸੀਂ ਗੱਲ ਫਲੋਸਿੰਗ ਵੀ ਕੀਤੀ ਹੈ, ਫਲੋਸਿੰਗ ਡੈਂਟਲ ਹਾਈਜੀਨ ਦੀ ਜਿਹੜੀ ਰੂਟੀਨ ਦੇ ਹਿੱਸਾ ਜ਼ਰੂਰ ਹੈ, ਪਰ ਸਕੇਲਿੰਗ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਸਕੇਲਿੰਗ ਕਿੰਨੇ ਕੁ ਫ੍ਰੀਕੁਐਂਸੀ ਤੇ ਸਾਨੂੰ ਕਰਾਉਣੀ ਚਾਹੀਦੀ ਹੈ
ਸਕੇਲਿੰਗ ਜਿਹੜੀ?
ਇਜ਼ ਦੈਟ ਰੈਕਮੈਂਡਡ ਔਰ ਨਾਟ?
ਬਿਲਕੁਲ 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 ਰਿਕਮੈਂਡਡ। ਕਈ ਲੋਕਾਂ ਨੂੰ ਇੱਦਾਂ ਲੱਗਦਾ ਕਿ ਅਸੀਂ ਸਕੇਲਿੰਗ ਜਦੋਂ ਕਰਾਉਂਦੇ ਹਾਂ ਆਪਣੇ ਦੰਦਾਂ ਦੀ ਪੂਰੀ ਸਫਾਈ ਕਰਦੇ ਹਾਂ, ਉਹ ਯੂਜੁਅਲੀ ਆਪਾਂ ਕਰਦੇ ਹਾਂ ਅਲਟਰਾਸੋਨਿਕ ਸਕੇਲਰ ਨਾਲ ਜਾਂ ਹੈਂਡ ਸਕੇਲਰ ਨਾਲ। ਤੇ ਕਈਆਂ ਨੂੰ ਲੱਗਦਾ ਕਿ ਅਗਰ ਜਦੋਂ ਉਹਦੇ ਉੱਤੇ ਜਿਹੜਾ ਬਿਲਡਅਪ ਹੁੰਦਾ ਉਹ ਰਿਮੂਵ ਕਰਦੇ ਹਾਂ ਤੇ ਜਿਹੜੇ ਸਾਡੇ ਦੰਦ ਹੈਗੇ ਉਹ ਵੀਕ ਹੋ ਜਾਂਦੇ। ਬਹੁਤ ਕਾਮਨ ਮਿਥ ਹੈਗੀ ਹੈ ਕਿ ਜਦੋਂ ਵੀ ਆਪਾਂ ਬਿਲਡਅਪ ਰਿਮੂਵ ਕਰਵਾਉਂਦੇ ਹਾਂ ਤੇ ਸਾਡੇ ਦੰਦ ਸਾਨੂੰ ਲੱਗਦਾ ਕਿ ਵੀਕ ਹੋ ਗਏ ਜਾਂ ਵੀਕ ਹੋ ਨਾ ਜਾਣ, ਇਸ ਲਈ ਉਹ ਕਰਵਾਉਂਦੇ ਨਹੀਂ ਹੈ। ਲੇਕਿਨ ਨਹੀਂ, ਉਹ ਬਿਲਡਅਪ ਜਿਹੜਾ ਹੁੰਦਾ ਜਿੱਦਾਂ ਜਿੱਦਾਂ ਉਹ ਤੁਸੀਂ ਆਪਣੀ ਕਲੀਨਿੰਗ ਨਹੀਂ ਕਰਾਓਗੇ ਉਦਾਂ ਉਦਾਂ ਉਹ ਬਿਲਡਅਪ ਹੁੰਦਾ ਜਾਏਗਾ ਔਰ ਉਹ ਨੀਚੇ ਜਾਂਦਾ ਜਾਂਦਾ, ਉੱਪਰ ਜਾਂਦਾ ਜਾਂਦਾ ਔਰ ਨੀਚੇ ਜਾਂਦਾ ਜਾਂਦਾ, ਮਤਲਬ ਕਿ ਗਮਸ ਦੀ ਔਰ ਦੰਦ ਦੇ ਵਿੱਚ ਜਿਹੜੀ ਪਕੜ ਹੈ ਉਹ ਢਿੱਲਾ ਕਰਦਾ ਜਾਂਦਾ।
ਫਿਊਚਰ ਚ ਜਾ ਕੇ ਤੁਹਾਡੇ ਜਿਹੜੇ ਗਮਸ ਹੈ ਔਰ ਤੁਹਾਡੇ ਜਿਹੜੇ ਦੰਦ ਹੈ ਉਹਨਾਂ ਦੀ ਪਕੜ ਕਾਫੀ ਲੂਜ਼ ਹੋ ਜਾਂਦੀ ਹੈ ਔਰ ਦੰਦ ਹਿੱਲਣੇ ਸ਼ੁਰੂ ਹੋ ਜਾਂਦੇ ਹੈ। ਸੋ ਦਿਸ ਇਜ਼ ਅ ਵੈਰੀ ਕਾਮਨ ਮਿਥ ਕਿ ਆਪਾਂ ਜਦੋਂ ਜਾਂਦੇ ਹਾਂ ਸਕੇਲਿੰਗ ਕਰਵਾਉਣ ਤੇ ਯੂਨੋ ਦੰਦ ਕਮਜ਼ੋਰ ਨਾ ਹੋ ਜਾਣ ਤੇ ਯੂਨੋ ਆਪਾਂ ਘੱਟ ਕਰਵਾਈਏ ਜਾਂ ਨਹੀਂ, ਪਰ ਕਈ ਲੋਕੀ ਹੈਗੇ ਉਹਨਾਂ ਦਾ ਬਿਲਡਅਪ ਬਹੁਤ ਤੇਜ਼ ਹੁੰਦਾ ਹੈ, ਜਿੱਦਾਂ ਮੈਂ ਪਹਿਲੇ ਹੀ ਕਿਹਾ ਹੈ ਕਿ ਜਿੱਦਾਂ ਡਿਕੇ ਜਿਹੜੀ ਹੈਗੀ ਹੈ ਕੈਵਿਟੀ ਬਣਨ ਦੀ ਜਿਹੜੀ ਸਸੈਪਟੇਬਿਲਟੀ ਹਰ ਬੰਦੇ ਦੀ ਅਲੱਗ ਹੈ, ਇੱਦਾਂ ਹੀ ਇਹ ਜਿਹੜਾ ਕੈਲਕੂਲਸ ਬਿਲਡਅਪ ਹੈਗਾ ਉਹਦੀ ਸਸੈਪਟੇਬਿਲਟੀ ਬਣਨ ਦੀ ਹਰ ਬੰਦੇ ਦੀ ਅਲੱਗ ਹੈ। ਕਈਆਂ ਦੇ ਵਿੱਚ ਆਮ 3-4 ਮਹੀਨੇ ਬਾਅਦ ਹੀ ਕਾਫੀ ਜ਼ਿਆਦਾ ਬਿਲਡਅਪ ਹੋ ਜਾਂਦਾ ਹੈ ਤੇ ਉਹਨਾਂ ਨੂੰ 3-4 ਮਹੀਨੇ ਬਾਅਦ ਹੀ ਅਸੀਂ ਆਉਣ ਦਾ ਕਹਿੰਦੇ ਹਾਂ ਕਿ ਤੁਸੀਂ ਹਰ 3 ਮਹੀਨੇ ਬਾਅਦ ਜਾਂ ਹਰ 4 ਮਹੀਨੇ ਬਾਅਦ ਆ ਕੇ ਆਪਣੇ ਦੰਦਾਂ ਦੀ ਸਫਾਈ ਕਰਾਓ। ਬਿਕੋਜ਼ ਯੂ ਨੋ ਨੋਰਮਲ ਜਿਹੜਾ ਆਪਾਂ ਬਰਸ਼ਿੰਗ ਕਰਦੇ ਹਾਂ ਉਹ ਸਿਰਫ ਉੱਤੋਂ ਉੱਤੋਂ ਤੁਹਾਡਾ ਕਲੀਨ ਕਰਦਾ
ਜੀ,
ਲੇਕਿਨ ਇਫ ਯੂ ਵਾਂਟ ਟੂ ਗੋ ਅੰਡਰ ਦ ਗਮ ਪੂਰੀ ਮਤਲਬ ਹਰ ਚੀਜ਼ ਤੋਂ ਹਰ ਕ੍ਰੇਵਿਕ ਤੋਂ ਤੁਹਾਡੀ ਹੋ ਜਾਏ ਸਫਾਈ, ਉਹ ਸਿਰਫ ਤੁਹਾਡਾ ਹਾਈਜੀਨਿਸਟਿਕ।
ਐਂਡ ਵਾਟ ਯੂ ਹੈਵ ਟੂ ਸੇ ਅਬਾਊਟ ਟੀਥ ਵਾਈਟਨਿੰਗ, ਉਹਦੇ ਰਾਊਂਡ ਵੀ ਇਹੀ ਮਿਥ ਹੈ ਕਿ ਜੇ ਤੁਸੀਂ ਕਰਾਉਂਦੇ ਹੋ ਤਾਂ ਤੁਹਾਡਾ ਇਨਾਮਲ ਰਿਮੂਵ ਹੋ ਜਾਂਦਾ ਹੈ ਜਾਂ ਫਿਰ ਉਹ ਸੈਂਸਿਟਿਵ ਹੋ ਜਾਂਦੇ ਨੇ, ਵਾਟ ਯੂ ਹੈਵ ਟੂ ਸੇ ਅਬਾਊਟ ਦੈਟ
ਜੀ? ਦੇਖੋ ਟੀਥ ਵਾਈਟਨਿੰਗ ਮੈਂ ਕਹੂੰਗੀ ਕਿ ਟੀਥ ਵਾਈਟਨਿੰਗ ਦੇ ਨਾਲ ਦੇਖੋ ਇੱਦਾਂ ਦੀ ਕੋਈ ਚੀਜ਼ ਨਹੀਂ ਹੈ, ਇੱਦਾਂ ਦੀ ਕੋਈ ਇਟ ਇਜ਼ ਆਲਸੋ ਅ ਮਿਥ ਕਿ ਬਈ ਜਿਹੜੇ ਦੰਦ ਹੈਗੇ ਆ ਥੋੜ੍ਹੇ ਕਮਜ਼ੋਰ ਨਾ ਹੋ ਜਾਣ ਜਾਂ ਇਨੈਮਲ ਨੂੰ ਕੋਈ ਨੁਕਸਾਨ ਨਾ ਹੋ ਜਾਏ। ਬਟ ਟੀਥ ਵਾਈਟਨਿੰਗ ਦਾ ਸਿਰਫ ਇਹ ਹੁੰਦਾ ਹੈ ਕਿ ਤੁਸੀਂ ਜਦੋਂ ਕਰਾਓ ਉਹਦੇ ਵਿੱਚ ਅਗਲੀ ਵਾਰ ਜਦੋਂ ਟੀਥ ਵਾਈਟਨਿੰਗ ਕਰਾਓ ਉਹਦੇ ਵਿੱਚ ਥੋੜ੍ਹਾ ਯੂਨੋ ਜਿੱਦਾਂ ਵੀ ਤੁਹਾਡੇ ਦੰਦ ਦੇ ਅਕੋਰਡਿੰਗਲੀ ਡਾਕਟਰ ਦੱਸਦਾ ਡੈਂਟਿਸਟ ਦੱਸਦਾ ਉਹਦੇ 'ਚ ਗੈਪ ਰੱਖੋ। ਜਦੋਂ ਤੁਸੀਂ ਬਾਰ ਬਾਰ ਇੱਕ ਚੀਜ਼ ਕਰਵਾਉਂਦੇ ਹੋ ਰਾਈਟ, ਫਿਰ ਉਹਨੂੰ ਨੁਕਸਾਨ ਹੁੰਦਾ, ਜਦੋਂ ਤੁਸੀਂ ਜਲਦੀ ਉਸ ਚੀਜ਼ ਨੂੰ ਕਰਵਾ ਲੈਂਦੇ ਫਿਰ ਉਹਨੂੰ ਨੁਕਸਾਨ ਹੁੰਦਾ, ਲੇਕਿਨ ਉਸ ਤਰ੍ਹਾਂ ਵਾਈਟਨਿੰਗ ਦਾ ਕੋਈ ਨੁਕਸਾਨ ਨਹੀਂ ਹੈ। ਤੁਸੀਂ ਆ ਕੇ ਕਰਵਾ ਲਓ, ਇੱਕ ਵਾਰ ਤੁਸੀਂ ਕਰਵਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਂਦਾ ਕਿ ਯੂਨੋ ਕਿ ਤੁਹਾਨੂੰ ਕੋਈ ਡਿਫਰੈਂਸ ਲੱਗ ਰਿਹਾ ਕਿ ਨਹੀਂ ਲੱਗ ਰਿਹਾ।
ਤੇ ਆਉਣਾ ਕਿੱਥੇ ਹੈ ਤੇ ਫੋਨ ਨੰਬਰ ਕੀ ਹੈ ਸਾਨੂੰ?
ਬਿਲਕੁਲ ਬਿਲਕੁਲ, ਡਾਕਟਰ ਨੀਲ ਗੱਜਰ ਜੀ ਦੇ ਆਫਿਸ 'ਚ ਤੁਸੀਂ ਆਉਣਾ ਤੇ ਯੂਨਿਟ 16735 Twain Avenue 'ਚ ਸਾਡਾ ਡੈਂਟਲ ਆਫਿਸ ਹੈਗਾ, ਮਿਸਿਸ ਆਗਰ 'ਚ ਤੇ ਮੇਵਿਸ ਤੇ ਡੇਰੀ ਦੇ ਇੰਟਰਸੈਕਸ਼ਨ ਵਿੱਚ ਹੈਗਾ। ਤੇ ਤੁਹਾਨੂੰ ਮੈਂ ਫੋਨ ਨੰਬਰ ਵੀ ਦੱਸ ਦਿੰਦੀ ਹਾਂ, 2894010009।
ਥੈਂਕ ਯੂ ਸੋ ਮੱਚ ਪੁਲਕਿਤ ਜੀ ਟੂ ਸਾਨੂੰ ਪ੍ਰੋਗਰਾਮ ਦੇ ਵਿੱਚ ਜੀ ਦੇ, ਥੈਂਕਸ ਅ ਲੋਟ। ਤੇ ਦੰਦ ਜਦੋਂ ਤੁਹਾਡੇ ਬਿਲਕੁਲ ਸਹੀ ਹੋ ਜਾਣਗੇ ਦੋਸਤੋ ਤੇ ਬਹੁਤ ਸਟਰੋਂਗ ਦੰਦਾਂ ਦੇ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਖਾ ਸਕਦੇ ਹਾਂ। ਤੁਸੀਂ ਜ਼ਰੂਰ ਵਿਜ਼ਿਟ ਕਰਿਓ ਵੈਜੀ ਲਵਰਸ ਪੀਜ਼ ਐਂਡ ਸਨੈਕ, 50 ਸਨੀਵੇਲ ਗੇਟ, ਯੂਨਿਟ 8 ਤੇ ਲੋਕੇਸ਼ਨ 9857898889 ਇਸ ਨੰਬਰ ਟੂ ਕਾਲ, 9557988899। ਹਰ ਪ੍ਰਕਾਰ ਦਾ ਵੈਜੀ ਫੂਡ ਇੱਥੇ ਅਵੇਲੇਬਲ ਹੈ, 100% ਵੈਜੀਟੇਰੀਅਨ ਖਾਸ ਕਰ ਲਈ ਹੈ। ਸਵਾਮੀ ਨਾਰਾਇਣ ਐਂਡ ਜੈਨ ਪੋਲਿਸ ਲਈ ਵੀ ਬਹੁਤ ਇੱਥੇ ਵੀਗਨ ਆਪਸ਼ਨਸ ਨੇ। ਸਪੈਸ਼ਲ ਇਹਨਾਂ ਦੀ ਡੀਲ ਦੇ ਤਹਿਤ 2 ਲਾਰਜ ਪੀਜ਼ਾ ਤੁਹਾਨੂੰ ਮਿਲ ਸਕਦੇ ਨੇ 6 ਟੋਪਿੰਗ ਦੇ ਨਾਲ ਸਿਰਫ $19 ਦੇ ਵਿੱਚ। ਪੀਜ਼ਾ ਭਾਵੇਂ ਕੋਈ ਵੀ ਹੋਵੇ, ਪੰਜਾਬੀ ਸਟਾਈਲ, ਸਵਾਮੀ ਨਾਰਾਇਣ ਸਟਾਈਲ, ਪਨੀਰ ਪੀਜ਼ਾ, ਵੈਜੀ ਲਵਰ ਸਪੈਸ਼ਲ ਪੀਜ਼ਾ, ਵਾਈਟ ਗੋਰਮੇ, ਜਾਂ ਫਿਰ ਤੁਸੀਂ ਇਹਨਾਂ ਦੇ ਜੇ ਸਟਰੀਟ ਫੂਡ ਟਰਾਈ ਕਰਨਾ ਤਾਂ ਉਹ ਵੀ ਜ਼ਰੂਰ ਟਰਾਈ ਕਰੋ। ਸੋਇਆ ਨਗੇਟਸ ਹਾਈਲੀ ਰਿਕਮੈਂਡਡ, ਜ਼ਰੂਰ ਉੱਥੇ ਜਾ ਕੇ ਸੋਇਆ ਨਗੇਟਸ ਇੱਕ ਵਾਰੀ ਜ਼ਰੂਰ ਖਾ ਕੇ ਦੇਖਿਓ। 9 50 Sunnyvale Gate Unit 8 Bowen and Mountain Ashby Major Intersection. As you 15 Oscars of the Sunny located at Veggie Lovers Pizza and Snacks. Suddenly is Gurpreet Ji from the association. Hello, good morning. Thank you, thank you for having me. Gurpreet Ji, Sasikal, ki hala ji, theek hai? Very good ji, thank you ji.
ਹਾਂਜੀ ਹਾਂਜੀ, ਸਾਨੂੰ ਤੁਸੀਂ ਜਾਣਕਾਰੀ ਸਾਂਝੀ ਕਰੋ ਜੀ ਕਿ ਜਿਹੜੀ ਕੈਨਨ ਐਸੋਸੀਏਟਸ ਨੇ ਬਹੁਤ ਅੱਜ ਕੱਲ੍ਹ ਕੋਈ ਲੋਕਾਂ ਨੂੰ ਸਰ ਆਡਿਟਸ ਵਗੈਰਾ ਦੀਆਂ ਚਿੱਠੀਆਂ ਆ ਰਹੀਆਂ ਨੇ ਕਿਉਂਕਿ ਨਵਾਂ ਸਾਲ ਮੇਰੇ ਖਿਆਲ ਨਾਲ ਚੜਿਆ ਹੈਗਾ। ਸੋ ਕਈ ਲੋਕ ਕਹਿ ਰਹੇ ਨੇ ਕਿ ਜੀ ਪਲੈਨਿੰਗ ਠੀਕ ਨਹੀਂ ਹੋਈ ਜਾਂ ਪਹਿਲਾਂ ਕੋਈ ਸਲਾਹ ਲੈਣੀ ਚਾਹੀਦੀ ਸੀਗੀ। ਸੋ ਤੁਹਾਡਾ ਇਸ 'ਤੇ ਕੀ ਕਮੈਂਟ ਹੈ, ਮੈਂ ਉਹ ਜ਼ਰੂਰ ਜਾਣਨਾ ਚਾਹਾਂਗਾ।
ਵੈਰੀ ਗੁੱਡ, ਅਗਰ ਤੁਹਾਡਾ ਕੋਈ ਵੀ ਸੀਆਰਏ ਦਾ ਆਡਿਟ ਹੈ ਪਲੀਜ਼ ਕਾਲ ਅਸ, ਕਿਉਂਕਿ ਡੀਲਿੰਗ ਵਿਦ ਬਿਗ ਸਾਈਜ਼ ਟੂ ਲਾਰਜ ਸਾਈਜ਼ ਬਿਜ਼ਨੈਸਿਸ ਐਂਡ dealing with all kinds of revenue Canada audits. So, agar koi revenue Canada to audit hai, mera ek aaga ke tujhe khud don't try to call them and try to resolve it. Tujhe ek accountant ya give us a call, we will represent you, we will make sure ke ki issue hai, ki disclose karna chahida hai, ki nahi karna chahida, ye bhi bahut zaruri hai. Theek hai ji. Dusra, tujhe bilkul sahi kiya ke tax planning jehdi hai, that is the secret. Tax planning de naal audit nahi aate. ਠੀਕ ਹੈ, ਟੈਕਸ ਪਲੈਨਿੰਗ ਦੇ ਨਾਲ ਟੈਕਸ ਸੇਵਿੰਗਸ ਹੁੰਦੀ ਹੈ, ਟੈਕਸ ਪਲੈਨਿੰਗ ਦੇ ਨਾਲ ਯੂ ਆਰ ਮੋਰ ਐਫੀਸ਼ੀਐਂਟ, ਮੋਰ ਪ੍ਰੋਡਕਟਿਵ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਟੈਕਸ ਪਲੈਨਿੰਗ ਅੱਛੀ ਤਰ੍ਹਾਂ ਕਰੋ। ਜਿਵੇਂ ਐਗਜ਼ਾਮਪਲ ਹੈ ਕਿ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਕਿ ਅਸੀਂ ਬਿਜ਼ਨਸ ਸੈਲ ਕਰਨਾ ਹੈ ਕਿ ਅਸੀਂ ਕੀ ਕਰੀਏ। ਸੋ ਅਗਰ ਤੁਸੀਂ ਪਹਿਲੇ ਦੱਸੋਗੇ ਬਿਜ਼ਨਸ ਸੈਲ ਕਰਨਾ, ਦੇਰ ਆਰ ਸੋ ਮੈਨੀ ਆਪਸ਼ਨਸ। ਫੋਰ ਐਗਜ਼ਾਮਪਲ, ਇੱਕ ਹੁੰਦਾ ਜੀ ਲਾਈਫ ਟਾਈਮ ਕੈਪੀਟਲ ਗੇਨਸ ਐਗਜ਼ਾਮਪਸ਼ਨ। ਅਗਰ ਤੁਹਾਡੀ ਕੰਪਨੀ ਦੀ ਸਟਰਕਚਰ ਕੀਤੀ ਜਾਏ ਕਿ ਯੂ ਕੁਆਲੀਫਾਈ ਫੋਰ ਦਿਸ, ਉਹਦੇ ਨਾਲ 8.5 ਲੱਖ ਡਾਲਰ ਤੱਕ ਕੈਪੀਟਲ ਗੇਨ ਮਾਫ ਹੈ। ਠੀਕ ਹੈ, ਹਰ ਇਨਸਾਨ ਨੂੰ every Canadian citizen resident qualifies for that. But a tam bilda sade $100,000 de aas paas deduction tax free agar odi proper tax planning hoye. So a cheeza jehdi ne planning di kitne value hai a you know tusi sade kol aao, you can discuss your business, give you also free consultation, and I think we can assist you in any shape or form.
ਠੀਕ ਹੈ ਜੀ, ਔਰ ਅਸੀਂ ਵੀ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਜੀ ਤੁਹਾਡਾ ਕੰਮ ਬੜਾ ਵੱਧ ਗਿਆ ਹੈਗਾ ਔਰ ਤੁਹਾਨੂੰ ਇੱਕ ਐਸੀ ਅਕਾਊਂਟਿੰਗ ਸਰਵਿਸ ਦੀ ਜ਼ਰੂਰਤ ਹੈਗੀ ਹੈ ਜਿਹੜੀ ਕਿ ਜਿਸ ਤਰ੍ਹਾਂ ਲਗਾਤਾਰ ਗੁਰਪ੍ਰੀਤ ਜੀ ਕਹਿ ਰਹੇ ਨੇ ਕਿ ਟੈਕਸ ਪਲੈਨਿੰਗ, ਕਈ ਵਾਰ ਕੀ ਹੁੰਦਾ ਸਾਲ ਬਾਅਦ ਤੁਸੀਂ ਜਾਂਦੇ ਹੈਗੇ ਹੋ, ਕਈ ਚੀਜ਼ਾਂ ਤੁਸੀਂ ਫਾਈਲ ਕਰਤੀਆਂ ਅੱਧੀਆਂ ਰਹਿ ਗਈਆਂ, ਫਿਰ ਤੁਸੀਂ ਉਹਨਾਂ ਨੂੰ ਜਾ ਕੇ ਪਕੜਾਉਂਦੇ ਹੋ, ਸੋਲਟ ਫਿਰ ਵੀ ਕਰਨਗੇ, ਆਡਿਟ ਆ ਗਈ ਹੈ ਤਾਂ ਵੀ ਚਿੰਤਾ ਦੀ ਗੱਲ ਨਹੀਂ ਹੈ, ਆਡਿਟ ਨੂੰ ਪ੍ਰੋਫੈਸ਼ਨਲੀ ਕਿੱਦਾਂ ਹੈਂਡਲ ਕਰਨਾ ਹੈ ਉਹ ਵੀ ਕਿਨ ਅਕਾਊਂਟਿੰਗ ਤੁਹਾਡੇ ਨਾਲ ਡੀਲ ਕਰਨ ਨੂੰ ਤਿਆਰ ਹੈ, ਬਟ ਬੈਟਰ ਹੈ ਕਿ ਤੁਸੀਂ ਜਦੋਂ ਕਾਰਪੋਰੇਸ਼ਨ ਗਰੋ ਕਰ ਰਹੀ ਹੈ ਜਾਂ ਈਵਨ ਜਦੋਂ ਤੁਸੀਂ ਕਾਰਪੋਰੇਸ਼ਨ ਖੋਲ੍ਹਣੀ ਹੈ ਤੁਸੀਂ ਪਹਿਲਾਂ ਹੀ ਕਿਨ ਅਕਾਊਂਟਿੰਗ ਤੋਂ ਚਲੇ ਜਾਓ ਕਿ ਸਰ ਆ ਸਾਰੇ ਪੇਪਰਸ ਡੇ ਵਨ ਤੋਂ ਤੁਸੀਂ ਇਹਨੂੰ ਆਰਗਨਾਈਜ਼ ਰੱਖੋ, ਔਰ ਕਈ ਵਾਰੀ ਪੈਸੇ ਤੁਸੀਂ ਬਹੁਤ ਬਣਾ ਰਹੇ ਹੋ ਲੇਕਿਨ ਸਮਝ ਨਹੀਂ ਆ ਰਿਹਾ ਕਿ ਜੀ ਕੋਈ ਪੈਸਾ ਟੈਕਸ ਵਿੱਚ ਆਈ ਜਾ ਰਿਹਾ ਜਾਂ ਲੂਜ਼ ਕਰ ਰਹੇ ਹੋ, ਪੈਨਲਟੀਆਂ ਦੇ ਰਹੇ ਹੋ, ਇੰਟਰਸਟ ਦੇਈ ਜਾ ਰਹੇ ਹੋ, ਇਹ ਸਾਰੀ ਚੀਜ਼ ਆਪਣੇ ਆਪ ਆਰਡਰ ਦੇ ਵਿੱਚ ਲੈ ਆਣੀ ਉਹਨਾਂ ਨੇ, ਕਿਨ ਅਕਾਊਂਟਿੰਗ ਤੇ ਤੁਸੀਂ ਪਹੁੰਚ ਜਾਓ, ਦੇ ਵਿਲ ਹੈਲਪ ਯੂ. ਸਰ ਕਿਸ ਕਿਸ ਤਰ੍ਹਾਂ ਦੀਆਂ ਕੰਪਨੀਜ਼ ਨਾਲ ਬੇਸਿਕਲੀ ਤੁਸੀਂ ਡੀਲ ਕਰਦੇ ਹੋ, ਡਾਕਟਰਸ ਹੈ ਜਾਂ ਪ੍ਰੋਫੈਸ਼ਨਲਸ ਹੈ, ਕੋਈ ਟਰੱਕਿੰਗ ਵਾਲੇ, ਇੱਕ ਵੱਡਾ ਹੋਟਲ ਹੈ ਕਿਸੇ ਦਾ, ਉਹ ਕਹਿੰਦੇ ਜੀ ਸਾਡੇ ਕੋਲ ਤਾਂ ਇੰਪਲੋਈਜ਼ ਬਹੁਤ ਨੇ, ਸਾਡੇ ਆਪਣੇ 8 ਹੋਟਲ ਨੇ, ਇਹ ਸਾਰਾ ਕੁਝ ਕਿੱਦਾਂ ਡੀਲ ਕਰਦੇ ਹੋ ਤੁਸੀਂ, ਇਹ ਦੱਸੋ.
ਸਾਡੇ ਕੋਲ ਸਾਰੇ ਕਿਸਮ ਦੇ ਇੰਡਸਟਰੀ ਦੇ ਕਲਾਇੰਟ ਨੇ ਜੀ, ਵੀ ਡੀਲਿੰਗ ਵਿਦ ਲੋਟਸ ਆਫ ਡਾਕਟਰ, ਅੱਜ ਕੱਲ੍ਹ ਕਾਫੀ ਲੋਇਰ ਸਾਡੇ ਨਾਲ, ਕਿਉਂਕਿ ਲੋਇਰ ਦਾ ਇੱਕ ਸਪੈਸ਼ਲਾਈਜ਼ ਸੋਫਟਵੇਅਰ ਹੈ ਬੀ ਸੀ ਲਾ, ਉਹਨਾਂ ਦਾ ਵੀ ਅਸੀਂ ਹੈਂਡਲ ਕਰੀਦਾ, ਐਂਡ ਵੀ ਆਲਸੋ ਡੀਲਿੰਗ ਵਿਦ ਲੋਟ ਆਫ ਹੋਟਲ ਬਿਲਡਰ, ਅੱਜ ਕੱਲ੍ਹ ਕਾਫੀ ਕਮਰਸ਼ਲ ਜਿਹੜੇ ਵੀ ਪਲਾਜ਼ੇ ਬਣਾ ਰਹੇ ਨੇ ਉਹਨਾਂ ਦਾ ਵੀ ਅਸੀਂ ਕਾਫੀ ਹੈਂਡਲ ਕਰਦੇ ਹਾਂ. ਸੋ ਕੋਈ ਵੀ ਬਿਜ਼ਨਸ ਐਨੀ ਸਾਈਜ਼ ਹੈ ਉਹਦੇ ਵਿੱਚ ਸਟਰਕਚਰ ਜਿਹੜਾ ਉਹ ਬਹੁਤ ਜ਼ਰੂਰੀ ਹੈ. ਸੋ ਅਸੀਂ ਵੀ ਹੈਲਪ ਦਮ ਵਿਦ ਟੈਕਸ ਸਟਰਕਚਰ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ, ਦੋ ਕੰਪਨੀ ਨੇ, ਚਾਰ ਕੰਪਨੀਆਂ ਨੇ, ਉਸ ਤਰ੍ਹਾਂ ਕਿਸ ਤਰ੍ਹਾਂ ਡਿਵੀਡੈਂਡ ਹੋਣਾ ਚਾਹੀਦਾ, ਕਿਸ ਤਰ੍ਹਾਂ ਪੈਸੇ ਇੱਕ ਦੂਜੇ ਨੂੰ ਲੋਨ ਦੇਣੇ ਚਾਹੀਦੇ. ਸੋ ਵੀ ਅਸਿਸਟ ਇਨ ਆਲ ਆਫ ਦਿਸ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬਿਜ਼ਨਸ ਮੈਨ ਨੇ ਦੇ ਆਰ ਵੈਰੀ ਗੁੱਡ ਐਟ ਡੂਇੰਗ ਬਿਜ਼ਨਸ, ਬਟ ਟੈਕਸ ਸਟਰਕਚਰ ਐਂਡ ਟੈਕਸ ਪਲੈਨਿੰਗ ਆਈ ਥਿੰਕ ਦੈਟ ਇਜ਼ ਵੇਅਰ ਵੀ ਕੈਨ ਹੈਲਪ ਦੈਮ.
ਬਿਲਕੁਲ ਜੀ, ਔਰ ਬੜੇ ਬੜੇ ਮਾਹਿਰ ਜਿਹੜੇ ਨੇ ਉਹ ਇੱਥੇ ਮਾਰ ਖਾ ਜਾਂਦੇ ਨੇ ਕਿ ਤੁਸੀਂ ਬਿਜ਼ਨਸ ਕਰਨ 'ਚ ਬੜੇ ਵਧੀਆ ਹੁੰਦੇ ਹੋ ਲੇਕਿਨ ਟੈਕਸੇਸ਼ਨ, ਅਕਾਊਂਟਿੰਗ, ਪੈਸੇ ਦਾ ਲੈਣ ਦੇਣ ਦਾ ਮਾਮਲਾ, ਜਿਸ ਤਰ੍ਹਾਂ ਹੁਣੇ ਉਹਨੇ ਦੱਸਿਆ ਵੀ ਕਿਹੜੀ ਕੰਪਨੀ ਨੂੰ ਲੋਨ ਕਿੱਦਾਂ ਦੇਣਾ ਨਹੀਂ ਦੇਣਾ, ਇਹ ਗਲਤੀਆਂ ਨੁਕਸਾਨ ਕਰ ਜਾਂਦੀਆਂ, ਔਰ ਬਹੁਤ ਬੜੇ ਬੜੇ ਇਹਦੇ 'ਤੇ ਮਾਰ ਖਾ ਜਾਂਦੇ ਨੇ, ਬੜੇ ਲੋਕ ਅਸੀਂ ਦੇਖਿਆ ਮਾਰ ਖਾ ਜਾਂਦੇ. ਸੋ ਬੈਟਰ ਆ ਸਲਾਹ ਜ਼ਰੂਰ ਲੈ ਲਓ ਕੈਨ ਅਕਾਊਂਟਿੰਗ ਸਰਵਿਸ ਦੇ ਉੱਤੇ. ਸਰ ਆਪਣਾ ਤੁਸੀਂ ਕੰਟੈਕਟ ਡਿਟੇਲਸ ਵੀ ਸਾਂਝੀਆਂ ਕਰੋ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਡਿਟੇਲ ਦੇ ਵਿੱਚ ਪ੍ਰੋਗਰਾਮ ਜਿਹੜਾ ਹੈ ਜੀ ਉਸੀ ਚੈਨਲ ਵਾਈ 'ਤੇ ਮੈਂ ਕਰਨਾ ਚਾਹ ਰਿਹਾ, ਅਤੇ ਤਾਂ ਕਿ ਤੁਸੀਂ ਵੀ ਆਓ ਔਰ ਬੜੀ ਡਿਟੇਲ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ, ਇਹਨਾਂ ਨੂੰ ਜਿਹੜੀਆਂ ਬਾਰੀਕੀਆਂ ਉਹਨਾਂ ਦੇ ਸਮਝੀਏ. ਫੋਨ ਨੰਬਰ ਜ਼ਰੂਰ ਦਿਓ, ਕੰਟੈਕਟ ਡਿਟੇਲ ਸਰ ਸਾਂਝੀਆਂ ਕਰੋ.
ਥੈਂਕ ਯੂ ਜੀ. ਸੋ ਸਾਡਾ ਆਫਿਸ ਹੈਗਾ 110 ਮੈਥਿਸਨ ਬੁਲੇਵਾਰਡ ਵੈਸਟ, ਮੇਜਰ ਇੰਟਰਸੈਕਸ਼ਨ ਹੈ ਜੀ ਹਾਈਵੇ 10 ਐਂਡ ਮੈਥਿਸਨ, ਅਤੇ ਜਿੱਥੇ ਰੈਵਨਿਊ ਕੈਨੇਡਾ ਦੀ ਬਿਲਡਿੰਗ ਹੈ, ਦੈਟ ਇਜ਼ ਦ ਮੇਨ ਮਾਰਟ. ਸੋ ਸਾਡਾ ਟੈਲੀਫੋਨ ਨੰਬਰ ਹੈ ਜੀ 905-789-8484,
kenaccounting.com. ਨੰਬਰ ਫਿਰ ਇੱਕ ਵਾਰੀ ਨੋਟ ਕਰੋ 905-789-8484. ਬਹੁਤ ਸ਼ੁਕਰੀਆ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ. ਥੈਂਕ ਯੂ ਜੀ.
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ.
ਥੈਂਕ ਯੂ ਜੀ. ਔਰ ਕੋਈ ਵੀ ਸਾਡੇ ਕਿਸੇ ਵੀ ਸਪੌਂਸਰ ਦਾ ਕਦੇ ਵੀ ਨੰਬਰ ਲੈਣਾ ਹੋਵੇ ਤੇ 416-475-5000 ਤੁਸੀਂ ਇਸ ਨੰਬਰ ਦੇ ਉੱਤੇ ਟੈਕਸਟ ਪਾ ਦਿਓ ਕਿ ਸਾਨੂੰ ਇਹ ਸਪੌਂਸਰ ਦਾ ਨੰਬਰ ਚਾਹੀਦਾ. ਤੁਸੀਂ ਗੱਡੀ ਡਰਾਈਵ ਕਰ ਰਹੇ ਹੋ ਇਸ ਵੇਲੇ ਜਾਂ ਆਫਿਸ ਬੈਠੇ ਹੋ, ਨੰਬਰ ਨਹੀਂ ਨੋਟ ਕਰ ਸਕਦੇ, 416-475-5000 ਤੇ ਫੋਨ ਕਰ ਸਕਦੇ ਹੋ. ਔਰ ਹੁਣ ਸਾਡੇ ਕਾਲਰ ਨੂੰ ਰਿਕੁਐਸਟ ਹੈਗੀ ਹੈ ਕਿ ਅਸੀਂ ਗੱਲਬਾਤ ਜਿਹੜੀ ਹੈ ਜੀ ਚਾਹੇ ਪੋਲੀਟਿਕਸ ਦੀ ਜਾਂ ਹੋਰ ਜਿਹੜੀ ਹੈ ਉਹ ਬਾਅਦ 'ਚ ਕਰਾਂਗੇ ਜੀ. ਹੁਣ ਸਾਡੇ ਕੋਲ, ਕਿਉਂਕਿ ਸਾਡੇ ਖਾਸ ਮਹਿਮਾਨ ਇਸ ਵੇਲੇ ਸਾਡੇ ਕੋਲ ਪਹੁੰਚ ਚੁੱਕੇ ਨੇ, ਸੋ ਉਹਨਾਂ ਦਾ ਅਸੀਂ ਸਵਾਗਤ ਕਰ ਲਈਏ. ਤਿੰਨ ਖਾਸ ਜਣੇ ਹੈਗੇ ਨੇ, ਸੋ ਕਮਲ ਭਾਟੀਆ ਸਾਹਿਬ ਨੂੰ ਵੀ ਅਸੀਂ 2-3 ਮਿੰਟ ਦਾਂਗੇ, ਲੇਕਿਨ ਪਹਿਲਾਂ ਅਸੀਂ ਸਵਾਗਤ ਕਰ ਲਈਏ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਬਰਵਾਲ. ਪੀਕੇ ਸਬਰਵਾਲ ਜੀ, ਵੈਲਕਮ ਸਰ, ਹਾਊ ਆਰ ਯੂ?
ਗੁੱਡ ਮਾਰਨਿੰਗ ਸਰ, ਥੈਂਕ ਯੂ ਵੈਰੀ ਮਚ, ਐਂਡ ਗੁੱਡ ਮਾਰਨਿੰਗ ਟੂ ਅਵਰ ਲਿਸਨਰਸ. ਥੈਂਕ ਯੂ.
ਗੁੱਡ ਮਾਰਨਿੰਗ ਸਰ ਜੀ, ਔਰ ਪੰਕਜ ਬੁੰਗਾ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ.
ਥੈਂਕ ਯੂ ਸੋ ਮਚ ਯੁਧਵੀਰ ਜੀ, ਤੇ ਮੇਰੀ ਤਰਫੋਂ ਵੀ ਗੁੱਡ ਮਾਰਨਿੰਗ ਸਭ ਨੂੰ ਸਰ.
ਗੁੱਡ ਮਾਰਨਿੰਗ ਜੀ. ਓਪਨਿੰਗ ਸਟੇਟਮੈਂਟ ਸੁਣਨ ਤੋਂ ਪਹਿਲਾਂ ਮੈਂ ਕਮਲ ਭਾਟੀਆ ਸਾਹਿਬ ਦੇ ਨਾਲ ਜਿਹੜਾ ਗੱਲ ਕਰ ਲਾਂ ਮੌਰਗੇਜ ਦੀ 1-2 ਮਿੰਟ, ਔਰ ਫਿਰ ਓਪਨਿੰਗ ਸਟੇਟਮੈਂਟ ਸੁਣ ਗਈਆਂ, ਫਿਰ ਤੁਹਾਡੀਆਂ ਕਾਲਸ, ਸਾਰੀਆਂ ਲਾਈਨਸ ਇਸ ਵੇਲੇ ਬਿਜ਼ੀ ਨੇ, ਬਟ ਇੱਕ ਹੀ ਰਿਕੁਐਸਟ ਆ ਗਿਰੀਸ਼ ਜੀ, ਭੁਪਿੰਦਰ ਸਾਹਿਬ ਸਾਰਿਆਂ ਨੂੰ ਕਿ ਸਿਰਫ ਰੀਅਲ ਸਟੇਟ ਇਕਨੋਮੀ ਜਾਂ ਪੈਸੇ ਦੇ ਲੈਣ ਦੇਣ ਦੀ ਜਿਹੜੀ ਗੱਲਬਾਤ ਆ ਉਹੀ ਅਸੀਂ ਹੁਣ ਕਰਾਂਗੇ. ਸੋ ਬਾਕੀ ਗੱਲਾਂ ਜਿਹੜੀਆਂ ਪੋਲੀਟਿਕਸ ਦੀ, ਮੈਨੂੰ ਪਤਾ ਦਿੱਲੀ ਦੇ ਵਿੱਚ ਇਲੈਕਸ਼ਨਸ ਹੋਈਆਂ, ਹਰ ਕੋਈ ਆਪਣੀ ਗੱਲ ਕਰਨਾ ਚਾਹ ਰਿਹਾ, ਤੋ ਉਹ ਫਿਰ ਬਾਅਦ 'ਚ ਹੋਣਗੀਆਂ. ਹਾਂਜੀ ਕਮਲ ਭਾਟੀਆ ਜੀ, ਵੈਲਕਮ ਸਰ, ਹਾਊ ਆਰ ਯੂ?
ਬਹੁਤ ਵਧੀਆ ਯੁਧਵੀਰ ਜੀ, ਤੁਹਾਡੀ ਗੱਲਾਂ ਸੁਣ ਕੇ ਬੜਾ ਚੰਗਾ ਲੱਗਦਾ ਹੈ, ਬਟ ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ ਕਿਉਂਕਿ ਸਬਰਵਾਲ ਸਾਹਿਬ ਵੀ ਬੈਠੇ ਦੇ ਨੇ, ਮੋਂਗਾ ਜੀ ਵੀ ਬੈਠੇ ਦੇ ਨੇ, ਤੇ ਮੈਂ ਮੋਰਗੇਜ ਦੀ ਗੱਲ ਕਰ ਲਾਂ ਫਟਾਫਟ. ਮੋਰਗੇਜ ਦੀ ਇਸ ਵੇਲੇ ਬਹੁਤ ਡਿਮਾਂਡ ਆ ਰਹੀ ਹੈ, ਬਿਕੋਜ਼ ਰੀਅਲ ਇਸਟੇਟ ਮਾਰਕੀਟ ਬੜੀ ਗਰੋ ਕਰ ਰਹੀ ਹੈ, ਉਸ ਹਿਸਾਬ ਨਾਲ ਪ੍ਰਾਈਸਿਸ ਪ੍ਰੋਪਰਟੀ ਦੀ ਵਧਦੀ ਜਾਂਦੀ ਪਈ ਹੈ, ਐਂਡ ਅਫੋਰਡੇਬਿਲਿਟੀ ਫੋਰ ਜਨਰਲ ਪੀਪਲ ਘਟਦੀ ਜਾਂਦੀ ਪਈ ਹੈ ਤੇ ਕਈ ਲੋਕੀ ਗਲਤੀ ਕਰਦੇ ਪਏ ਨੇ ਦੇ ਆਰ ਰੀਚਿੰਗ ਬਿਯੋਂਡ ਦੇਅਰ ਲਿਮਿਟ ਐਂਡ ਇਨ ਦੀ ਲੋਂਗ ਰਨ ਇਹ ਪ੍ਰੋਬਲਮ ਆ ਜਾਂਦੀ ਲੋਕਾਂ ਨੂੰ ਲਾਸਟ ਈਅਰ 1,37,000 ਬੰਦਿਆਂ ਨੇ ਕੈਨੇਡੀਅਨਸ ਨੇ ਦੇ ਹੈਵ ਫਾਈਲਡ ਫੋਰ ਇਨਸੋਲਵੈਂਸੀ ਵਿਚ ਇਜ ਮੋਰ ਦੈਨ 9.5% ਈਅਰ ਓਵਰ ਈਅਰ ਇਨਕਰੀਜ਼ ਤੇ ਇਸ ਵਾਸਤੇ ਮੈਂ ਸਾਰਿਆਂ ਨੂੰ ਇਹੀ ਸਲਾਹ ਦਿੰਦਾ ਵਾਂ ਕਿ ਜਿਸ ਵੇਲੇ ਮੋਰਗੇਜ ਲੈਣੀ ਹੈ ਪਹਿਲੇ ਪਲੈਨਿੰਗ ਕਰ ਲਓ ਚੰਗੀ ਤਰ੍ਹਾਂ ਪਲੈਨਿੰਗ ਕਰ ਲਓ ਕਿ ਤੁਸੀਂ ਉਹ ਪ੍ਰੋਡਕਟ ਲਓ ਉਸ ਤਰ੍ਹਾਂ ਦੀ ਮੋਰਗੇਜ ਕਰਵਾਓ ਉਸ ਤਰ੍ਹਾਂ ਦੀ ਪ੍ਰੋਪਰਟੀ ਦੀ ਪਲੈਨਿੰਗ ਕਰੋ ਜੋ ਤੁਸੀਂ ਸਾਂਭ ਸਕੋ ਇਹ ਨਾ ਹੋਵੇ ਕਿ ਪਿੱਛੋਂ ਜਿਹੜਾ ਨਾ ਪ੍ਰੋਪਰਟੀ ਤੇ ਲਈ ਖੁਸ਼ੀ ਵਾਸਤੇ ਲੇਕਿਨ ਟੈਨਸ਼ਨ ਮਹੀਨੇ ਦੀ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਤੁਸੀਂ ਆਪਣੀ ਟੈਨਸ਼ਨਾਂ 'ਚ ਹੀ ਪਏ ਰਹੇ ਤੇ ਮੋਰਗੇਜ ਲੈ ਜਿਸ ਤਰ੍ਹਾਂ ਰੀਅਲ ਇਸਟੇਟ ਵਾਸਤੇ ਜੁਦਵੀਰ ਜੀ ਲੋਕੇਸ਼ਨ 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 ਮੋਰਗੇਜ ਵਾਸਤੇ ਪਲੈਨਿੰਗ ਪਲੈਨਿੰਗ ਪਲੈਨਿੰਗ
ਪਲੈਨਿੰਗ ਪਲੈਨਿੰਗ ਮੋਰਗੇਜ ਵਾਸਤੇ ਜਿਸ ਤਰ੍ਹਾਂ ਦੱਸ ਹੀ ਰਹੇ ਨੇ ਭਾਟੀਆ ਸਾਹਿਬ ਕਿ ਮੋਰਗੇਜ ਵਾਸਤੇ ਪਲੈਨਿੰਗ 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 ਬਹੁਤ ਜ਼ਰੂਰੀ ਹੈ ਔਰ ਮੈਨੂੰ ਤੁਹਾਡਾ ਦੂਸਰਾ ਸਲੋਗਨ ਵੀ ਯਾਦ ਹੈ ਮੋਰਗੇਜ ਵਿਦ ਪੀਸ ਆਫ ਮਾਈਂਡ ਮਤਲਬ ਸ਼ਾਂਤੀ ਦੇ ਨਾਲ ਵਿਦ ਪੀਸ ਆਫ ਮਾਈਂਡ ਜੇ ਤੁਸੀਂ ਮੋਰਗੇਜ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮਲ ਭਾਟੀਆ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਸਰ ਜੀ ਫੋਨ ਨੰਬਰ ਦਿਓ ਆਪਣਾ
ਹਾਂਜੀ ਮੇਰਾ ਫੋਨ ਨੰਬਰ ਹੈ 416-564-62-67 ਦੈਟ ਇਜ਼ 416-564-6267 ਜੁਦਵੀਰ ਜੀ ਐਜ ਏ ਰਿਨਿਊਅਲ ਹੈ ਬਿਜ਼ਨਸ ਫੋਰ ਸੈਲਫ ਹੈ ਟਰੱਕ ਓਨਰ ਓਪਰੇਟਰ ਨੇ ਫਸਟ ਟਾਈਮ ਹੋਮ ਬਾਇਰ ਹੈ ਡੈਟ ਕੰਸੋਲੀਡੇਸ਼ਨ ਨੇ ਰਿਨਿਊਅਲ ਆ ਰਹੀ ਹੈ ਨਈ ਪ੍ਰੋਪਰਟੀ ਲੈ ਰਹੇ ਨੇ ਅਸੀਂ ਇਹ ਸਾਰਾ ਕੁਛ ਕਰਨੇ ਆ ਕਿਸੇ ਦੀ ਕਲੋਜ਼ਿੰਗ ਵਿੱਚ ਜਾਂ ਰਿਨਿਊਅਲ 'ਚ ਜ਼ਿਆਦਾ ਟਾਈਮ ਨਹੀਂ ਬਚਿਆ ਉਹ ਵੀ ਕੋਂਟੈਕਟ ਕਰ ਲੈਣ ਐਂਡ ਅਸੀਂ ਉਹਨਾਂ ਨੂੰ ਗਾਈਡ ਕਰ ਦਿਆਂਗੇ ਤੇ ਅਗਰ ਉਹਨਾਂ ਨੇ ਚਾਹ ਤੇ ਉਹਨਾਂ ਦੀ ਮੋਰਗੇਜ ਵੀ ਕਰਵਾ ਦਾਂਗੇ
ਠੀਕ ਹੈ ਜੀ ਕੀ ਬਾਤ
ਚਿਹਰੇ ਤੇ ਸ਼ਿਕਰ ਨਹੀਂ ਦਿਲ 'ਚ ਸਕੂਨ ਹੋਣਾ ਚਾਹੀਦਾ ਜੁਦਵੀਰ ਜੀ
ਚਿਹਰੇ ਤੇ ਸ਼ਿਕਰ ਨਹੀਂ ਦਿਲ ਦੇ ਵਿੱਚ ਸਕੂਨ ਕਮਲ ਭਾਟੀਆ ਸਾਹਿਬ ਨਾਲ ਸੰਪਰਕ ਕਰੋ ਬਹੁਤ ਸ਼ੁਕਰੀਆ ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ ਸਰ
416-564-6267 416-564-62-67 ਥੈਂਕ ਯੂ ਜੁਦਵੀਰ ਜੀ ਆਲ ਦੀ ਬੈਸਟ
ਥੈਂਕ ਯੂ ਸਰ ਆਲ ਦੀ ਬੈਸਟ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੀ ਪੀਕੇ ਜੀ ਪਹਿਲਾਂ ਤੁਹਾਡੀ ਓਪਨਿੰਗ ਸਟੇਟਮੈਂਟ ਔਰ ਫਿਰ ਪੰਕਜ ਜੀ ਤੁਹਾਡੀ ਓਪਨਿੰਗ
ਜੀ ਓਪਨਿੰਗ ਸਟੇਟਮੈਂਟ ਤੇ ਮੈਂ ਜੋ ਬੋਲਾਂਗਾ ਬਸ ਇਹੀ ਕਹਾਂਗਾ ਕਿ ਤੁਸੀਂ ਤੁਹਾਡੀ ਗੱਲਾਂ ਪਤਾ ਨਹੀਂ ਕੀ ਭਵਿੱਖਬਾਣੀ ਹੁੰਦੀ ਹੈ ਕੀ ਹੁੰਦਾ ਤੁਸੀਂ ਠੀਕ ਹੋਈ ਜਾ ਰਹੇ ਹੋ ਮੈਂ ਗਲਤ ਹੋਈ ਜਾ ਰਿਹਾ ਆਰ ਬੀ ਸੀ ਦੀ ਰਿਪੋਰਟ ਆ ਗਈ ਹੈ ਕਿ ਡਬਲ ਡਿਜਿਟ ਜੰਪ ਦੀ ਉਮੀਦ ਕਰ ਰਹੇ ਨੇ ਇਸ ਸਾਲ ਤੁਸੀਂ 9% 8-9% ਕਹਿ ਰਹੇ ਸੀ ਦੱਸ ਦਿਓ ਤੁਸੀਂ ਉਹ ਤੁਹਾਡੇ ਵੀ ਅੱਗੇ ਵੱਧ ਗਈ ਆਰ ਬੀ ਸੀ ਔਰ ਮੈਂ ਆਪਣੇ 4-4.5 'ਚ ਲਟਕਾ ਰਹਿ ਗਿਆ ਹਾਂਜੀ ਸਰ ਅਤੇ ਮੈਂ ਪੜ੍ਹ ਰਿਹਾ ਸੀ ਆਰ ਬੀ ਸੀ ਦੀ ਰਿਪੋਰਟ ਅਤੇ ਮੈਂ ਕਿਹਾ ਮੇਰੀ ਤੁਹਾਡੀ ਸ਼ਕਲ ਸਾਹਮਣੇ ਆ ਰਹੀ ਸੀ ਕਿ ਮੈਂ ਕਿਹਾ ਦੇਖੋ ਯਾਰ ਵਰਡ ਬਾਈ ਵਰਡ ਪੜ੍ਹ ਦੇਣਾ ਮਾਰਕੀਟ ਇਜ਼ ਸ਼ੋਇੰਗ ਸਾਈਨਸ ਆਫ ਓਵਰ ਹੀਟਿੰਗ ਵਿਦ ਲੋਅਰ ਇਨਵੈਂਟੋਰੀਜ਼ ਰਾਈਜ਼ਿੰਗ ਪ੍ਰਾਈਜ਼ ਐਂਡ ਸੇਲਸ ਟੂ ਲਿਸਟਿੰਗ ਰੇਸ਼ੀਓਜ਼ 0.7 ਵਿਚ ਸਜੈਸਟ ਸ਼ਾਰਪਰ ਪ੍ਰਾਈਜ਼ ਗੇਨਸ ਇਨ ਦਾ ਨੀਅਰ ਟਰਮ ਨਾਲ ਉਹ ਇਹ ਵੀ ਕਹਿ ਰਹੇ ਨੇ ਦ ਮਾਰਕੀਟ ਕੁਡ ਸੀ ਇਟਸ ਬੈਂਚਮਾਰਕ ਪ੍ਰਾਈਜ਼ ਰਾਈਜ਼ ਬਾਈ ਡਬਲ ਡਿਜਿਟਸ ਇਨ ਦਾ ਮੰਥਸ ਅਹੈਡ ਐਸ ਵੀ ਦੇਖ ਲਓ ਤਾਂ ਟਾਈਟ ਮਾਰਕੀਟ ਰਿਮੇਨ ਰਹੇਗੀ ਬਿਲਕੁਲ ਇਹ ਸਾਲ ਚਲੋ ਇਹ ਗੱਲ ਤਾਂ ਚਲੋ ਯੁਦਵੀਰ ਜੀ ਤੁਹਾਡੀ ਗੱਲ ਬਹੁਤ ਕਲੋਜ਼ ਹੋ ਗਈ ਨਾਲ ਰਮਨ ਜੀ ਦੀ ਵੀ ਲੇਕਿਨ ਟੂ ਬੀ ਆਨੈਸਟ ਆਈ ਐਮ ਨੋਟ ਹੈਪੀ ਵਿਦ ਦਿਸ ਰਿਪੋਰਟ ਇਸ ਕਰਕੇ ਨਹੀਂ ਕਿ ਵੀ ਮੇਰੀ ਬਾਤ ਗਲਤ ਹੈ ਮੇਰੇ ਨਾਲ ਇਕਨੋਮਿਸਟ ਬੈਠੇ ਨੇ ਬੜੇ ਬਹੁਤ ਸ਼ਾਰਪ ਮੋਂਗਾ ਸਾਹਿਬ ਅਗਰ ਇਹ ਵੰਸ ਸੈਡਿਡ ਮਾਰਕੀਟ ਹੋ ਜਾਂਦੀ ਹੈ ਸਰ ਦੁਬਾਰਾ ਇਟ ਇਜ਼ ਬੈਡ ਫਾਰ ਦਾ ਇਕੋਨਮੀ ਅਗਰ ਇਹ ਬੈਲੈਂਸਡ ਮਾਰਕੀਟ ਰਹਿੰਦੀ ਹੈ ਇਟ ਇਜ਼ ਗੁੱਡ ਫਾਰ ਦਾ ਬਾਇਰਸ ਇਟਸ ਗੁੱਡ ਫਾਰ ਦਾ ਸੈਲਰ ਇਟ ਗੁੱਡ ਫਾਰ ਦਾ ਰੀਅਲ ਸਟੇਟ ਇਟਸ ਗੁੱਡ ਫਾਰ ਦਾ ਇਕੋਨਮੀ ਐਸ ਏ ਹੋਲ ਲੇਕਿਨ ਅਗਰ ਇਹ ਉਹੀ ਹਾਲ ਹੋ ਗਿਆ 2015-2016 ਵਾਲਾ ਸੈਲਰਸ ਮਾਰਕੀਟ ਵਿਚ ਇਜ਼ ਨਾਟ ਗੁੱਡ ਮੋਂਗਾ ਸਾਹਿਬ ਤੁਸੀਂ ਕੀ ਕਹਿੰਦੇ ਮੈਨੂੰ
ਬਿਲਕੁਲ ਯੁਧਵੀਰ ਜੀ ਮੈਂ ਪੀ ਕੇ ਜੀ ਨਾਲ ਐਗਰੀ ਕਰਦਾ 100% ਬਿਕੋਜ਼ ਇਹ ਚੀਜ਼ ਅਗਰ ਹੋ ਗਈ ਤਾਂ ਸਾਡੀ ਮਾਰਕੀਟ ਨੂੰ ਪ੍ਰੋਬਲਮ ਆ ਜਾਏਗੀ ਹੁਣ ਕੱਲ੍ਹ ਦੀ ਰਿਪੋਰਟ ਹੈ ਯੁਧਵੀਰ ਜੀ ਕਿ ਇਹ ਸੋਚ ਰਹੇ ਸੀਗੇ ਕਿ ਸਟ੍ਰੈਸ ਨੂੰ ਥੋੜ੍ਹਾ ਜਿਹਾ ਲੂਜ਼ ਕੀਤਾ ਜਾਵੇ ਹਲੇ ਕੱਲ੍ਹ ਦੀ ਰਿਪੋਰਟ ਹੀ ਆਈ ਹੈ ਉਹਨਾਂ ਨੇ ਪੂਰਾ ਦਿੱਤਾ ਹੈ ਕਿ ਗਵਰਨਮੈਂਟ ਅੰਦਰੋਂ ਅੰਦਰੋਂ ਸੋਚ ਰਹੀ ਹੈ ਕਿ ਹੋ ਸਕਦਾ ਹੈ ਇਹ ਸਟ੍ਰੈਸ ਨੂੰ ਥੋੜ੍ਹਾ ਜਿਹਾ ਲੂਜ਼ ਕੀਤਾ ਜਾਵੇ ਲੇਕਿਨ ਅਗਰ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਆਰ ਬੀ ਸੀ ਇਹ ਕਹਿ ਰਿਹਾ ਕਿ 10% ਵੱਧ ਜਾਏਗਾ ਇਹ ਵੱਧ ਜਾਏਗਾ ਤਾਂ ਇਹ ਸਟ੍ਰੈਸ ਟੈਸਟ ਬਿਲਕੁਲ ਲੂਜ਼ ਨਹੀਂ ਹੋਏਗਾ ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕੋਈ ਪ੍ਰੈਡਿਕਸ਼ਨਸ ਆ ਗਈਆਂ ਔਰ ਪੀ ਕੇ ਜੀ ਬਿਲਕੁਲ ਸਹੀ ਕਹਿ ਰਹੇ ਨੇ ਇਨਵੈਂਟਰੀ ਇਸ ਵੇਲੇ ਮਾਰਕੀਟ 'ਚ ਹੈ ਨਹੀਂ ਸੋ ਜਿਹੜੇ ਛੋਟੇ ਘਰ ਨੇ ਮੇਰੇ ਖਿਆਲ ਉਹ ਬਹੁਤ ਜ਼ਿਆਦਾ ਵਧੇ ਪਏ ਨੇ
ਮਲਟੀਪਲ ਆਫਰ ਮੇਰਾ ਮੇਰੇ ਮੇਰੇ ਕੱਲ ਪਰਸੋਂ ਰਿਪੋਰਟ ਹੈ ਮੇਰੇ ਜਿਹਨੇ ਇੰਗਲਿਸ਼ ਕਿਤਾਬ ਕਰ 17 ਆਫਰ 17 ਆਫਰ
ਸੋ 7 8 ਲੱਖ 9 ਲੱਖ ਦੇ ਏਡ ਗੇਟ ਜਿਹੜੇ ਮਕਾਨ ਪਏ ਨੇ ਨਾ ਮਿਲੀਅਨ ਤੋਂ ਥੱਲੇ ਥੱਲੇ ਦੇ ਜਿਹੜੇ ਮਕਾਨ ਨੇ ਉਹਦੇ ਤੇ ਮਲਟੀਪਲ ਆਫਰਸ ਚੱਲ ਰਹੀਆਂ ਨੇ ਕਿਉਂਕਿ ਉਸ ਤੋਂ ਉੱਪਰ ਵਾਲਾ ਤਾਂ ਵਿਚਾਰਾ ਅਫੋਰਡ ਹੀ ਨਹੀਂ ਕਰ ਸਕਦਾ ਕਿਉਂਕਿ ਉਹਦਾ ਮੋਰਗੇਜ ਨਹੀਂ ਹੋਵੇਗਾ ਔਰ ਮੋਰਗੇਜ ਹੋਵੇਗਾ ਵੀ ਤਾਂ ਮੰਨ ਲਓ 2 ਮਿਲੀਅਨ ਦਾ ਮਕਾਨ ਕਿਸੇ ਨੇ ਲੈਣਾ ਹੈ ਤਾਂ ਮਿਲੀਅਨ ਦਾ ਮੋਰਗੇਜ ਲੈਣ ਵਾਸਤੇ ਉਹਨੂੰ ਲਗਭਗ 2-2.5 ਲੱਖ ਦੀ ਇਨਕਮ ਚਾਹੀਦੀ ਹੈ ਮਿਲੀਅਨ ਦਾ ਮੋਰਗੇਜ ਲੈਣ ਵਾਸਤੇ ਔਰ ਮਿਲੀਅਨ ਉਹਦੇ ਕੋਲ ਜੇਬ ਚ ਹੋਣਾ ਚਾਹੀਦਾ ਉਹ ਮਕਾਨ ਨੂੰ ਖਰੀਦਣ ਵਾਸਤੇ 2 ਲੱਖ 2 ਮਿਲੀਅਨ ਦਾ ਹੋ ਗਿਆ ਸੋ ਅਗਰ 2 ਮਿਲੀਅਨ ਦਾ ਮਕਾਨ ਕਿਸੇ ਨੇ ਖਰੀਦਣਾ ਤਾਂ 4-5 ਲੱਖ ਡਾਲਰ ਦੀ ਇਨਕਮ ਦਿਖਾਉਣੀ ਪੈਂਦੀ ਹੈ ਵਿਚ ਇਜ਼ ਦੈਟਸ ਵਾਈ 2 ਮਿਲੀਅਨ ਅਬਵ ਜਿਹੜੇ ਮਕਾਨ ਨੇ ਉਹ ਵੀ ਖੜੇ ਨੇ ਆਲਮੋਸਟ ਉਹੀ ਖਰੀਦ ਪਾ ਰਹੇ ਨੇ ਜਿਹਨਾਂ ਕੋਲ ਪੈਸਾ ਹੈ ਜਿਹੜੇ ਮਿਲੀਅਨ ਤੋਂ ਥੱਲੇ ਦੇ ਨੇ ਉਹਦੇ 'ਚ ਅੱਗ ਲੱਗੀ ਪਈ
ਹੈ ਔਰ ਦੂਜੇ ਪਾਸੇ ਰੈਂਟਲ ਨੂੰ ਦੇਖੋ ਅਗਰ ਪ੍ਰਾਈਸ ਵਧਣਗੇ ਅੱਗੇ ਵਿਚਾਰਾ ਟੈਨੈਂਟ ਕਿਰਾਇਆ ਨਹੀਂ ਦੇ ਪਾ ਰਿਹਾ
ਜੀ
ਔਰ ਇਹ ਮਕਾਨ ਕੀਮਤ ਹੋਰ ਵਧ ਗਈ ਦੇਖੋ ਵੈਕੈਂਸੀ ਰੇਟ 2.2% 2002 ਦੇ ਬਾਅਦ ਪਹਿਲੀ ਵਾਰ ਹੋਇਆ ਕਿ ਵੈਕੈਂਸੀ ਰੇਟ 2.2 ਮਤਲਬ ਫੁੱਲ
100%
ਕੁਛ ਭਵਿਸ਼ਵਾਣੀ ਦੂਜੇ ਪਾਸੇ ਵੀ ਕਰ ਦਿਓ ਜੀ ਸਰ
ਸਰ ਦੇਖੋ ਮੈਂ ਗੱਲ ਤੁਸੀਂ ਦੋਨੋਂ ਗੈਸਟ ਬੈਠੇ ਹੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਹੈ ਕਿ 3 ਫੈਕਟਰ ਜਿਹੜੇ ਨੇ ਉਹ ਅੱਜ ਕੱਲ ਮੈਂ ਪੜ੍ਹ ਰਿਹਾ ਹੈਗਾ ਜ਼ਿਆਦਾਤਰ ਜਿਹੜੇ ਮੈਂ ਅਖਬਾਰਾਂ ਪੜ੍ਹ ਰਿਹਾ 3 ਫੈਕਟਰ ਉਹ ਦੱਸ ਰਹੇ ਨੇ ਜਿਹੜੀਆਂ ਗੱਲਾਂ ਤੁਸੀਂ ਦੋਨਾਂ ਨੇ ਕੀਤੀਆਂ ਪਹਿਲਾ ਫੈਕਟਰ ਉਹ ਕਹਿੰਦੇ ਜੀ ਪੋਪੂਲੇਸ਼ਨ ਗਰੋਥ ਦੂਸਰਾ ਫੈਕਟਰ ਉਹ ਕਹਿੰਦੇ ਜੀ ਨੌਕਰੀਆਂ ਚੰਗੀਆਂ ਮਿਲ ਰਹੀਆਂ ਇਹ ਲੋਕਾਂ ਨੂੰ ਅੱਜ ਕੱਲ ਤੀਸਰਾ ਫੈਕਟਰ ਉਹ ਕਹਿੰਦੇ ਜੀ ਚੀਪ ਮਨੀ ਹੁਣ ਮੈਂ ਚਾਹਾਂਗਾ ਕਿ ਤੁਸੀਂ ਦੋਨੋਂ ਗੈਸਟ ਵਾਰੀ ਵਾਰੀ ਇਸ ਤੇ ਕਮੈਂਟ ਦਿਓ ਕਿ ਜੋ ਮੈਂ ਪੜ੍ਹ ਰਿਹਾ ਇਹ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਜਿਹੜੇ ਮੈਂ ਆਰਟੀਕਲਸ ਪੜ੍ਹਦਾ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਉਹ 3 ਪੁਆਇੰਟ ਉਹ ਕਹਿੰਦੇ ਨੇ ਪੋਪੂਲੇਸ਼ਨ ਗਰੋਥ ਚੰਗੀਆਂ ਨੌਕਰੀਆਂ ਤੇ ਪੈਸਾ ਇਸ ਵੇਲੇ ਬੜਾ ਸਸਤਾ ਮਿਲ ਰਿਹਾ
ਪੋਪੂਲੇਸ਼ਨ ਗਰੋਥ ਦੀ ਗੱਲ ਕਰ ਦੇਗਾ ਸਿਰਫ ਬਾਕੀ ਤੇ ਦੱਸਣਗੇ ਦੇਖੋ ਡਾਟਾ ਹੈਗਾ ਕਿ 40,000 ਨਏ ਅਪਾਰਟਮੈਂਟ ਦੇ ਐਵਰੇਜ ਦੇ ਨਾਲ ਲਾਸਟ ਡਿਕੇਡ ਦੇ ਅੰਦਰ ਮਕਾਨ ਬਣੇ ਨੇ ਠੀਕ ਹੈ ਜੀ ਜਦਕਿ ਜਿਹੜੇ ਲੋਕੀ ਤਿਆਰ ਰਹੇ ਨੇ ਡਿਮਾਂਡ ਜਿਹੜੀ ਹੈ 500,000 ਯੂਨਿਟ ਦੀ ਵੱਧ ਰਹੀ ਹੈ 40,000 ਦੇ ਹਿਸਾਬ ਨਾਲ ਪਰ ਮੰਥ ਵੱਧ ਰਹੇ ਨੇ ਜਦਕਿ ਕੈਨੇਡਾ ਦੇ ਅੰਦਰ ਡਿਮਾਂਡ 500,000 ਯੂਨਿਟ ਦੇ ਪਰ ਹਿਸਾਬ ਨਾਲ ਵੱਧ ਰਹੀ ਹੈ ਯਾਨੀ ਕਿ 1960s ਐਂਡ 70s ਦੇ ਅੰਦਰ ਜਿਹੜਾ ਸੀਗਾ 60-70,000 ਯੂਨਿਟ ਬੰਦੇ ਹੁੰਦੇ ਸੀਗੇ ਜਦ ਤੱਕ ਰੈਂਟ ਕੰਟਰੋਲ ਸ਼ੁਰੂ ਹੋਇਆ ਨਾ ਜੀ 1970 ਦੇ ਬਾਅਦ ਇਹ ਦਿੱਕਤ ਆਉਣੀ ਸ਼ੁਰੂ ਹੋ ਗਈ ਉਹਦੇ ਬਾਅਦ ਮੇਰੇ ਹਿਸਾਬ ਨਾਲ 40,000 ਕਿੱਥੇ ਤੇ 500,000 ਕਿੱਥੇ
ਜੀ
ਡਿਮਾਂਡ ਜਿਹੜੀ ਪਾਪੂਲੇਸ਼ਨ ਗਰੋਥ ਵਾਲੀ ਗੱਲ ਤੁਹਾਡਾ ਬਹੁਤ ਸੋਲਿਡ ਹੈਗਾ ਉਹਦੇ ਉੱਤੇ ਸਪਲਾਈ ਇਹੋ ਚੀਜ਼ ਸੋਲਵ ਕਰ ਸਕਦੀ ਹੈ ਔਰ ਸਪਲਾਈ ਹੁੰਦੀ ਨਜ਼ਰ ਨਹੀਂ ਆ ਰਹੀ ਬਾਕੀ ਪੁਆਇੰਟ ਤੁਹਾਨੂੰ ਮੰਗਾ ਜੀ ਦੱਸਣ
ਵੀਰ ਜੀ ਤੁਹਾਡੇ ਦੋਨਾਂ ਨਾਲ ਮੈਂ ਪੂਰੀ ਤਰ੍ਹਾਂ ਐਗਰੀ ਕਰ ਰਿਹਾ ਦੋਨਾਂ ਨਾਲ ਕਿਉਂਕਿ ਪਾਪੂਲੇਸ਼ਨ ਵੀ ਹੈ ਚੀਪ ਮਨੀ ਵੀ ਹੈ ਯੈਸ ਲੇਕਿਨ ਸਟ੍ਰੈਸ ਟੈਸਟ ਦੀ ਵਜ੍ਹਾ ਨਾਲ ਕੁਛ ਲੈਵਲ ਤੋਂ ਥੱਲੇ ਉਹ ਚੀਪ ਮਨੀ ਹੈ ਉਸ ਤੋਂ ਉੱਪਰ ਨਹੀਂ ਹੈਗੀ ਐਂਡ ਤੀਜਾ ਫੈਕਟਰ ਤੁਸੀਂ ਕਿਹਾ ਕਿ ਇਕਨੋਮੀ ਜੋਬਸ ਇਹ ਸਾਰੀਆਂ ਚੀਜ਼ਾਂ ਯੈਸ ਪਿਛਲੇ 1.5-2 ਸਾਲ ਤੋਂ ਤਾਂ ਕੁਛ ਸਾਰਾ ਕੁਛ ਹੀ ਠੀਕ ਚੱਲ ਰਿਹਾ ਕਿਉਂਕਿ ਸਾਨੂੰ ਹਰ ਪਾਸੋਂ ਇਫੈਕਟ ਆ ਰਿਹਾ ਉਸ ਚੀਜ਼ ਦਾ ਹੁਣ ਅੱਜ ਮਾਰਕੀਟਸ ਦੇਖ ਲਓ ਯੁਧਵੀਰ ਜੀ ਕਰੋਨਾ ਵਾਇਰਸ ਵਾਸਤੇ ਇੰਨਾ ਕੁਛ ਚੱਲ ਰਿਹਾ ਕਿ ਇਕੋਨਮੀ 'ਤੇ ਇੰਪੈਕਟ ਆਏਗਾ ਸਾਰਿਆਂ 'ਤੇ ਆਏਗਾ ਲੇਕਿਨ ਯੂਰੋਪੀਅਨ ਮਾਰਕੀਟ ਜਾਂ US ਮਾਰਕੀਟ ਜਾਂ ਨੌਰਥ ਅਮੈਰੀਕਨ ਮਾਰਕੀਟ ਪਰਵਾਹ ਵੀ ਨਹੀਂ ਕਰ ਰਹੀਆਂ ਨੇ ਹੁੰਦੀਆਂ ਹਲੇ ਮਾਰਕੀਟ ਉੱਠ ਹੀ ਰਹੀਆਂ ਨੇ ਅੱਜ ਵੀ ਦੇਖ ਲਓ TSX ਮਤਲਬ ਹਰ ਰੋਜ਼ ਰੈਕਡ ਟੁੱਟ ਰਿਹਾ ਇਸ ਵੇਲੇ ਹਰ ਰੋਜ਼ ਇਸ ਪੋਜੀਸ਼ਨ 'ਤੇ ਕਦੇ ਪਹੁੰਚਿਆ ਹੀ ਨਹੀਂ ਸੀਗਾ TSX ਨੂੰ ਦੇਖ ਲਓ ਡਾਓ ਨੂੰ ਦੇਖ ਲਓ ਨੈਸਡੈਕ ਨੂੰ ਦੇਖ ਲਓ ਤੁਸੀਂ SMP ਨੂੰ ਚੱਕ ਲਓ ਕੋਈ ਵੀ ਉਹ ਇਸ ਤਰ੍ਹਾਂ ਦੀ ਚੀਜ਼ ਹਲੇ ਉਹ ਲੈ ਹੀ ਨਹੀਂ ਰਹੇ ਨੇ ਕਿਉਂਕਿ ਉਹ ਇਹ ਸੋਚ ਰਹੇ ਨੇ ਕਿ ਚਾਈਨਾ ਉਹਨੂੰ ਕੰਟੇਨ ਕਰ ਲੇਗਾ ਉਹਨੇ ਕੀਤਾ ਵੀ ਹੋਇਆ ਐਕਚੁਅਲੀ ਦੇਖਿਆ ਜਾਵੇ ਤਾਂ ਕਿਉਂਕਿ ਜਿਹੜੇ ਕੇਸਿਸ ਆ ਰਹੇ ਨੇ ਉਹ ਸਿਰਫ ਹੁਬਈ ਉਹ ਜਿਹੜਾ ਆਈ ਡੋਂਟ ਨੋ ਇਫ ਆਈ ਐਮ ਸੇਇੰਗ ਰਾਈਟ ਵਰਡ ਵਾਨ ਜਿਹੜਾ ਉਹਨਾਂ ਦਾ ਵਾਨ ਹੈ ਉਹਨਾਂ ਦਾ ਜਿਹੜਾ ਪ੍ਰੋਵਿੰਸ ਹੈ ਸ਼ਾਇਦ ਹੁਬਈ ਜੀ ਹੁਬਈ ਹੈ ਉਹਦੇ 'ਚ ਉਹਦੇ 'ਚ ਹੈ ਲੇਕਿਨ ਸ਼ੰਘਾਈ ਵਗੈਰਾ 'ਚ ਕੁਛ ਨਹੀਂ ਆ ਰਿਹਾ ਹਲੇ ਤੱਕ ਸੋ
ਅਗਲੀ ਕਾਲ ਵੱਲ ਵਧਦੇ ਹਾਂ ਜੀ ਹਾਂਜੀ ਤੇਜਪਾਲ ਜੀ ਤੁਸੀਂ ਆਉਂਦੇ ਰਹੋ ਜੀ ਗੋ ਹੈਡ ਕੀ ਸਵਾਲ ਹੈ ਤੁਹਾਡਾ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈਗਾ ਜਿਹੜੀ GST ਜਾਂ HST ਰੇਟ ਦਾ
ਜੀ
ਤੇ ਅਗਰ ਲੋਇਰ ਨੂੰ ਦੱਸਿਆ ਸੀ ਕਿ ਅਸੀਂ ਪ੍ਰੋਪਰਟੀ 'ਚ ਨਹੀਂ ਰਹਿਣਾ
ਜੀ
ਤੇ ਸਾਡੇ ਇੱਕ ਜਾਣੀ ਤਿੰਨਾਂ 'ਚ ਇੱਕ ਜਾਣਾ ਫਸਟ ਬਾਇਰ ਸੀ
ਜੀ
ਤੇ ਉਹ ਤੋਂ ਕਰੈਕਸ਼ਨ ਵੀ ਕਰਵਾਈ ਹੋਈ ਅਸੀਂ ਪ੍ਰੋਪਰਟੀ 'ਚ ਨਹੀਂ ਰਹਿਣਾ
ਜੀ
ਪਰ ਫੇਰ ਵੀ ਲੋਇਰ ਰਿਬੇਟ ਲੈ ਗਿਆ ਉਹ
ਬਿਲਕੁਲ ਜੀ ਲੈ ਗਿਆ ਮਤਲਬ ਦੱਸਣਾ ਦੁਬਾਰਾ
ਉਹਨੇ ਰਿਬੇਟ ਉਹ ਬੰਦੇ ਦਾ ਰਿਬੇਟ ਲੈ ਕੇ ਰੱਖ ਲਿਆ ਤੇ ਵੀ ਡੋਨਟ ਨੋ ਅਬਾਊਟ ਇਟ
ਨੋ ਮੈਂ ਤੁਹਾਡੀ ਗੱਲ ਤੁਹਾਡਾ ਕੁਐਸਚਨ ਕਲੀਅਰ ਪਹਿਲੇ ਤੁਹਾਡੀ ਪਹਿਲੀ ਵਾਰ ਕਲੀਅਰ ਕਰ ਦਿਆਂ ਕਿ ਤੁਸੀਂ 3 ਪਾਰਟਨਰ ਸੀ ਰਾਈਟ
ਜੀ
ਤੁਸੀਂ ਨਹੀਂ ਰਹਿਣਾ ਰਾਈਟ
ਨਹੀਂ ਰਹਿਣਾ
ਸਿੰਪਲ ਸ਼ਬਦਾਂ ਦੇ ਅੰਦਰ ਇਹ ਇਨਵੈਸਟਮੈਂਟ ਪ�ਸਿੰਪਲ ਸ਼ਬਦਾਂ 'ਚ ठीक है हुण जिस वक्त क्लोजिंग होई है ओदे अंदर ओ तुसी कह रहे हो उन्हें रख ली मतलब रख ली नहीं उन्हें सीआरए नु जमा कराती
नहीं जी जमा नहीं कराई उन्हें
सर तुसी शू कर दे उन्हें
बिल्डर
को बिल्डर को सोच रहे हो लॉयर ने रख लिया जबकि लॉयर ने वो जमा कराता बिल्डर नू बिल्डर ने क्योंकि क्लेम
Now we found out के lawyer ने और वेट आप लेके रख लिया उन्हें जमा नहीं करवाया
जी 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 चलो जी फिर कोर्ट केस पे देखो
किसी लॉयर ने हां तो सी किसी और लॉयर
किसी लॉयर ने बोलो जी फिर
एकदम जी लॉयर मानता था दैट मीन इट्स फाइन कि वो जमा करावे राइट
हां जी नेचुरली बिल्कुल पक्की गल है लेकिन
सर पेपर वर्क एक्चुअली की है सर मैं थोड़ा जा गल करना चाहवा ये बड़ा ही लीगल चीज है ना तो पीके जी लॉयर ने ना मैं लॉयर ना कोई भी थोड़ा रिप्लाई नहीं दे सकता एनु तुसी लॉयर दे थ्रू ही है
तोड़े को सर स्टेटमेंट ऑफ एडजस्टमेंट आई होगी क्लोजिंग वाले दिन
हां जी यस यस
वो तू अपने अकाउंटेंट नु पढ़ा दियो बड़ा क्लियर लिखा होगा सर गलती निकलेगी सर बट इट इज योर केस थोड़ा है तुसी बिल्कुल लॉयर ने मिलके कोई ना कोई कर सकते हो युधवीर जी पता की होंगे मैं तुम दसना चाहूंगा साढ़े को स्टेटमेंट ऑफ एडजस्टमेंट बहुत आदि ने बहुत बार साढ़े क्लाइंट्स कंफ्यूज आते हैं वो स्टेटमेंट स्टेटमेंट ना बिल्कुल लीगल तरीके बनी होंगी कई हर आदमी समझ नहीं पाता कई बार अकाउंटेंट में भी दिक्कत आ जाती समझने तो वो डेबिट क्रेडिट डेबिट क्रेडिट डेबिट क्रेडिट अगर टोटल ऑन द होल नेटशेल देखेंगे ना एक पास लिखा होंगे कि जरा टोटल लैंड ट्रांसफर टैक्स है फिर दूसरे पास क्रेडिट देने के बाद बैलेंस जरा निकलता है 2000 किथे चला गया जबकि वो स्टेटमेंट के अंदर एडजस्ट हो जाता है वो समझते हैं किथे चला गया है कई बार होता है और कई बार अपने क्लाइंट में मैं फिगर्स कट के दसना तो कहते हाँ मैंने हूँ समझ आ गई मैं हूँ भी कहूँगा कि यह मेरे वास्ते बड़ा अचंबा होगा कि अगर वह कहे कि स्टेटमेंट एडजस्टमेंट देने के बावजूद लॉयर ने रख लिया आई डाउट इट
मैं पीके जी कॉलर का काफी वेट कर रहे हैं उन्होंने भी लेना है पर मैं अगले हफ्ते तुम्हारे गल करना चाहूंगा हूँ मैंने नहीं पता कि मेरा एक काम करने का तरीका ठीक है कि गलत है
जी
क्योंकि ये सारिया टेक्निकल चीजा होंगे ने हूँ जो एक रियल स्टेट एजेंट एक घर के बारे जानता है वो मैं नहीं जानता
जी सर
तो मेरा मेरा तरीकेकार यह है कि मैं फर्ज कर लो पीके साहब न कहता कि पीके साहब तुम मैनू डाउनटाउन के एक कोंडो या दो कोंडो लेके दे दो उस तो बाद मैं सारी गल पीके साहब से छड़ देंगा पहला मैं जरूर परखांगा चेक कर लूंगा बंदा ठीक है कि नहीं ठीक है जब एक बार मैं बंदा फाइनलाइज कर लिया ना फिर सर पता की है फिर वो जो करता है फिर मैं अख बंद करके उत्ते भरोसा करता फिर तो जिथे साइन करने को कहता है मैं कहना जी ठीक है जी मैं साइन कर दिया मेरा तरीकेकार है पता नहीं सही है कि
बिल्कुल ठीक तरीका सर थोड़े रियल्टर का फर्ज है तुम्हें एक एक पाई समझाए मैं तुम्हें एग्जाम्पल छोटा देना ओनली ओनली टू डेज अगो मंडे मैंने कॉल आई एक क्लोजिंग चल रही है सर मैं मर गया लुट गया फलाना हो गया डिगना होगा क्या हो गया कि सर मेरा 41,000 क्लोजिंग कॉस्ट लग गई मेरे को $41,000 मेरे को क्लोजिंग के ऊपर देना पड़ गया वो तो लॉयर ने समझाया ही नहीं मैं कहा आपने लॉयर से पूछा कहता मैं पूछ रहा हूँ मुझे समझ नहीं आ रही मैं उन्होंने कहा कि मैंने स्टेटमेंट और एडजस्टमेंट जरा स्कैन करके ईमेल करके भेज जब उन्होंने मैंने ईमेल करके भेजी तो जब उन्होंने मैंने ईमेल करके भेजी तो मैं उन्होंने देखा तो मैं बड़ा हंसया मैंने कहा आपको $17,000 क्लोजिंग कॉस्ट आई है 41,000 नहीं आई देखो जी आपको मैं दे के आया हूँ लॉयर को मैंने कहा आपको इसमें से $24,000 गवर्नमेंट से वापस आ रहा है जो कि रिबेट है ओ ये तो मुझे किसी ने बताया नहीं थैंक यू आई ओ यू डिनर ओ ही बंदा खुश हो गया हूँ मैंने कहता मैं तुम्हें डिनर करावगा सर एक घंटा पहले बेचारा रो रहा सीगा कि मैं 41,000 दे के आ गया क्योंकि समझा नहीं पाते कई बार कोई लोग कि भी 41,000 क्लोजिंग कॉस्ट नहीं हैगी 17,000 हैगी 24,000 तुम्हें गवर्नमेंट को वापिस आना है जरा तू उन्हें जमा कराता जरा मैं भाई साहब के नाल भी गलती ना समझ गया सीगा शायद HST GST कह रहे थे ना तो मैं सोचा शायद नवे कर दी गल कर रहे हैं तो स्टेटमेंट ऑफ एडजस्टमेंट समझना बड़ा जरूरी होंगे और ਕਈ ਵਾਰ ਜੋ ਹੈ ਇਹ ਬੈਠ ਕੇ ਕੈਪਿੰਗ ਦੇ ਉੱਤੇ ਸਮਝਾਉਣਾ ਪੈ ਜਾਂਦਾ ਕਿ ਕੈਪ ਕਿਸ ਤਰ੍ਹਾਂ ਹੁੰਦਾ ਹੈਗਾ, ਡਿਵੈਲਪਮੈਂਟ ਚਾਰਜ ਕੈਪ ਕਿਸ ਤਰ੍ਹਾਂ ਹੁੰਦੇ ਨੇ, ਕਈ ਵਾਰ ਸਮਝਾਉਣਾ ਪੈਂਦਾ ਹਮੇ ਸਭ ਕੁਛ ਕਰਨੇ ਕੇ ਬਾਅਦ ਹਮਾਰਾ ਲਾਇਰ ਹਮੇਸ਼ਾ $3,500 ਫਾਲਤੂ ਲੈ ਗਿਆ, ਲਾਇਰ ਨਹੀਂ ਲੈ ਗਿਆ, ਫਿਰ ਸਮਝਾਇਆ ਜੀ ਦਿਖਾਓ ਸਟੇਟਮੈਂਟ ਆਫ ਅਸੈਸਮੈਂਟ ਭੇਜੋ ਮੇਰੇ ਪਾਸ, ਜਿਸ ਵਕਤ ਭੇਜੀ ਤਾਂ ਦੇਖਿਆ $3,400 ਹੈਗੇ ਨੇ, ਉਹ $3,400 ਕਿਸ ਚੀਜ਼ ਦੇ ਹੈਗੇ ਨੇ ਜੀ, ਉਹ $3,400 ਮਿਸਲੇਨੀ ਫੋਰ ਐਗਜ਼ਾਮਪਲ, ਉਹਨੇ ਤੁਹਾਡੇ ਕੋਲ ਐਡਵਾਂਸ ਇੱਕ ਸਾਲ ਦਾ ਪ੍ਰੋਫਿਟ ਟੈਕਸ ਲੈ ਲਿਆ, ਤੁਹਾਡੇ ਕੋਲ ਉਹਨੇ ਐਡਵਾਂਸ ਇੱਕ ਸਾਲ ਦਾ ਮੇਨਟੇਨੈਂਸ ਫੀਸ ਲੈ ਲਈ, ਇਟ ਇਜ਼ ਨੋਟ ਐਨ ਐਕਸਪੈਂਸ, ਉਹ ਤੁਹਾਡੇ ਕੋਲ ਬਿਲਡਰ ਨੇ ਐਡਵਾਂਸ ਇਸ ਕਰਕੇ ਲੈ ਲਈ ਕਿਉਂਕਿ ਤੁਸੀਂ ਆਕੂਪੈਂਸੀ ਕੀਤੀ ਹੈਗੀ, ਔਰ ਅਜੇ ਅਜੇ ਤੁਹਾਡਾ ਰਜਿਸਟਰ ਹੋਣ ਤੋਂ ਬਾਅਦ ਪ੍ਰੋਫਿਟ ਟੈਕਸ ਪਤਾ ਨਹੀਂ ਕਦਮ ਤੱਕ ਆਏਗਾ, ਤਾਂ ਉਹਨੇ ਐਡਵਾਂਸ ਲੈ ਲਿਆ, ਔਰ ਜਿਸ ਵਕਤ ਵੀ ਤੁਹਾਨੂੰ ਪ੍ਰੋਫਿਟ ਟੈਕਸ ਦਾ ਨੋਟਿਸ ਆਏਗਾ ਉਹ ਤੁਸੀਂ ਇਹ ਫਿਗਰ ਨੂੰ ਨੋਟ ਕਰੋ ਔਰ ਉਹਨੂੰ ਭੇਜੋ ਬਿਲਡਰ ਨੂੰ ਕਿ ਇਹ ਮੈਨੂੰ ਨੋਟਿਸ ਆ ਗਿਆ, ਤੂੰ ਮੇਰੇ ਕੋਲ $2,000 ਐਡਵਾਂਸ ਪ੍ਰੋਫਿਟ ਟੈਕਸ ਦਿੱਤਾ ਸੀਗਾ, ਮੈਨੂੰ ਇਹਦਾ ਹਿਸਾਬ ਦਿਓ, ਮੋਸਟ ਪ੍ਰੋਬਬਲੀ ਤੁਹਾਨੂੰ ਉਹ ਪੈਸਾ ਵਾਪਿਸ ਆ ਜਾਂਦਾ ਬਿਲਡਰ ਕੋਲੋਂ, ਅਸੀਂ ਲੋਕ ਮੰਗਣਾ ਹੀ ਭੁੱਲ ਜਾਂਦੇ ਹਾਂ ਕਿਉਂਕਿ ਤੁਹਾਡੇ ਕੋਲ ਰਾਈਟ ਰੀਅਲਟਰ ਹੀ ਨਹੀਂ ਹੈਗਾ ਜਿਹੜਾ ਤੁਹਾਨੂੰ ਸਮਝਾਇਆ ਕਿ ਹਾਊ ਟੂ ਡੀਲ ਵਿਦ ਦਿਸ ਸਟੇਟਮੈਂਟ ਆਫ ਐਡਜਸਟਮੈਂਟ।
ਐਗਜੈਕਟਲੀ ਸਰ, ਆਹੀ ਗੱਲ ਅਸੀਂ ਅਗਲੇ ਹਫਤੇ ਨਾ ਜਿਹੜਾ ਹੋਰ ਮੈਂ ਡਿਟੇਲ ਕਰਨਾ ਚਾਹਾਂਗਾ, ਜਦੋਂ ਤੁਸੀਂ ਕਹਿ ਕੇ ਤੁਹਾਡੇ ਕੋਲ ਸਹੀ, ਦੇਖੋ ਜੇ ਤੁਸੀਂ ਪੰਕਜ ਮੋਗਾ ਜੀ ਕੋਲ ਜਾਂਦੇ ਹੋ ਤੁਸੀਂ $10,000 ਦੇ ਕੇ, ਜੇ ਤੁਹਾਨੂੰ ਇਹੀ ਟੈਨਸ਼ਨ ਲੱਗੀ ਹੈ $10,000 ਪੰਕਜ ਮੋਗਾ ਸਾਹਿਬ ਨੂੰ ਮਹੀਨੇ ਦੇ 5 ਫੋਨ ਕਰਨੇ ਆ, ਮਜ਼ਾ ਉਸ ਗੱਲ ਦਾ ਵੀ ਤੁਸੀਂ 1 ਸਾਲ ਨਾਲ ਬਿਜ਼ਨਸ ਕਰੋ, 2 ਸਾਲ ਨਾਲ ਪੰਕਜ ਮੋਗਾ ਜੀ ਨਾਲ ਬਿਜ਼ਨਸ ਕਰੋ, 5 ਸਾਲ ਨਾਲ ਕਰੋ, ਪਰ ਮਜ਼ਾ ਉਸ ਦਿਨ ਹੈ ਜਿੱਦਣ ਤੁਸੀਂ ਪਰਖ ਲਓ ਚੰਗੀ ਤਰ੍ਹਾਂ, ਫਿਰ ਇਹਨਾਂ ਨੂੰ $1,000,000 ਵੀ ਦੇਤਾ, ਫਿਰ ਪੰਕਜ ਮੋਗਾ ਸਾਹਿਬ ਨੂੰ ਆਪਣਾ ਕੰਮ ਕਰਨ ਦਿਓ, ਸਾਲ 2 ਸਾਲ 5 ਸਾਲ ਬਾਅਦ ਲੈਟ ਹਿਮ ਵਰਕ, ਉਹ ਤੁਹਾਨੂੰ ਦੱਸੇਗਾ ਕਿ $1,000,000 ਦਾ ਮੈਂ ਤੁਹਾਡਾ $250,000 ਬਣਾਇਆ ਹੈ ਕਿ ਕੀ ਕੀਤਾ ਹੈਗਾ। ਇਹ ਨਾ ਹੋਵੇ ਕਿ ਜੀ ਪੀਕੇ ਸਾਹਿਬ ਨੂੰ ਕਹਿ ਵੀ ਦਿੱਤਾ ਇਨਵੈਸਟਮੈਂਟ ਕਰਨ ਨੂੰ, ਫਿਰ ਆਪ ਵੀ ਕਰੀ ਜਾਓ, ਪੀਕੇ ਸਾਹਿਬ ਐਵੇਂ ਗਲਤ ਯਾਨੀ ਤੁਸੀਂ ਮੈਨੂੰ ਤਾਂ ਦੂਸਰੇ ਰਿਜ਼ਲਟ ਨੇ ਆਹ ਦੱਸਿਆ ਹੈਗਾ, ਇਹ ਕੰਮ ਨਾ ਕਰੋ, ਫਾਇੰਡ ਦਾ ਰਾਈਟ ਲਾਇਰ। ਅੱਜ ਜਿਹੜੇ ਤੇਜਪਾਲ ਸਾਹਿਬ ਜਿਸ ਤਰ੍ਹਾਂ ਤੁਹਾਡੀ ਕਾਲ ਆਈ, ਮੈਨੂੰ ਵੀ ਬੜੀ ਹੈਰਾਨੀ ਹੋਈ ਕਿ ਜੇ ਤੁਹਾਡਾ ਲਾਇਰ ਇਜ਼ ਸਪੋਜ਼ ਟੂ ਡਿਫੈਂਡ ਯੂ, ਬੇਸਿਕਲੀ ਤੁਹਾਡਾ ਲਾਇਰ ਇਜ਼ ਤੁਹਾਡਾ ਫਸਟ ਡਿਫੈਂਸ ਹੈ, ਤੁਹਾਡੇ ਖਿਲਾਫ ਕੋਈ ਵੀ ਵਾਰ ਕਰ ਰਿਹਾ ਤੁਹਾਡਾ ਜਿਹੜਾ ਵਕੀਲ ਹੈ ਉਹ ਤੁਹਾਡਾ ਸਭ ਤੋਂ ਪਹਿਲਾਂ ਡਿਫੈਂਸ ਹੈ, ਤੁਹਾਡਾ ਲਾਇਰ ਬਹੁਤ ਤਕੜਾ ਚਾਹੀਦਾ ਤੁਹਾਨੂੰ, ਜਿਹੜਾ ਤੁਹਾਡੇ ਭਰੋਸੇ ਦਾ ਹੋਵੇ, ਤੁਹਾਡੇ ਕੰਪੀਟੈਂਟ ਹੋਵੇ, ਔਰ ਰਿਐਲਟਰ ਵੀ ਇਸੇ ਤਰ੍ਹਾਂ ਤੁਹਾਡੇ ਕੋਲ ਰਿਐਲਟਰ ਵਧੀਆ ਹੋਣਾ ਚਾਹੀਦਾ, ਸਹੀ ਰਿਐਲਟਰ ਜਿਸ ਤਰ੍ਹਾਂ ਪੀਕੇ ਜੀ ਨੇ ਸਹੀ ਟਰਮ ਯੂਜ਼ ਕੀਤੀ, ਔਰ ਜਿੱਥੇ ਇਨਵੈਸਟਮੈਂਟ ਕਰ ਰਹੇ ਹੋ ਕਿ ਪੰਕਜ ਜੀ ਕੋ ਜਾ ਰਹੇ ਹੋ, ਪੰਕਜ ਜੀ ਆਹ ਫੜੋ ਪੈਸੇ, ਫਿਰ ਪਹਿਲਾਂ ਨਾ ਰੱਖੋ, ਇਹ ਨਹੀਂ ਕਿ ਪੈਸੇ ਦੇ ਕੇ ਫਿਰ ਬਾਅਦ ਲਓ ਜੀ $1,00,000 $2,00,000 ਦਿੱਤਾ ਤੇ ਪੰਕਜ ਜੀ ਨੂੰ ਸਵੇਰੇ ਸ਼ਾਮ ਫੋਨ ਕਰੀ ਜਾਓ ਜੀ ਹੁਣ ਕੀ ਕਰ ਰਹੇ ਹੋ, ਪੰਕਜ ਜੀ ਤੇ ਭਰੋਸਾ ਹੀ ਨਾ ਕਰੋ, ਲੋ ਉਸ ਤਰ੍ਹਾਂ ਕੰਮ ਨਾ ਕਰੋ,
ਬਲਕਿ ਜ਼ਿੰਮੇਵਾਰੀ ਵੱਧ ਜਾਂਦੀ ਹੈ ਸਰ, ਇਸ ਤਰ੍ਹਾਂ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਅਗਲੇ ਨੇ ਸਾਡੇ 'ਤੇ ਭਰੋਸਾ ਕੀਤਾ ਹੈ, ਨਾਓ ਵੀ ਹੈਵ ਟੂ ਬੀ ਮੋਰ ਡਿਲੀਜੈਂਟ। ਇੱਕ ਛੋਟੀ ਜਿਹੀ ਮੈਂ ਤੁਹਾਨੂੰ ਔਨ ਏਅਰ ਗੱਲ ਕਰਨਾ, ਮੈਂ ਇੱਥੇ ਜਿਹੜੇ ਵੀ ਲਿਸਨਰ ਰਹੇ ਮੈਂ ਉਹਨਾਂ ਕੋਲ ਪੁੱਛਣਾ, ਜਿਨ੍ਹਾਂ ਨੇ ਨਵਾਂ ਘਰ ਬੁੱਕ ਕਰਾਇਆ ਸੀਗਾ ਲੋਅ ਰਾਈਸ ਸੈਮੀ ਟੈਚ ਡੈਚ, ਆਈ ਬੈਟ 90% ਆਫ ਜਿਹਨਾਂ ਨੇ ਬੁੱਕ ਕਰਾਇਆ ਸੀ ਉਹ ਗ੍ਰੇਡਿੰਗ ਮਨੀ ਬਿਲਡਰ ਕੋਲ ਲੈਣਾ ਹੀ ਭੁੱਲ ਜਾਂਦੇ ਨੇ,
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ, ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ, ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ PayPal ਸਰਵਿਸ, ਤੇਜ਼ ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਆਪਣੇ ਪੈਸੇ ਨੂੰ ਕੰਮ ਤੇ ਲਾਓ, ਬੂਮਿੰਗ ਰੀਅਲ ਸਟੇਟ ਮਾਰਕੀਟ ਦਾ ਹਿੱਸਾ ਬਣ ਜਾਓ। ਡਾਊਨ ਟਾਊਨ ਮਿਸਾਗਾ ਸਕਿਰਬਨ ਦੇ ਬਿਲਕੁਲ ਕੋਲ ਓਰੋ ਐਚ ਟਾਵਰ 3 ਵਿੱਚ ਆਪਣਾ ਯੂਨਿਟ ਬੁੱਕ ਕਰਵਾਓ। ਪਲੈਟੀਨਮ ਐਕਸੈਸ ਦਾ ਫਾਇਦਾ ਲਵੋ, ਫ੍ਰੀ ਪਾਰਕਿੰਗ ਤੇ ਫ੍ਰੀ ਲੋਕਰ ਪਾਓ, ਖੁਦ ਰਹੋ ਜਾਂ ਕਿਰਾਏ ਤੇ ਚੜਾਓ, ਲੇਕਿਨ ਉਸ ਲਈ ਇੱਕ ਨੰਬਰ ਕਮਾਓ 416-727-0003। ਜੀ ਹਾਂ, ਗੁਰਦੀਪ ਸੇਖੋਂ ਨੂੰ 416-727-0003 ਤੇ ਘੰਟੀ ਖੜਕਾਓ, ਓਰੋ ਐਚ ਟਾਵਰ 3 ਵਿੱਚ ਆਪਣਾ ਯੂਨਿਟ ਰਾਖਵਾਂ ਕਰਵਾਓ।
किचन और बाथरूम की रेनोवेशन तो फिर कस्टम डिजाइन, एक नाम जीके ग्रेनाइट एंड मार्बल, कस्टम किचन कैबिनेट्स, बार्स, वैनिटीज या फिर कस्टम काउंटरटॉप्स, हो वुडवर्क या फिर हो ग्रेनाइट और मार्बल के काउंटरटॉप्स, एक नहीं, दो नहीं, तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और दाम बहुत ही मुनासिब। 7171 टोरब्राम रोड, मिसिसागा, आपके अपने कीरत। 6475343789 6475343789 GK Granite and Marble।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार